ਦਸ ਪਾਤਸ਼ਾਹੀਆਂ ਦੀ ਆਤਮਕ ਜੋਤ ਬਾਣੀ ਗੁਰੂ ਸ਼ਬਦ ਗੁਰੂ ਸਰਵ ਮਨੁੱਖਤਾ ਦੇ ਸਾਂਝੇ ਰਹਿਬਰ ਸਰਵ ਮਾਨਵਤਾ ਦੇ ਮਾਰਗ ਦਰਸ਼ਕ ਨਾਥਾਂ ਦੇ ਨਾਥ ਪੀਰਾਂ ਦੇ ਪੀਰ ਵਲੀਆਂ ਦੇ ਵਲੀ ਬਾਬਿਆਂ ਦੇ ਬਾਬੇ ਰਾਜਿਆਂ ਦੇ ਰਾਜੇ ਮਹਾਰਾਜਿਆਂ ਦੇ ਮਹਾਰਾਜੇ ਤੁਮਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਵਾਜਾ ਗੁਰੂਆਂ ਦੇ ਗੁਰੂ ਮਹਾਨ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਾਜ਼ਰ ਹਜ਼ੂਰੀ ਵਿੱਚ ਗੁਰਦੁਆਰਾ ਦਸਮੇਸ਼ ਸਾਹਿਬ ਮਾਤਾ ਗੁਜਰੀ ਦੀਵਾਨ ਹਾਲ ਜਿਪਸੀ ਲੈਣ ਵਿਖੇ ਲੈਸਟਰ ਸ਼ਹਿਰ ਵਿਖੇ ਬੜੇ ਅਦਬ ਸਤਿਕਾਰ ਨਾਲ ਸੰਧਿਆ ਵੇਲੇ ਦੇ ਸੱਜ ਰਹੇ ਦੀਵਾਨਾਂ ਵਿੱਚ ਦੂਰੋਂ ਨੇੜਿਓਂ ਚੱਲ ਕੇ ਪਹੁੰਚ ਕੇ ਜੁੜ ਬੈਠੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਆਓ ਸਰਬੱਤ ਮਾਈ ਭਾਈ ਵੀਰ ਬਜ਼ੁਰਗ ਬੱਚੇ ਬੱਚੀਆਂ ਮਾਤਾਵਾਂ ਭੈਣਾਂ ਸਰ ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਪਵਿੱਤਰ ਗੁਰਫਤਿਹ ਦੀ ਸਾਂਝ ਕਰੀਏ ਕੋਈ ਵੀ ਰਸਨਾ ਵਾਂਝੀ ਨਾ ਰਹੇ ਬੜੇ ਅਦਬ ਸਤਿਕਾਰ ਨਾਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਓ ਅਤੇ ਸਾਰੀਆਂ ਸੰਗਤਾਂ ਮਿਲ ਕੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਰਹਿਮਤ ਕੀਤੀ ਹੈ ਸਤਿਗੁਰਾਂ ਨੇ ਸੁਭਾਗਾ ਸਮਾਂ ਗੁਰੂ ਚਰਨਾਂ ਵਿੱਚ ਜੁੜ ਬੈਠਣ ਦਾ ਪ੍ਰਾਪਤ ਹੋਇਆ ਸੰਧਿਆ ਵੇਲੇ ਦੇ ਸਜਰੇ ਦੀਵਾਨਾਂ 'ਚ ਸੋਧਾ ਰਹਿਰਾਸ ਬਾਣੀ ਦੇ ਜਾਪ ਉਪਰੰਤ ਗੁਰਬਾਣੀ ਦੀ ਕਥਾ ਸਤਿਕਾਰਯੋਗ ਗੁਰਮੁਖਾਂ ਦੀ ਰਸਨਾ ਤੋਂ ਬੜੇ ਪਿਆਰ ਅਦਬ ਸਤਿਕਾਰ ਦੇ ਨਾਲ ਆਪ ਸੰਗਤਾਂ ਸਰਵਣ ਕਰ ਰਹੇ ਸੀ ਆਓ ਚੰਦ ਘੜੀਆਂ ਹੋਰ ਜਿੰਨਾ ਸਮਾਂ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਹੈ ਗੁਰਬਾਣੀ ਗੁਰ ਇਤਿਹਾਸ ਗੁਰਮਤ ਵਿਚਾਰਾਂ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲਿਆਂ ਕਰਨ ਦਾ ਯਤਨ ਕਰੀਏ ਜਿੰਨੇ ਵੀ ਮਾਈ ਭਾਈ ਬੱਚੇ ਬੱਚੀਆਂ ਭੈਣ ਭਰਾ ਗੁਰੂ ਚਰਨਾਂ ਵਿੱਚ ਆਏ ਹੋ ਆਓ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਮਨ ਬਿਰਤੀਆਂ ਦੀ ਇਕਾਗਰਤਾ ਲਈ ਸਾਰੀਆਂ ਸੰਗਤਾਂ ਇੱਕ ਵਾਰ ਮਿਲ ਕੇ ਉਚਾਰਨ ਕਰੋ ਸਤਨਾਮ ਸ਼੍ਰੀ ਵਾਹਿਗੁਰੂ ਫਿਰ ਉਚਾਰਨ ਕਰੋ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਜੀ ਆਓ ਗੁਰਮੁਖ ਪਿਆਰਿਓ ਵੱਡੇ ਭਾਗ ਹੈ ਸਤਸੰਗ ਦੀਆਂ ਚੰਦ ਘੜੀਆਂ ਸਾਨੂੰ ਪ੍ਰਾਪਤ ਹੋਈਆਂ ਗੁਰਬਾਣੀ ਦਾ ਬਚਨ ਸੱਚੇ ਪਾਤਸ਼ਾਹ ਮਹਾਰਾਜ ਬਚਨ ਕਰਦੇ ਵਡਭਾਗੀ ਹਰ ਸੰਗਤ ਪਾਵੇ ਭਾਗਹੀਨ ਭਰਮ ਚੋਟਾਂ ਖਾਵੇ ਬਿਨ ਭਾਗਾਂ ਸਤਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਓ ਸਤਸੰਗ ਦਾ ਸਮਾਂ ਵੱਡਿਆਂ ਭਾਗਾਂ ਨਾਲ ਪ੍ਰਾਪਤ ਹੁੰਦਾ ਅਤੇ ਸਤਸੰਗ ਦੀਆਂ ਘੜੀਆਂ ਏਕ ਪਲਕ ਸੁਖ ਸਾਧ ਸਮਾਗਮ ਕੋਟ ਬੈਕੁੰਠ ਹੈ ਪਾਏ ਜੇ ਮਨ ਬਿਰਦੀਆਂ ਦੀ ਇਕਾਗਰਤਾ ਦੇ ਨਾਲ ਗੁਰੂ ਚਰਨਾਂ ਨੂੰ ਸਮਰਪਿਤ ਹੋ ਕੇ ਅਸੀਂ ਇੱਕ ਪਲਕ ਮਾਤਰ ਵੀ ਸਾਧ ਸੰਗਤ ਕਰ ਲਈਏ ਅਤੇ ਕਰੋੜਾਂ ਬੈਕੁੰਠਾਂ ਦਾ ਆਨੰਦ ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਲਿਖਿਆ ਗੁਰਬਾਣੀ 'ਚ ਉਚਾਰਿਆ ਸਤਿਗੁਰਾਂ ਨੇ ਕਰੋੜਾਂ ਬੈਕੁੰਠਾਂ ਦਾ ਆਨੰਦ ਸਾਧ ਸੰਗਤ ਕਬੀਰ ਏਕ ਘੜੀ ਆਦੀ ਘੜੀ ਆਦੀ ਹੂੰ ਤੇ ਆਦ ਭਗਤਨ ਛੇਤੀ ਗੋਸ਼ਟੇ ਜੋਗਿਨ ਸੋ ਲਾਭ ਇੱਕ ਘੜੀ ਵੀ ਅੱਧੀ ਘੜੀ ਅੱਧੀ ਤੋਂ ਵੀ ਅੱਧੀ ਭਾਵ ਨਿਮਖ ਮਾਤਰ ਵੀ ਜਿੰਨਾ ਵੀ ਸਮਾਂ ਸਾਧ ਸੰਗਤ ਵਿੱਚ ਲੱਗ ਜਾਵੇ ਉਹਦਾ ਲਾਭ ਹੀ ਲਾਭ ਹੈ ਕਰੋੜਾਂ ਬੈਕੁੰਠਾਂ ਦਾ ਆਨੰਦ ਹੈ ਸਾਧ ਸੰਗਤ ਦੀ ਬਹੁਤ ਵੱਡੀ ਮਹਾਨਤਾ ਸਤਿਗੁਰਾਂ ਨੇ ਬਾਣੀ 'ਚ ਦਰਸਾਈ ਹੈ ਖਿਆਲ ਕਰਿਓ ਇੱਥੋਂ ਤੱਕ ਸਤਿਗੁਰਾਂ ਨੇ ਕਹਿ ਦਿੱਤਾ ਭਾਵੇਂ ਕੋਈ ਕਿੰਨਾ ਪੁੰਨ ਦਾਨ ਕਰ ਲਵੇ ਕਿੰਨਾ ਕਰਮ ਧਰਮ ਕਰ ਲਵੇ ਕਿੰਨਾ ਇਕੱਲਾ ਬੈਠ ਕੇ ਤਪ ਤੇਜ ਸਾਧ ਲਵੇ ਅਖੀਰ ਮਨ 'ਚ ਹਉਮੇ ਆ ਜਾਂਦੀ ਹੰਕਾਰ ਆ ਜਾਂਦਾ ਕਿ ਮੇਰੇ ਵਰਗਾ ਪੁੰਨੀ ਕੋਈ ਨਹੀਂ ਮੇਰੇ ਵਰਗਾ ਦਾਨੀ ਕੋਈ ਨਹੀਂ ਮੇਰੇ ਵਰਗਾ ਜਬੀ ਤਬੀ ਕੋਈ ਨਹੀਂ ਮੇਰੇ ਵਰਗਾ ਨਿਤਨੇਮੀ ਕੋਈ ਨਹੀਂ ਮੇਰੇ ਵਰਗਾ ਸਿਮਰਨ ਕਰਨ ਵਾਲਾ ਕੋਈ ਨਹੀਂ ਇਕੱਲੇ ਬੈਠ ਕੇ ਹਉਮੇ ਆ ਜਾਵੇਗੀ ਮਨ ਦੇ ਅੰਦਰ ਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਆਖਿਆ ਜਿੰਨਾ ਮਰਜ਼ੀ ਕੋਈ ਇਸ ਤਰ੍ਹਾਂ ਕਰ ਲਵੇ, ਸੋਧਤ ਸੋਧਤ ਸੋਧ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜਿੰਨਾ ਮਰਜ਼ੀ ਦਿਖਾਵੇ ਦਾ ਕਰਮ ਧਰਮ ਕਰੇ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਛੁਟਕਾਰਾ ਨਹੀਂ ਹੋਣਾ, ਸਾਧ ਸੰਗਤ ਤੋਂ ਬਿਨਾਂ ਛੁਟਕਾਰਾ ਨਹੀਂ ਹੋਣਾ। ਫੈਸਲਾ ਸਤਿਗੁਰਾਂ ਨੇ ਬਾਣੀ 'ਚ ਦਿੱਤਾ। ਮਹਾਰਾਜ ਕਹਿੰਦੇ ਖੋਜਤ ਖੋਜਤ ਸੁਣੀ ਇਹੋ ਸੋਏ, ਜਿੰਨੇ ਵੀ ਧਰਮ ਗ੍ਰੰਥ ਆ ਉਹਨਾਂ ਨੂੰ ਖੋਜਿਆ, ਜਿੰਨੇ ਵੀ ਧਰਮ ਮਤ ਮਤਾਂਤਰ ਆ ਸਤਿਗੁਰ ਕਹਿੰਦੇ ਅਸੀਂ ਸਾਰਿਆਂ ਨੂੰ ਖੋਜਿਆ, ਅਤੇ ਸਾਰਿਆਂ ਦਾ ਜੋ ਨਿਚੋੜ ਆ, ਜੋ ਸਿਧਾਂਤ ਆ, ਉਹ ਅਸੀਂ ਸੰਸਾਰ ਦੇ ਸਾਹਮਣੇ ਰੱਖਣ ਲੱਗੇ ਹਾਂ। ਸੱਚੇ ਪਾਤਸ਼ਾਹ ਕਹਿੰਦੇ ਸਾਰੇ ਧਰਮਾਂ ਦਾ ਨਿਚੋੜ, ਸਾਰੇ ਮਤਾਂ ਮਤਾਂਤਰਾਂ ਦਾ ਨਿਚੋੜ, ਸਾਰੇ ਧਰਮ ਗ੍ਰੰਥਾਂ ਦਾ। ਅਸੀਂ ਜੋ ਧਰਮਾਂ ਨੂੰ ਸੋਧਿਆ, ਮਤਾਂ ਨੂੰ ਸੋਧਿਆ, ਧਰਮ ਗ੍ਰੰਥਾਂ ਨੂੰ ਸੋਧਿਆ, ਅਤੇ ਉਹਨਾਂ ਨੂੰ ਸੋਧਣ ਤੋਂ ਬਾਅਦ ਜਿਹੜੀ ਸੋਏ ਭਾਵ ਵਿਚਾਰ ਚਰਚਾ ਕਣਸੋ ਖਬਰ ਸਾਡੇ ਸਾਹਮਣੇ ਆਈ ਹੈ, ਸੋਏ ਦਾ ਅਰਥ ਹੁੰਦਾ ਖਬਰ, ਸੋਏ ਦਾ ਅਰਥ ਹੁੰਦਾ ਵਿਚਾਰ, ਸੋਏ ਦਾ ਅਰਥ ਹੈ ਕਣਸੋ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਖੋਜਤ ਖੋਜਤ ਸੁਣੀ ਇਹੋ ਸੋਏ, ਸਾਰਾ ਕੁਝ ਖੋਜਣ ਤੋਂ ਬਾਅਦ ਇਹ ਸੋਏ ਵਿਚਾਰ ਚਰਚਾ ਅਸੀਂ ਸੁਣੀ ਜੋ ਸਾਡੇ ਸਾਹਮਣੇ ਆਈ ਹੈ ਕਿ ਸਾਧ ਸੰਗਤ ਬਿਨ ਤਰਿਓ ਨਾ ਕੋਏ। ਸਾਧ ਸੰਗਤ ਤੋਂ ਬਿਨਾਂ ਸੰਸਾਰ 'ਤੇ ਕੋਈ ਬੰਦਾ ਤਰ ਨਹੀਂ ਸਕਿਆ। ਗੱਜ ਕੇ ਆਖੋ ਸਤਨਾਮ, ਫਿਰ ਉਚਾਰਨ ਕਰੋ ਸਤਨਾਮ। ਮਹਾਰਾਜ ਕਹਿੰਦੇ ਸਾਧ ਸੰਗਤ ਬਿਨਾਂ ਕੋਈ ਸੰਸਾਰ 'ਤੇ ਤਰਿਆ ਨਹੀਂ। ਸੋ ਵੱਡੇ ਭਾਗਾਂ ਵਾਲੇ ਹਾਂ, ਸਾਧ ਸੰਗਤ ਦਾ ਸਮਾਂ ਗੁਰੂ ਚਰਨਾਂ ਵਿੱਚ ਸਾਰੇ ਬੱਚੇ ਨੌਜਵਾਨ ਬਜ਼ੁਰਗ ਮਾਈ ਭਾਈ ਬੈਠ ਕੇ ਸਾਧ ਸੰਗਤ ਦਾ ਲਾਹਾ ਲੈ ਰਹੇ ਹਾਂ। ਗੁਰੂ ਘਰ ਦੇ ਅੰਦਰ ਬੈਠ ਕੇ ਗੁਰੂ ਦੇ ਚਰਨਾਂ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਸ ਪਾਤਸ਼ਾਹੀਆਂ ਦੀ ਆਤਮਕ ਜੋਤ, ਜੋ ਇੱਕ ਓਂਕਾਰ ਤੋਂ ਲੈ ਕੇ 18, 10, 20 ਤੱਕ ਸਤਿਗੁਰਾਂ ਦੀ ਪਾਵਨ ਬਾਣੀ ਦਾ ਸਾਨੂੰ ਜੋ ਉਪਦੇਸ਼ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਗੁਰੂ ਨਾਨਕ ਸਾਹਿਬ ਤੋਂ ਦਸ਼ਮੇਸ਼ ਪਾਤਸ਼ਾਹ ਤੱਕ ਔਰ ਸਿੰਘਾਂ ਸ਼ਹੀਦਾਂ ਦੇ ਜੀਵਨ ਦਾ ਜੋ ਇਤਿਹਾਸ, ਉਹਦਾ ਜੋ ਉਪਦੇਸ਼ ਹੈ, ਉਹ ਸਾਡੇ ਸਾਹਮਣੇ ਹੈ, ਗੁਰਦਰਬਾਰ 'ਚੋਂ ਸਾਨੂੰ ਮਿਲਦਾ। ਸਤਿਗੁਰਾਂ ਦਾ ਸਿਧਾਂਤ ਹੈ ਸਿੱਖਾ ਧਰਮ ਦੀ ਕਿਰਤ ਕਰਨੀ, ਨਾਮ ਜਪਣਾ ਵੰਡ ਛਕਣਾ, ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ। ਸਤਿਗੁਰ ਸੱਚੇ ਪਾਤਸ਼ਾਹ ਨੇ ਇਸ ਸਿਧਾਂਤ ਦੇ ਅੰਦਰ ਸਾਨੂੰ ਸਾਰਾ ਨਿਚੋੜ ਦੇ ਦਿੱਤਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਧਰਮ ਦੀ ਕਿਰਤ ਕਰਨੀ, ਨਾਮ ਜਪਣਾ ਵੰਡ ਛਕਣਾ, ਇਹਨਾਂ ਤਿੰਨ ਲਫ਼ਜ਼ਾਂ ਦੇ ਅੰਦਰ ਸਾਨੂੰ ਜ਼ਿੰਦਗੀ ਦਾ ਸਿਧਾਂਤ ਸਮਝਾਇਆ। ਜਿਵੇਂ ਕੁਝੇ 'ਚ ਸਮੁੰਦਰ ਬੰਦ ਕਰਨ ਵਾਲੀ ਗੱਲ, ਇਹਨਾਂ ਤਿੰਨ ਲਫ਼ਜ਼ਾਂ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਕੁਝੇ 'ਚ ਸਮੁੰਦਰ ਬੰਦ ਕਰਕੇ ਸਾਨੂੰ ਦਿੱਤਾ, ਜੀਵਨ ਦਾ ਸਿਧਾਂਤ ਦਿੱਤਾ, ਅਤੇ ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ। ਦਸ਼ਮੇਸ਼ ਪਾਤਸ਼ਾਹ ਮਹਾਰਾਜ ਨੇ ਸਾਡੇ 'ਤੇ ਪਰਉਪਕਾਰ ਕਰਕੇ ਸਾਨੂੰ ਇਹ ਸਿਧਾਂਤ, ਦਸ ਪਾਤਸ਼ਾਹੀਆਂ ਨੇ ਸਾਨੂੰ ਇਹਨਾਂ ਸ਼ਬਦਾਂ ਦੇ ਅੰਦਰ ਜੀਵਨ ਦਾ ਜ਼ਿੰਦਗੀ ਦਾ ਸਿਧਾਂਤ ਬਖਸ਼ਿਆ ਕਿ ਗੁਰਸਿੱਖਾ ਤੂੰ ਧਰਮ ਦੀ ਕਿਰਤ ਕਰਨੀ ਹੈ, ਕਿਰਤ ਕਰਦਿਆਂ ਨਾਲ ਨਾਮ ਜਪਣਾ ਹੈ, ਅਤੇ ਕਿਰਤ ਦੇ ਵਿੱਚੋਂ ਵੰਡ ਕੇ ਛਕਣਾ, ਜੋ ਦਸਵੰਧ ਕੱਢਣਾ ਧਰਮ ਦੀ ਅਰਥੇ, ਧਰਮ ਦੇ ਅਰਥੇ ਤੈਂ ਦਸਵੰਧ ਕੱਢਣਾ, ਧਰਮ ਦੇ ਕੰਮਾਂ 'ਤੇ ਗੁਰੂ ਘਰ ਨੂੰ, ਧਰਮ ਦੇ ਕਾਰਜਾਂ ਨੂੰ, ਕਿਸੇ ਲੋੜਵੰਦ ਗਰੀਬ ਦੀ ਮਦਦ ਕਰਨੀ, ਕਿਸੇ ਬਿਮਾਰ ਦਾ ਇਲਾਜ ਕਰਾਉਣਾ, ਕਿਸੇ ਗਰੀਬ ਦੀ ਬਾਂਹ ਫੜਨੀ, ਕਿਸੇ ਲਾਚਾਰ ਦੀ ਬਾਂਹ ਫੜਨੀ, ਕਿਸੇ ਭੁੱਖੇ ਨੂੰ ਭੋਜਨ ਅਤੇ ਕਿਸੇ ਨੰਗੇ ਨੂੰ ਵਸਤਰ ਦੇਣੇ, ਤੈਂ ਦਸਵੰਧ ਕੱਢਣਾ। ਦਸਵੰਧ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਵੰਡ ਛਕਣ ਦਾ ਜਿਹੜਾ ਉਪਦੇਸ਼ ਦਿੱਤਾ, ਅਤੇ ਮੈਂ ਬੇਨਤੀ ਕਰਾਂ ਜੋ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਉਪਦੇਸ਼ ਦਿੱਤਾ, ਉਹ ਆਪਣੀ ਜ਼ਿੰਦਗੀ 'ਚ ਕਮਾਇਆ। ਸਤਿਗੁਰ ਨੇ ਜ਼ਿੰਦਗੀ 'ਚ ਕਮਾ ਕੇ ਪ੍ਰੈਕਟੀਕਲੀ ਜੀਵਨ ਦੇ ਅੰਦਰ ਫਿਰ ਸਾਨੂੰ ਉਪਦੇਸ਼ ਬਖਸ਼ਿਆ। ਇਹ ਨਹੀਂ ਕਿ ਸਾਨੂੰ ਕਹਿ ਦਿੱਤਾ ਅਤੇ ਆਪ ਕੀਤਾ, ਨਹੀਂ। ਜਿਵੇਂ ਦੁਨੀਆ ਦੇ ਅੰਦਰ ਅਸੀਂ ਬਹੁਤਾ ਪ੍ਰਚਾਰ ਕਰ ਦਿੰਦੇ, ਲੈਕਚਰਬਾਜ਼ੀ ਕਰ ਦਿੰਦੇ ਹਾਂ, ਮੇਰੇ ਵਰਗਾ ਕਹਿ ਕੁਝ ਰਿਹਾ ਹੁੰਦਾ ਪਰ ਆਪ ਕਮਾਉਂਦਾ ਨਹੀਂ, ਕਰਦਾ ਨਹੀਂ। ਸਤਿਗੁਰ ਸੱਚੇ ਪਾਤਸ਼ਾਹ ਨੇ ਜੋ ਕਿਹਾ ਉਹ ਪਹਿਲਾਂ ਕਮਾਇਆ, ਕਮਾਉਣ ਤੋਂ ਬਾਅਦ ਸਤਿਗੁਰ ਸੱਚੇ ਪਾਤਸ਼ਾਹ ਨੇ ਸੰਸਾਰ ਨੂੰ ਉਹਦਾ ਉਪਦੇਸ਼ ਦਿੱਤਾ। ਧਰਮ ਦੀ ਕਿਰਤ ਕਰਨੀ, ਸਤਿਗੁਰ ਨੇ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਆਪ ਮੋਦੀਖਾਨੇ ਦੀ ਕਿਰਤ ਕੀਤੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ, ਅੱਜ ਵੀ ਜਾਈਏ ਜਿੱਥੇ ਸਤਿਗੁਰ ਜੋਤੀ ਜੋ ਸਮਾਏ ਤੇ ਆਸੇ ਪਾਸੇ ਦੇ ਖੇਤਾਂ 'ਚ ਨਿਗਾਹ ਮਾਰੀਏ ਸੱਚ ਜਾਣਿਓ ਗੁਰਮੁਖੋ। ਅੱਜ ਵੀ ਜੇ ਧਿਆਨ ਲਾ ਕੇ ਦੇਖੋ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹੱਥੀਂ ਹੱਲ ਚਲਾਉਂਦੇ ਨਜ਼ਰ ਪੈਂਦੇ ਉੱਥੇ ਗੁਰੂ ਨਾਨਕ ਸਾਹਿਬ ਜਿਨ੍ਹਾਂ ਖੇਤਾਂ 'ਚ ਖੇਤੀ ਕਰਦੇ ਰਹੇ। 2006 ਦੇ ਅੰਦਰ ਮੈਂ ਉੱਥੇ ਦਰਸ਼ਨ ਕਰਨ ਵਾਸਤੇ ਗਿਆ। ਕਰਤਾਰਪੁਰ ਸਾਹਿਬ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੱਦਾ ਭੇਜਿਆ ਜਥੇ ਸਮੇਤ ਉੱਥੇ ਦੀਵਾਨ ਸਜਾਉਣ ਵਾਸਤੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਗੁਰਪੁਰਬ 'ਤੇ ਜਿੱਥੇ ਨਨਕਾਣਾ ਸਾਹਿਬ ਦੀਵਾਨ ਸਜਾਏ, ਸੱਚਾ ਸੌਦਾ ਸਾਹਿਬ ਦੀਵਾਨ ਸਜਾਏ, ਪਿਸ਼ਾਵਰ ਦੀ ਧਰਤੀ 'ਤੇ ਜਾ ਕੇ ਦੀਵਾਨ ਸਜਾਏ ਔਰ ਦਰਸ਼ਨ ਦਿਦਾਰੇ ਗੁਰਦੁਆਰਾ ਡੇਰਾ ਸਾਹਿਬ ਲਾਹੌਰ, ਗੁਰਦੁਆਰਾ ਰੋੜੀ ਸਾਹਿਬ ਏਮਨਾਬਾਦ, ਗੁਰਦੁਆਰਾ ਕਰਤਾਰਪੁਰ ਸਾਹਿਬ, ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ ਦੀ ਧਰਤੀ ਅਤੇ ਹੋਰ ਗੁਰਦੁਆਰਿਆਂ ਦੇ ਦਰਸ਼ਨ ਦਿਦਾਰੇ ਕੀਤੇ। ਤਾਂ ਜਦੋਂ ਅਸੀਂ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਪਹੁੰਚੇ ਅਤੇ ਦਰਸ਼ਨ ਕੀਤੇ ਅਤੇ ਉੱਥੇ ਗ੍ਰੰਥੀ ਸਿੰਘ ਸਾਹਿਬਾਨ ਗੁਰੂ ਕੇ ਵਜ਼ੀਰ ਸਨ, ਜਿਨ੍ਹਾਂ ਦਾ ਨਾਂ ਸੀ ਭਾਈ ਗੋਬਿੰਦ ਸਿੰਘ। ਅੱਜ ਪਤਾ ਨਹੀਂ ਉੱਥੇ ਕੌਣ ਸੇਵਾ ਕਰ ਰਿਹਾ, ਹੋ ਸਕਦਾ ਉਹੀ ਸਿੰਘ ਹੋਣ, ਹੋ ਸਕਦਾ ਕੋਈ ਹੋਰ ਹੋਵੇ, ਪਰ ਉਸ ਵੇਲੇ ਭਾਈ ਗੋਬਿੰਦ ਸਿੰਘ ਉਹਨਾਂ ਨੇ ਸਾਨੂੰ ਦਰਸ਼ਨ ਕਰਾਏ ਕਰਤਾਰਪੁਰ ਸਾਹਿਬ ਦੇ। ਦਰਸ਼ਨ ਦਿਦਾਰੇ ਕਰਦਿਆਂ ਜਦੋਂ ਅਸੀਂ ਕਰਤਾਰਪੁਰ ਸਾਹਿਬ ਗੁਰਦੁਆਰੇ ਦੀ ਬਿਲਡਿੰਗ ਦੇ ਉਤਲੇ ਪਾਸੇ ਗਏ ਅਤੇ ਆਸੇ ਪਾਸੇ ਨਿਗਾਹ ਮਾਰੀ ਅਤੇ ਉਹ ਗ੍ਰੰਥੀ ਸਿੰਘ ਨੇ ਸਾਨੂੰ ਦੱਸਿਆ ਕਿ ਆਹ ਨੇ ਉਹ ਖੇਤ ਜਿਨ੍ਹਾਂ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਹੱਥੀਂ ਕਿਰਤ ਕੀਤੀ, ਹੱਲ ਚਲਾਇਆ, ਖੇਤੀ ਪੈਦਾ ਕੀਤੀ। ਅਤੇ ਜਦੋਂ ਗੁਰਮੁਖ ਪਿਆਰਿਓ ਨੇਤਰ ਬੰਦ ਕਰ ਅੰਤਰ ਧਿਆਨ ਹੋ ਨਾ ਖੇਤਾਂ 'ਚ ਨਿਗਾਹ ਮਾਰੀ ਅਤੇ ਉੱਥੇ ਅੱਜ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹੱਥੀਂ ਹੱਲ ਚਲਾਉਂਦੇ ਨਜ਼ਰ ਪਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜੇ ਧਰਮ ਦੀ ਕਿਰਤ ਕਰਨੀ ਸਾਨੂੰ ਉਪਦੇਸ਼ ਦਿੱਤਾ ਤੇ ਆਪ ਕਿਰਤ ਕੀਤੀ ਸਤਿਗੁਰ ਸੱਚੇ ਪਾਤਸ਼ਾਹ ਨੇ। ਆਪ ਗੁਰੂ ਨਾਨਕ ਸਾਹਿਬ ਨੇ ਮੋਦੀ ਖਾਨੇ ਦੀ ਕਾਰ ਆਪ ਹੱਥੀਂ ਹੱਲ ਚਲਾਇਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ, ਕਿਉਂਕਿ ਗੁਰਬਾਣੀ ਦਾ ਸਿਧਾਂਤ ਹੈ ਸੱਚੇ ਪਾਤਸ਼ਾਹ ਕਹਿੰਦੇ ਜੋ ਕਹਿਣਾ ਉਸ ਤੋਂ ਪਹਿਲਾਂ ਕਮਾ, ਜੇ ਕਮਾਈ ਨਹੀਂ ਹੈ ਤੇ ਫਿਰ ਕਬੀਰ ਅਵਰਾ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ, ਰਾਸ ਬਰਾਨੀ ਰਾਖ ਤੇ ਖਾਇਆ ਘਰ ਕਾ ਖੇਤ। ਭਗਤ ਕਬੀਰ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਉਪਦੇਸ਼ ਹੈ, ਕਹਿੰਦੇ ਦੂਜਿਆਂ ਨੂੰ ਉਪਦੇਸ਼ ਦੇਣਾ ਬਹੁਤ ਸੌਖਾ, ਦੂਜਿਆਂ ਨੂੰ ਕਹਿ ਦੇਣਾ ਬਹੁਤ ਸੌਖਾ, ਪਰ ਕਬੀਰ ਸਾਹਿਬ ਕਹਿੰਦੇ ਉਹ ਤਾਂ ਇਸ ਤਰ੍ਹਾਂ ਸਮਝੋ ਕਿ ਦੂਜਿਆਂ ਨੂੰ ਤੇ ਉਪਦੇਸ਼ ਦਿੰਦੇ ਆ, ਐ ਸਮਝੋ ਜਿਵੇਂ ਦੂਜਿਆਂ ਦੇ ਖੇਤ ਦੀ ਰਾਖੀ ਦੀਆਂ ਗੱਲਾਂ ਕਰਦੇ ਹੋਣ ਤੇ ਆਪਣਾ ਸਾਰੇ ਖੇਤ ਉਜਾੜਾ ਹੋ ਜਾਵੇ। ਰਾਸ ਬਰਾਨੀ ਰਾਖ ਤੇ ਖਾਇਆ ਘਰ ਕਾ ਖੇਤ, ਆਪਣਾ ਖੇਤ ਲੁਟਾ ਦਿੱਤਾ, ਉਜੜ ਗਿਆ, ਆਪਣੇ ਖੇਤ ਦੀ ਕੋਈ ਰਾਖੀ ਨਹੀਂ, ਦੂਜਿਆਂ ਨੂੰ ਖੇਤ ਦੀ ਰਾਖੀ ਕਰਨ ਦਾ ਉਪਦੇਸ਼ ਦੇ ਰਿਹਾ। ਅਵਰ ਉਪਦੇਸ਼ ਆਪ ਨਾ ਕਰੇ, ਹੋਰਾਂ ਨੂੰ ਉਪਦੇਸ਼ ਕਰੇ ਤੇ ਆਪ ਨਾ ਕਮਾਵੇ, ਗੁਰਬਾਣੀ ਦਾ ਵਚਨ ਹੈ। ਅਵਰ ਉਪਦੇਸ਼ ਆਪ ਨਾ ਕਰੇ, ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜਾ ਇਹੋ ਜਿਹਾ ਮਨੁੱਖ ਆ ਉਹ ਜਨਮਾਂ ਜਨਮਾਂਤਰਾਂ ਦੇ ਚੱਕਰਾਂ 'ਚ ਪਿਆ ਰਹਿੰਦਾ, 84 ਦੇ ਚੱਕਰਾਂ 'ਚ ਪਿਆ ਰਹਿੰਦਾ। ਅਵਰ ਉਪਦੇਸ਼ ਆਪ ਨਾ ਕਰੇ, ਆਵਤ ਜਾਵਤ ਜਨਮੈ ਮਰੈ, ਉਹ ਜੰਮਦਾ ਮਰਦਾ ਰਹਿੰਦਾ ਜਿਹੜਾ ਦੂਜਿਆਂ ਨੂੰ ਉਪਦੇਸ਼ ਕਰਦਾ ਪਰ ਆਪ ਕਮਾਉਂਦਾ ਨਹੀਂ ਹੈ। ਗੁਰਮੁਖ ਪਿਆਰਿਓ, ਆਪਾਂ ਸੁਣਦੇ ਹਾਂ ਕਿਸੇ ਮਹਾਂਪੁਰਖ ਨੇ ਇੱਕ ਮਾਤਾ ਗਈ ਲੈ ਕੇ ਇੱਕ ਬੱਚੇ ਨੂੰ, ਵੈਸੇ ਗੁਰੂ ਨਾਨਕ ਸਾਹਿਬ ਨਾਲ ਵੀ ਕਈ ਪ੍ਰਚਾਰਕ ਸਾਖੀ ਜੋੜ ਕੇ ਸੁਣਾ ਦਿੰਦੇ ਆ ਕਿ ਮਹਾਂਪੁਰਖ ਨੂੰ ਜਾ ਕੇ ਉਹ ਮਾਤਾ ਕਹਿਣ ਲੱਗੀ ਆ ਮੇਰਾ ਛੋਟਾ ਜਿਹਾ ਬੱਚਾ ਗੁੜ ਖਾਣੋਂ ਨਹੀਂ ਹਟਦਾ, ਇਹਨੂੰ ਉਪਦੇਸ਼ ਦਿਓ। ਮਹਾਂਪੁਰਖ ਕਹਿਣ ਲੱਗੇ ਕਿ ਭੈਣ ਇਹਨੂੰ ਕੱਲ੍ਹ ਨੂੰ ਲੈ ਕੇ ਆਵੀਂ, ਫਿਰ ਉਪਦੇਸ਼ ਦਿਆਂਗੇ। ਉਹ ਬੀਬੀ ਅਗਲੇ ਦਿਨ ਫਿਰ ਬੱਚੇ ਨੂੰ ਲੈ ਕੇ ਗਈ ਅਤੇ ਜਦੋਂ ਮਹਾਂਪੁਰਖਾਂ ਦੇ ਕੋਲ ਅਗਲੇ ਦਿਨ ਲੈ ਕੇ ਗਈ, ਮਹਾਂਪੁਰਖ ਕਹਿਣ ਲੱਗੇ ਕਾਕਾ ਗੁੜ ਨਾ ਖਾਇਆ ਕਰ, ਬੱਚਾ ਗੁੜ ਨਾ ਖਾਇਆ ਕਰ, ਉਪਦੇਸ਼ ਦਿੱਤਾ। ਅਤੇ ਉਹ ਬੀਬੀ ਕਹਿਣ ਲੱਗੀ ਮਹਾਂਪੁਰਖੋ ਇੰਨੀ ਗੱਲ ਹੀ ਕਹਿਣੀ ਸੀ, ਕੱਲ੍ਹ ਕਹਿ ਦਿੰਦੇ, ਅੱਜ ਦਾ ਫਿਰ ਗੇੜਾ ਮਰਵਾਇਆ, ਮੇਰਾ ਕੱਲ੍ਹ ਕਿਉਂ ਨਹੀਂ ਕਿਹਾ? ਅਤੇ ਕਹਿੰਦੇ ਉਹ ਮਹਾਂਪੁਰਖ ਕਹਿਣ ਲੱਗੇ ਭੈਣ ਕੁਝ ਕਹਿਣ ਤੋਂ ਪਹਿਲਾਂ ਆਪ ਕਮਾਉਣਾ ਬੜਾ ਜ਼ਰੂਰੀ ਹੈ, ਮੈਂ ਆਪ ਬੜਾ ਗੁੜ ਖਾਂਦਾ ਸੀ, ਕੱਲ੍ਹ ਮੈਂ ਪਹਿਲਾਂ ਆਪ ਖਾਣਾ ਛੱਡਿਆ ਅਤੇ ਅੱਜ ਮੈਂ ਉਪਦੇਸ਼ ਦਿੱਤਾ, ਕੱਲ੍ਹ ਮੈਂ ਉਪਦੇਸ਼ ਨਹੀਂ ਸੀ ਦੇ ਸਕਦਾ ਕਿਉਂਕਿ ਮੈਂ ਆਪ ਗੁੜ ਖਾਂਦਾ ਸੀ ਜ਼ਿਆਦਾ, ਕੱਲ੍ਹ ਪਹਿਲਾਂ ਆਪ ਤੋਬਾ ਕੀਤੀ ਹੈ ਅਤੇ ਅੱਜ ਮੈਂ ਉਪਦੇਸ਼ ਦਿੱਤਾ। ਗੁਰਮੁਖ ਪਿਆਰਿਓ, ਸਤਿਗੁਰ ਸੱਚੇ ਪਾਤਸ਼ਾਹ ਦੀ ਬਾਣੀ ਦਾ ਉਪਦੇਸ਼ ਜੋ ਜੀਵਨ ਦਾ ਸਿਧਾਂਤ, ਸਤਿਗੁਰਾਂ ਆਖਿਆ ਧਰਮ ਦੀ ਕਿਰਤ ਕਰਨੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਪ ਕਿਰਤ ਕੀਤੀ। ਫਿਰ ਸਤਿਗੁਰਾਂ ਆਖਿਆ ਨਾਮ ਜਪਣਾ ਕਿਰਤ ਕਰਦਿਆਂ ਸਤਿਗੁਰਾਂ ਨੇ ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਣ ਨਾਲ ਦਾ ਉਪਦੇਸ਼ ਏਮਣਾ ਬਾਦ ਦੀ ਧਰਤੀ ਤੇ ਜਾਈਏ। ਭਾਈ ਗੁਰਦਾਸ ਜੀ ਕਹਿੰਦੇ ਰੇਤ ਅੱਕ ਹਾਰ ਕਰ ਰੋੜਾਂ ਦੀ ਗੁਰ ਕਰੀ ਵਸਾਈ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸਿਉਂ ਬਣਿਆਈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਪ ਨਾਮ ਜਪਿਆ ਆਪ ਪਰਮਾਤਮਾ ਸਰੂਪ ਹੁੰਦੇ ਹੋਏ ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ ਜੋ ਸਾਨੂੰ ਆਪ ਉਪਦੇਸ਼ ਬਖਸ਼ਿਆ ਸਤਿਗੁਰ ਸੱਚੇ ਪਾਤਸ਼ਾਹ ਨੇ ਆਪ ਕਮਾਇਆ। ਕਿਰਤ ਕਰਨ ਦਾ ਕਿਹਾ ਅਤੇ ਕਿਰਤ ਕੀਤੀ ਨਾਮ ਜਪਣ ਦਾ ਕਿਹਾ ਅਤੇ ਨਾਮ ਜਪਿਆ ਅਤੇ ਫਿਰ ਜੇ ਵੰਡ ਛਕਣ ਦੀ ਗੱਲ ਅਤੇ ਗੁਰਮੁਖ ਪਿਆਰਿਓ ਇਤਿਹਾਸ ਸਾਡੇ ਸਾਹਮਣੇ ਆ 20 ਰੁਪਈਏ ਦਿੱਤੇ ਪਿਤਾ ਜੀ ਨੇ ਕਿ ਜਾ ਪੁੱਤ ਨਾਨਕਾ ਕੋਈ ਖਰਾ ਸੌਦਾ ਕਰਿਆ ਜਾ ਕੋਈ ਖਰਾ ਸੌਦਾ ਕਰ ਕੋਈ ਲਾਹੇ ਦਾ ਲਾਭ ਦਾ ਅਤੇ ਜਾ ਪਹੁੰਚੇ ਚੂੜਕਾਣੇ ਦੀ ਮੰਡੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵੇਖਿਆ ਸਾਧੂ ਬੈਠੇ ਤਪੱਸਿਆ ਕਰ ਰਹੇ ਆ ਸਾਧੂਆਂ ਦੀ ਮੰਡਲੀ ਅਤੇ ਜਦੋਂ ਪੁੱਛਿਆ ਸਾਧੂ ਉਹ ਭੋਜਨ ਪ੍ਰਸ਼ਾਦਾ ਕਦੋਂ ਦਾ ਸਕਿਆ ਕਹਿੰਦੇ ਕਈ ਦਿਨ ਹੋ ਗਏ ਕੋਈ ਸ਼ਰਧਾਲੂ ਨੇ ਕਿਸੇ ਨੇ ਛਕਾਇਆ ਹੀ ਨਹੀਂ ਕੋਈ ਆਇਆ ਹੀ ਨਹੀਂ ਇੱਧਰ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆ ਲਓ 20 ਰੁਪਈਏ ਅਤੇ ਇਹਦਾ ਭੋਜਨ ਪ੍ਰਸ਼ਾਦਾ ਛਕ ਲਵੋ। ਉਹ ਵੀ ਸਾਧੂ ਸਨ ਉਹ ਕਹਿਣ ਲੱਗੇ ਅਸੀਂ ਰੁਪਈਆਂ ਨੂੰ ਕੀ ਕਰਨਾ ਜੇਕਰ ਭੋਜਨ ਹੀ ਛਕਾਉਣਾ ਅਤੇ ਇਹਦੀ ਰਸਤ ਬਸਤ ਲਿਆ ਕੇ ਸਾਨੂੰ ਦੇ ਜਾਓ ਅਤੇ ਅਸੀਂ ਉਹਦਾ ਭੋਜਨ ਪ੍ਰਸ਼ਾਦਾ ਛਕ ਲਵਾਂਗੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਉਹ 20 ਰੁਪਈਏ ਜਾ ਕੇ ਨੇੜਲੇ ਨਗਰ ਤੋਂ ਭਾਈ ਬਾਲਾ ਜੀ ਮਰਦਾਨਾ ਜੀ ਨੂੰ ਭੇਜ ਕੇ ਅਤੇ ਰਸਤ ਬਸਤ ਮੰਗਾਈ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਪੜ੍ਹੀਏ ਅਤੇ ਉਹਦੇ 'ਚ 20 ਰੁਪਈਆਂ ਦੀ ਰਸਤ ਦਾ ਪੂਰਾ ਜ਼ਿਕਰ ਕੀਤਾ ਕਿ ਕਿੰਨੇ ਦਾ ਸਤਿਗੁਰ ਨੇ ਆਟਾ ਮੰਗਾਇਆ, ਕਿੰਨੇ ਦੀ ਖੰਡ ਮੰਗਾਈ, ਕਿੰਨੇ ਦੀਆਂ ਦਾਲਾਂ ਮੰਗਾਈਆਂ, ਕਿੰਨੇ ਦਾ ਘਿਓ ਮੰਗਾਇਆ। ਸ੍ਰੀ ਗੁਰਪ੍ਰਤਾਪ ਸੂਰਜ ਦੇ ਗ੍ਰੰਥ ਦੇ ਅੰਦਰ ਅਚੂੜਾਮਣੀ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਇਹ ਸਾਰਾ ਬਿਆਨ ਕੀਤਾ। ਗੁਰਮੁਖ ਪਿਆਰਿਓ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਉਹਨਾਂ 20 ਰੁਪਈਆਂ ਦਾ ਖਰਾ ਸੌਦਾ ਕੀਤਾ, ਭੋਜਨ ਛਕਾਇਆ ਉਹਨਾਂ ਭੁੱਖੇ ਸਾਧੂਆਂ ਨੂੰ ਚੂੜਕਾਣੇ ਦੀ ਮੰਡੀ। ਅੱਜ ਜਾਓ ਉੱਥੇ ਦਰਸ਼ਨ ਕਰੋ। ਗੁਰਮੁਖ ਪਿਆਰਿਓ, ਭਾਰਤ ਪਾਕਿਸਤਾਨ ਦੀ ਵੰਡ ਤੋਂ ਬਾਅਦ ਉਹਦਾ ਨਾਂ ਫਰੂਕਾਬਾਦ ਰੱਖ ਦਿੱਤਾ, ਪਰ ਅੱਜ ਵੀ ਜਾਓ ਉਸ ਸ਼ਹਿਰ ਦੇ ਅੰਦਰ ਚੂੜਕਾਣੇ ਦੀ ਮੰਡੀ ਜਿਹਦਾ ਨਾਂ ਪਹਿਲਾਂ ਸੱਚਾ ਸੌਦਾ ਸ਼ਹਿਰ ਪਿਆ ਗੁਰੂ ਨਾਨਕ ਸਾਹਿਬ ਦੇ ਸੱਚਾ ਸੌਦਾ ਕਰਨ 'ਤੇ। ਜਦੋਂ ਅਸੀਂ ਗਏ ਦਰਸ਼ਨ ਕਰਕੇ ਬਾਹਰ ਨਿਕਲੇ ਅਤੇ ਬਹੁਤ ਸਾਰੇ ਬਜ਼ੁਰਗ ਮੁਸਲਮਾਨ ਭਰਾ ਮਿਲੇ, ਗਲਵਕੜੀ ਪਾ ਕੇ ਮਿਲੇ ਮੁਸਲਮਾਨ ਭਰਾ, ਅਤੇ ਉਹਨਾਂ ਨਾਲ ਜਦੋਂ ਵਿਚਾਰ ਹੋਈ ਤਾਂ ਉਹ ਕਹਿਣ ਲੱਗੇ ਕਹਿੰਦੇ ਭਾਵੇਂ ਭਾਰਤ ਪਾਕਿਸਤਾਨ ਬਣ ਗਿਆ, ਵੰਡੀਆਂ ਪੈ ਗਈਆਂ, ਜ਼ਮੀਨ ਦੀਆਂ ਦੇਸ਼ ਵੰਡੇ ਗਏ, ਕਹਿੰਦੇ ਬਾਅਦ ਵਿੱਚ ਇਸ ਸ਼ਹਿਰ ਦਾ ਨਾਂ ਫਰੂਕਾਬਾਦ ਰੱਖ ਦਿੱਤਾ ਗਿਆ, ਪਰ ਸੱਚ ਜਾਣਿਓ ਕਹਿੰਦੇ ਸਰਦਾਰੋ ਤੁਸੀਂ ਪੰਜਾਬ ਤੋਂ ਭਾਰਤ ਤੋਂ ਆਏ ਹੋ, ਤੁਹਾਨੂੰ ਅਸੀਂ ਦੱਸੀਏ ਅੱਜ ਵੀ ਇਸ ਸ਼ਹਿਰ ਨੂੰ ਕੋਈ ਫਰੂਕਾਬਾਦ ਨਹੀਂ ਸੱਚਾ ਸੌਦਾ ਸ਼ਹਿਰ ਹੀ ਕਹਿੰਦੇ ਆ। ਗੱਜ ਕੇ ਆਖੋ ਸਤਨਾਮ। ਗੁਰੂ ਨਾਨਕ ਸਾਹਿਬ ਨੇ ਸੱਚਾ ਸੌਦਾ ਕੀਤਾ, ਖਰਾ ਸੌਦਾ ਕੀਤਾ ਉੱਥੇ। ਅੱਜ ਤਾਂ ਸੱਚੇ ਸੌਦੇ ਦਾ ਨਾਂ ਵਰਤਦੇ ਆ ਨਾ, ਜਿਵੇਂ ਸਰਸੇ ਵਾਲਾ ਪਖੰਡੀ ਆ ਉੱਥੇ ਸੱਚੇ ਸੌਦੇ ਦਾ ਬੋਰਡ ਲਾ ਕੇ, ਦੁਕਾਨ ਝੂਠ ਦੀ ਬੋਰਡ ਸੱਚੇ ਸੌਦੇ ਦਾ। ਗੁਰਮੁਖ ਪਿਆਰਿਓ, ਤਾਂ ਸੱਚੇ ਸੌਦੇ ਦੇ ਨਾਂ 'ਤੇ ਝੂਠ ਦਾ ਵਪਾਰ, ਤੇਰੇ ਭੇਜੇ ਹੋਏ ਬੰਦੇ ਰੱਬਾ 'ਚ ਦੇਖ ਕਿੱਡਾ ਕਹਿਰ ਕਮਾ ਰਹੇ ਆ, ਵਪਾਰ ਕਰਦੇ ਦੇ ਨਿਹੜਾ ਝੂਠ ਦਾ ਅਤੇ ਦੁਕਾਨਾਂ 'ਤੇ ਬੋਰਡ ਸੱਚੇ ਸੌਦੇ ਦੇ ਲਾ ਰਹੇ ਆ। ਬੋਰਡ ਸੱਚੇ ਸੌਦੇ ਦੇ ਆ, ਵਪਾਰ ਝੂਠ ਦਾ। ਜੋੜਨਾ ਦੇਹਾਂ ਦੇ ਨਾਲ, ਜੋੜਨਾ ਸਰੀਰਾਂ ਦੇ ਨਾਲ, ਸ਼ਖਸੀ ਪੂਜਾ। ਅਤੇ ਗੁਰਮੁਖ ਪਿਆਰਿਓ, ਬੋਰਡ ਸੱਚੇ ਸੌਦੇ, ਸੱਚਾ ਸੌਦਾ ਕੀਤਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ, ਵੰਡ ਛਕਿਆ 20 ਰੁਪਈਆਂ ਦਾ ਭੋਜਨ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਪਿਤਾ ਤੋਂ ਮੁੱਖ 'ਤੇ ਚਪੇੜਾਂ ਖਾਧੀਆਂ ਇਸ ਸੱਚੇ ਸੌਦੇ ਦੀ ਖਾਤਰ। ਜੋ ਵੰਡ ਛਕਿਆ ਗੁਰੂ ਨਾਨਕ ਸਾਹਿਬ ਨੇ, ਪਿਤਾ ਜੀ ਨੇ ਮੁੱਖ 'ਤੇ ਚਪੇੜ ਮਾਰੀ, ਆਖਿਆ ਨਾਨਕਾ 20 ਰੁਪਈਏ ਕਿਤੇ ਐਵੇਂ ਬਣਦੇ ਆ, ਲੁਟਾਏ ਆ ਉੱਥੇ ਵਿਹਲੜ ਸਾਧਾਂ ਦੇ ਉੱਪਰ ਦੀ, ਲੁਟਾ ਕੇ ਆ ਗਿਆ, 20 ਰੁਪਈਏ ਐਵੇਂ ਬਣਦੇ ਆ। ਪਿਤਾ ਜੀ ਨੇ ਝਿੜਕਿਆ, ਚਪੇੜ ਮਾਰੀ ਜ਼ਿੰਦਗੀ ਦੇ ਅੰਦਰ। ਇੱਕ ਵਾਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਮੁੱਖ 'ਤੇ ਚਪੇੜ ਪਈ ਅਤੇ ਉਹ ਸੀ ਸੱਚੇ ਸੌਦੇ ਖਾਤਰ, ਖਰੇ ਸੌਦੇ ਖਾਤਰ। ਪਰ ਦੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਐਸਾ ਵੰਡ ਛਕਿਆ, ਅੱਜ ਦੁਨੀਆਂ ਦੇ ਅੰਦਰ ਗੁਰੂ ਨਾਨਕ ਦਾ ਸੱਚਾ ਸੌਦਾ ਗੁਰੂ ਕੇ ਲੰਗਰਾਂ ਦੇ ਰੂਪ ਵਿੱਚ ਵਰਤ ਰਿਹਾ। ਦੁਨੀਆਂ ਦਾ ਕੋਈ ਕੋਨਾ ਨਹੀਂ ਜਿੱਥੇ ਵੀ ਗੁਰੂ ਨਾਨਕ ਦੀ ਵਿਚਾਰਧਾਰਾ ਦੇ ਧਾਰਨੀ, ਜਿੱਥੇ ਵੀ ਗੁਰੂ ਨਾਨਕ ਦੇ ਸਿੱਖ ਬੈਠੇ ਆ, ਉੱਥੇ ਗੁਰਮੁਖ ਪਿਆਰਿਓ ਗੁਰੂ ਘਰਾਂ ਦੇ ਅੰਦਰ, ਦੇਸਾਂ ਪਰਦੇਸਾਂ 'ਚ ਉਹ ਸੱਚਾ ਸੌਦਾ 20 ਰੁਪਈਆਂ ਦਾ ਚਲਾਇਆ ਸਤਿਗੁਰ ਦਾ ਲੰਗਰ ਵਰਤ ਰਿਹਾ ਦੁਨੀਆਂ ਦੇ ਅੰਦਰ। ਤੇ ਕੇਵਲ ਗੁਰੂ ਘਰਾਂ ਦੀ ਗੱਲ ਨਹੀਂ, ਗੁਰਸਿੱਖਾਂ ਦੇ ਘਰ ਵਿੱਚ ਜੇ ਕੋਈ ਗੁਰੂ ਨਾਨਕ ਦੇ ਸਿੱਖ ਘਰ ਜਾ ਕੇ ਦਰਵਾਜ਼ਾ ਖੜਕਾ ਦੇਵੇ ਕਿ ਮੈਂ ਭੁੱਖਾਂ ਭੋਜਨ ਛਕਣਾ, ਜਿਹੜਾ ਗੁਰੂ ਨਾਨਕ ਦਾ ਸਿੱਖ ਆ ਉਹ ਕਦੇ ਨਾ ਨਹੀਂ ਕਰਦਾ। ਉਹ ਕਹੇਗਾ ਜੇ ਤਿਆਰ ਆ ਤੇ ਨਾਲ ਦੀ ਨਾਲ ਛਕਾਵੇਗਾ, ਨਹੀਂ ਤੇ ਕਹੇਗਾ ਗੁਰਮੁਖਾ ਬਹਿ ਜਾ ਹੁਣੇ ਤਿਆਰ ਕਰਕੇ ਛਕਾ ਦਿੰਦੇ ਹਾਂ। ਘਰ ਦੇ ਅੰਦਰ ਵੀ ਸੱਚਾ ਸੌਦਾ ਵਰਤਦਾ ਗੁਰੂ ਨਾਨਕ ਦਾ ਸਿੱਖ, ਕਦੇ ਦਰ ਤੇ ਆਏ ਭੁੱਖੇ ਨੂੰ ਪ੍ਰਸ਼ਾਦੇ ਤੋਂ ਬਿਨਾਂ ਨਹੀਂ ਮੋੜਦਾ। ਇਹ ਗੁਰੂ ਨਾਨਕ ਦਾ ਕੀਤਾ ਹੋਇਆ ਸੱਚਾ ਸੌਦਾ, ਇਹ ਗੁਰੂ ਨਾਨਕ ਦਾ ਕੀਤਾ ਹੋਇਆ ਖਰਾ ਸੌਦਾ। ਦੁਨੀਆਂ ਦੇ ਕੋਨੇ 'ਚ ਵਰਤ ਰਿਹਾ ਗੁਰੂ ਨਾਨਕ ਦਾ ਲੰਗਰ, ਅਤੇ ਹੁਣ ਤੇ ਲੰਗਰ ਗੁਰਮੁਖ ਪਿਆਰਿਓ ਕਮਾਲਾਂ ਹੋਈਆਂ ਪਈਆਂ ਲੰਗਰਾਂ 'ਤੇ, ਅਤੇ ਸੰਗਤਾਂ ਦਾ ਇੰਨਾ ਜ਼ੋਰ ਲੱਗਿਆ ਪਿਆ ਹੁਣ ਆਪਾਂ ਨੂੰ ਪਤਾ ਹੀ ਹੈ। ਹੁਣ ਤਾਂ ਮਾਫ਼ ਕਰਿਓ, ਦਾਲ ਪ੍ਰਸ਼ਾਦੇ ਦੀ ਜਾਂ ਚਾਹ ਦੁੱਧ ਦੇ ਲੰਗਰ ਦੀ ਗੱਲ ਤਾਂ ਦੂਰ, ਹੁਣ ਤਾਂ ਪੀਜ਼ੇ ਦੇ ਲੰਗਰ ਵਰਤਦੇ ਆ, ਬਰਗਰਾਂ ਦੇ ਲੰਗਰ ਵਰਤਦੇ ਆ, ਨੂਡਲਾਂ ਦੇ ਲੰਗਰ ਵਰਤਦੇ, ਹੁਣ ਤਾਂ ਪਤਾ ਹੀ ਨਹੀਂ। ਗੁਰਮੁਖ ਪਿਆਰਿਓ, ਆ ਮੈਂ ਪਿਛਲੇ ਸਮੇਂ ਕੈਨੇਡਾ ਗਿਆ ਸਰੀ ਦੇ ਵਿੱਚ, ਵੈਨਕੂਵਰ ਨਗਰ ਕੀਰਤਨ ਖਾਲਸਾ ਸਾਜਣਾ ਦਿਵਸ ਵਿਸਾਖੀ ਦਾ, ਮੈਂ ਆਪਣੀ ਜ਼ਿੰਦਗੀ ਦੇ ਅੰਦਰ ਐਡਾ ਵੱਡਾ ਨਗਰ ਕੀਰਤਨ ਨਹੀਂ ਦੇਖਿਆ। 2 ਲੱਖ ਦੇ ਕਰੀਬ ਸੰਗਤ, ਜੇ ਕਹਿ ਲਿਆ ਜਾਵੇ ਕਿ ਪੂਰੇ ਸੰਸਾਰ ਵਿੱਚ ਦੁਨੀਆਂ 'ਚ ਸਭ ਤੋਂ ਵੱਡਾ ਜੇਕਰ ਨਗਰ ਕੀਰਤਨ ਖਾਲਸਾ ਸਾਜਣਾ ਦਿਵਸ ਦਾ ਨਿਕਲਦਾ, ਤਾਂ ਉਹ ਹੈ ਸਰੀ ਦੀ ਧਰਤੀ, ਕੈਨੇਡਾ ਦੀ ਧਰਤੀ 'ਤੇ। ਅਤੇ ਜਦੋਂ ਨਗਰ ਕੀਰਤਨ ਤੁਰਿਆ, ਉਹਦਾ  5-6 ਕਿਲੋਮੀਟਰ ਦਾ ਰੂਟ ਹੋਣਾ ਗੁਰਮੁਖ ਪਿਆਰਿਓ। ਗੁਰਦੁਆਰਾ ਸਾਹਿਬ ਤੋਂ ਚੱਲ ਕੇ ਜਿਹੜੇ ਰਸਤੇ ਉਹ ਵਾਪਸ ਆਉਣਾ, ਜਿਹੜੀ ਸੜਕ ਸੀ ਦੋਨੇ ਪਾਸੇ ਛੋਟੇ ਛੋਟੇ ਤੰਬੂ ਲੱਗੇ, ਸਟਾਲ ਲੱਗੇ, ਅਤੇ ਲੰਗਰਾਂ ਦਾ ਕੋਈ ਪਤਾ ਹੀ ਨਾ ਲੱਗੇ ਗੁਰਮੁਖ ਪਿਆਰਿਓ। ਇਕੱਲੇ ਇਕੱਲੇ ਸਿੱਖ ਨੇ ਲੰਗਰ ਲਾਇਆ ਤੰਬੂਆਂ ਦੇ ਅੰਦਰ। ਔਰ ਇਹੋ ਜਿਹਾ ਗੁਰਮੁਖ ਪਿਆਰਿਓ ਪਦਾਰਥ ਜਿਹੜੇ 5-star ਹੋਟਲਾਂ 'ਚ ਵਰਤਦੇ, ਮੈਂ ਹੈਰਾਨ ਹੋਇਆ, ਅੱਖੀਂ ਦੇਖਿਆ ਬਹੁਤ ਸਾਰੇ ਗੋਰੇ ਲੋਕ, ਅੰਗਰੇਜ਼ ਲੋਕ, ਉਹਨਾਂ ਨੇ ਹੱਥਾਂ 'ਚ ਲਿਫਾਫੇ ਲਏ ਹੋਏ, ਹੱਥਾਂ ਦੇ ਵਿੱਚ ਉਹਨਾਂ ਨੇ ਪੋਲੀਥੀਨ ਦੇ ਲਿਫਾਫੇ, ਕੈਰੀ ਬੈਗ ਹੱਥਾਂ ਦੇ ਅੰਦਰ, ਅਤੇ ਉਹ ਲੈ ਕੇ ਗੁਰਮੁਖ ਪਿਆਰਿਓ ਕੋਕ ਦੀਆਂ ਬੋਤਲਾਂ ਜਾਂ ਹੋਰ ਚੀਜ਼ਾਂ, ਅਤੇ ਉਹਨਾਂ ਨੇ ਲਿਫਾਫਿਆਂ 'ਚ ਪਾ ਕੇ, ਅਤੇ ਨਾਲੇ ਖੁਸ਼ ਹੋਣ ਕਹਿਣ ਫਰੀ ਫੂਡ, ਫਰੀ ਫੂਡ, ਕਹਿੰਦੇ ਫਰੀ ਦਾ ਲੰਗਰ, ਫਰੀ ਦਾ ਭੋਜਨ। ਹੈਰਾਨ ਹੋ ਰਹੇ ਸਨ, ਉਹਨਾਂ ਨੇ ਲਿਫਾਫੇ ਭਰ ਭਰ ਕੇ ਘਰਾਂ ਨੂੰ ਲੈ ਕੇ ਗੁਰਮੁਖ ਪਿਆਰਿਓ ਹਰ ਤਰ੍ਹਾਂ ਦਾ, ਕਿਤੇ ਗੁਰਮੁਖ ਪਿਆਰਿਓ ਪੀਜ਼ੇ ਦਾ ਲੰਗਰ ਵਰਤ ਰਿਹਾ, ਕਿਤੇ ਸਾਗ ਅਤੇ ਮੱਕੀ ਦੀ ਰੋਟੀ ਵਰਤ ਰਹੀ ਆ, ਕਿਤੇ ਕੁਝ ਵਰਤ ਰਿਹਾ। ਕਿ ਗੁਰਮੁਖ ਪਿਆਰਿਓ ਇੰਨੀਆਂ ਵਰਾਇਟੀਆਂ ਦੇ ਲੰਗਰ ਦੇ ਗੁਰਮੁਖ ਪਿਆਰਿਓ ਕਿਸਮਾਂ, ਹੁਣ ਤਾਂ ਪਤਾ ਹੀ ਨਹੀਂ ਕਿੱਥੋਂ ਤੱਕ ਗੁਰੂ ਨਾਨਕ ਦੀ ਕਿਰਪਾ ਹੋ ਗਈ। ਲੰਗਰਾਂ 'ਤੇ ਬੜਾ ਜ਼ੋਰ ਆ ਸੰਗਤਾਂ ਦਾ, ਮਾਫ਼ ਕਰਿਓ, ਚੰਗੀ ਗੱਲ ਵੀ ਆ, ਪਰ ਨਾਲ ਹੀ ਗੁਰਮੁਖ ਪਿਆਰਿਓ ਮੈਂ ਬੇਨਤੀ ਕਰਾਂ, ਲੰਗਰਾਂ 'ਤੇ ਹੀ ਸਾਰਾ ਜ਼ੋਰ ਨਹੀਂ ਲਾ ਦੇਣਾ, ਹੋਰ ਬੜੇ ਕਾਰਜ ਆ ਜਿਨ੍ਹਾਂ 'ਤੇ ਜ਼ੋਰ ਲਾਉਣ ਦੀ ਲੋੜ ਆ, ਸਾਰਾ ਜ਼ੋਰ ਲੰਗਰ 'ਤੇ ਨਹੀਂ। ਪਰ ਮੈਂ ਲੰਗਰ ਦੀ ਬੇਨਤੀ ਕਰ ਰਿਹਾ, ਗੁਰਮੁਖ ਪਿਆਰਿਓ ਸੱਚਾ ਸੌਦਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਕੀਤਾ ਹੋਇਆ, ਅੱਜ ਵੀ ਦੁਨੀਆਂ ਦੇ ਹਰ ਕੋਨੇ 'ਚ, ਅਤੇ ਇੰਨੇ ਵਧੀਆ ਤਰੀਕੇ ਨਾਲ ਗੁਰੂ ਕੇ ਲੰਗਰ ਗੁਰਸਿੱਖਾਂ ਦੇ ਘਰ ਵਿੱਚ, ਗੁਰਦੁਆਰਿਆਂ 'ਚ, ਅਤੇ ਇੰਡੀਆ 'ਚ ਤਾਂ ਦੇਖੀਦਾ ਹੱਥ ਬੰਨ ਬੰਨ ਕੇ। ਆਹ ਵੱਡੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਆ ਰਿਹਾ, ਚਮਕੌਰ ਸਾਹਿਬ ਨੂੰ ਜਿੰਨੀਆਂ ਸੜਕਾਂ ਜਾਂਦੀਆਂ ਨੇ ਰਾਹਾਂ 'ਚ ਲੰਗਰ ਲੱਗ ਜਾਣੇ ਆ, ਫਤਿਹਗੜ੍ਹ ਸਾਹਿਬ ਸਰਹੰਦ ਨੂੰ ਜਿੰਨੀਆਂ ਸੜਕਾਂ ਜਾਂਦੀਆਂ ਰਾਹਾਂ 'ਚ ਲੰਗਰ ਲੱਗ ਜਾਣੇ ਆ, ਪਿੰਡਾਂ ਦੇ ਬੱਸ ਸਟੈਂਡਾਂ ਦੇ ਉੱਪਰ, ਰੋਡ ਦੇ ਉੱਪਰ, ਸੜਕਾਂ 'ਤੇ, ਹੋਲੇ ਮਹੱਲੇ 'ਤੇ ਲੰਗਰ ਲੱਗ ਜਾਂਦੇ ਆ, ਵਿਸਾਖੀ 'ਤੇ ਲੰਗਰ ਲੱਗ ਜਾਂਦੇ ਆ, ਹੁਣ ਤਾਂ ਮੱਸਿਆ ਸੰਕ੍ਰਾਂਤਾਂ ਵਾਲੇ ਦਿਨ ਗੁਰਮੁਖ ਪਿਆਰਿਓ ਰੋਡਾਂ 'ਤੇ ਸੰਗਤਾਂ ਲੰਗਰ ਲਾ ਦਿੰਦੀਆਂ ਨੇ। ਗੁਰੂ ਨਾਨਕ ਦਾ ਲੰਗਰ 'ਤੇ ਹੱਥ ਬੰਨ ਬੰਨ ਕੇ ਰਾਹੀਆਂ ਪਾਉਂਦੀਆਂ ਨੂੰ, ਸਪੀਕਰ ਲੱਗੇ ਹੁੰਦੇ ਅਨਾਊਂਸਮੈਂਟਾਂ ਕਿ ਭਾਈ ਬੱਸ ਵਾਲਿਓ ਲੰਗਰ ਛੱਕ ਕੇ ਜਾਓ, ਭਾਈ ਕਾਰ ਵਾਲਿਓ ਲੰਗਰ ਛੱਕ ਕੇ ਜਾਓ, ਥੋੜ੍ਹਾ ਰੁਕ ਕੇ ਚਾਹ ਦੁੱਧ ਪ੍ਰਸ਼ਾਦੇ ਦਾ ਲੰਗਰ ਛੱਕ ਕੇ ਜਾਓ। ਹੱਥ ਬੰਨ ਬੰਨ ਕੇ ਗੱਡੀਆਂ ਕਾਰਾਂ ਮੋਟਰ ਕਾਰਾਂ ਵਾਲਿਆਂ ਨੂੰ ਲੰਗਰ ਛਕਾਇਆ ਜਾਂਦਾ, ਅਤੇ ਮੈਂ ਬੇਨਤੀ ਕਰਦਾ ਹੁੰਦਾ, ਗੁਰੂ ਨਾਨਕ ਸਾਹਿਬ ਨੇ 20 ਰੁਪਈਆਂ ਦਾ ਲੰਗਰ ਛਕਾਇਆ ਸੀ ਅਤੇ ਹੱਥ ਬੰਨ ਬੰਨ ਕੇ ਛਕਾਇਆ ਜਾਂਦਾ। ਜੇ ਕਿਤੇ ਬਾਬੇ ਨੇ 100 ਰੁਪਈਆਂ ਦਾ ਲੰਗਰ ਛਕਾਇਆ ਹੁੰਦਾ ਨਾ, ਤਾਂ ਰਾਹੇ ਜਾਂਦਿਆਂ ਨੂੰ ਕੁੱਟ ਕੁੱਟ ਕੇ ਲੰਗਰ ਖਵਾਉਣਾ ਸੀ ਵੀ ਲੰਗਰ ਖਾਓ ਨਹੀਂ ਤਾਂ ਕੁੱਟ ਪਊਗੀ, ਲੰਗਰ ਛੱਕ ਕੇ ਜਾਓ ਨਹੀਂ ਤਾਂ ਕੁੱਟ ਪਊਗੀ। ਮਾਫ਼ ਕਰਿਓ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਕੀਤਾ ਸੱਚਾ ਸੌਦਾ, 20 ਰੁਪਈਆਂ ਦਾ ਉਹ ਸੱਚਾ ਸੌਦਾ ਲੰਗਰ, ਜੋ ਸਤਿਗੁਰ ਸੱਚੇ ਪਾਤਸ਼ਾਹ ਨੇ ਵਚਨ ਕੀਤੇ ਗੁਰਮੁਖ ਪਿਆਰਿਓ। ਆ ਦੇਖਦੇ ਤੁਸੀਂ, ਰੱਬ ਨਾ ਕਰੇ ਕਿਤੇ ਕੋਈ ਦੁਖਾਂਤ ਵਾਪਰੇ, ਕਿਤੇ ਸੁਨਾਮੀ ਆ ਜੇ, ਗੁਰੂ ਨਾਨਕ ਦੇ ਸਿੱਖ ਜਾ ਕੇ ਲੰਗਰ ਲਾ ਦਿੰਦੇ ਆ, ਕਿਤੇ ਭੁਚਾਲੇ ਆ ਜੇ, ਗੁਰੂ ਨਾਨਕ ਦੇ ਸਿੱਖ ਜਾ ਕੇ ਲੰਗਰ ਲਾ ਦਿੰਦੇ ਆ,
ਗੁਰਮੁਖ ਪਿਆਰਿਓ ਕੋਈ ਐਸੀ ਥਾਂ ਨਹੀਂ ਜਿੱਥੇ ਗੁਰੂ ਨਾਨਕ ਦੀਆਂ ਸੰਗਤਾਂ ਲੰਗਰ ਨਹੀਂ ਲਾਉਂਦੀਆਂ। ਪਰ ਮੈਂ ਇੱਕ ਗੱਲ ਬੇਨਤੀ ਕਰਾਂ, ਇਹਨਾਂ ਥਾਵਾਂ 'ਤੇ ਅਸੀਂ ਲਾਉਣਾ ਲੰਗਰ, ਕਈ ਹੋਰ ਥਾਵਾਂ 'ਤੇ ਵੀ ਲੋੜ ਆ। ਮਾਫ ਕਰਿਓ, ਉੱਥੋਂ ਕਈ ਵਾਰ ਡਰ ਜਾਂਦੇ ਹਾਂ। 84 ਦਾ ਕਤਲੇਆਮ ਹੋਇਆ, ਘਰਾਂ ਦੇ ਘਰ ਤਬਾਹ ਹੋ ਗਏ, ਸਿੱਖ ਝੁੱਗੀਆਂ 'ਚ ਬੈਠੇ, ਕਿਸੇ ਨੇ ਜਾ ਕੇ ਲੰਗਰ ਨਹੀਂ ਲਾਇਆ। ਉੱਥੇ ਕੋਈ ਨਹੀਂ ਗਿਆ, ਪਤਾ ਨਹੀਂ ਸਰਕਾਰਾਂ ਦਾ ਡਰ ਸੀਗਾ, ਉੱਥੇ ਕੋਈ ਲੰਗਰ ਲੈ ਕੇ ਨਹੀਂ। ਊਂ ਲੰਗਰ ਲਾ ਦੇਣ ਆ ਗੁਰਦੁਆਰਾ ਗਿਆਨ ਗੋਦੜੀ ਦੀ ਆਜ਼ਾਦੀ ਲਈ, ਦਿੱਲੀ ਦੇ ਵਿੱਚ ਕੋਈ ਅੰਤ ਨਹੀਂ ਲੰਗਰ ਲਾਉਣ ਦਾ, ਥਾਂ ਥਾਂ ਲੰਗਰ ਲੱਗੇ ਹੋਏ ਆ, ਲੰਗਰ ਲਾਏ ਜਾਂਦੇ ਆ। ਅਗਿਆਨ ਗੋਦੜੀ ਦਾ ਸੰਘਰਸ਼, ਗੁਰਮੁਖ ਪਿਆਰੇ ਉਹ ਲੈ ਕੇ ਗਏ 8-10 ਹਜ਼ਾਰ ਸਿੱਖ ਮੇਰੇ ਨਾਲ ਦਿੱਲੀ 'ਚ। ਅਸੀਂ ਜਾ ਕੇ ਸਰਕਾਰ ਦੇ, ਜਿਨ੍ਹਾਂ ਦੀ ਸਰਕਾਰ ਸੀ ਉੱਤਰਾਖੰਡ 'ਚ, ਉਹਨਾਂ ਦਾ ਜਾ ਕੇ ਘਰਾਓ ਕੀਤਾ, ਉਹਨਾਂ ਦੀ ਹਾਈ ਕਮਾਂਡ ਦਾ। ਆ ਦਸੰਬਰ ਦਾ ਮਹੀਨਾ ਸੀ, 20 ਤਰੀਕ, ਅੱਤ ਦੀ ਠੰਡ, ਉੱਤੋਂ ਧੁੰਦ ਪਈ। ਗੁਰਮੁਖ ਪਿਆਰਿਓ, ਸਰਦੀ ਦਾ ਮੌਸਮ, ਠੰਡੀਆਂ ਸੜਕਾਂ 'ਤੇ ਸਿੱਖ ਪੰਜਾਬ, ਹਰਿਆਣਾ, ਦਿੱਲੀ, ਵੱਖ ਵੱਖ ਥਾਵਾਂ ਤੋਂ ਆ ਕੇ ਬੈਠੇ, ਪਰ ਫਿਰ ਨਹੀਂ ਦਿੱਲੀ ਵਾਲੇ ਲੰਗਰ ਲੈ ਕੇ ਆਏ ਵੀ ਇਹ ਗੁਰਦੁਆਰਾ ਗਿਆਨ ਗੋਦੜੀ ਦੀ ਆਜ਼ਾਦੀ ਲੜ ਰਹੇ ਆ, ਘਰਾਂ 'ਚੋਂ ਲੰਗਰ ਲੈ ਕੇ ਜਾਈਏ। ਫਿਰ ਤਾਂ ਆਪ ਹੀ ਲੰਗਰ ਦਾ ਪ੍ਰਬੰਧ ਕਰਨਾ ਪਿਆ, ਆਪ ਹੀ ਲੰਗਰ ਛਕਾਇਆ ਸੰਗਤਾਂ ਨੂੰ। ਇਹੋ ਜਿਹੇ ਸਮੇਂ ਨਹੀਂ ਅਸੀਂ ਲੰਗਰ ਲੈ ਕੇ ਜਾਂਦੇ, ਸੌਖੇ ਸੌਖੇ ਵੇਲੇ ਲੰਗਰ ਲੱਗ ਜਾਂਦੇ ਆ, ਸੌਖੇ ਸੌਖੇ ਥਾਂ ਅਸੀਂ ਸੇਵਾ ਵੀ ਕਰ ਸਕਦੇ ਹਾਂ। ਪਰ ਜਿੱਥੋਂ ਮਾੜਾ ਜਿਹਾ ਔਖਾ ਸਮਾਂ ਲੱਗੇ ਜਾਂ ਔਖੀ ਥਾਂ ਲੱਗੇ, ਉੱਧਰਲੇ ਪਾਸੇ ਸਾਡਾ ਖਿਆਲ ਘੱਟ ਜਾਂਦਾ। ਅਤੇ ਮੈਂ ਬੇਨਤੀ ਕਰਦਾ ਹੁੰਦਾ, ਸੁਨਾਮੀ ਭਾਵੇਂ ਕਿਤੇ ਜਾ ਕੇ ਪਾਸੇ ਆਵੇ, ਭੁਚਾਲ ਹੇਤੀ ਜਾਵੇ, ਗੁਰੂ ਕੇ ਸਿੱਖ ਜਾ ਕੇ ਲੰਗਰ ਲਾ ਦਿੰਦੇ ਆ, ਪਰ ਜਿਹੜੀ ਸਾਡੇ ਕੌਮ 'ਚ ਸੁਨਾਮੀ ਆਈ ਪਈ ਹੈ, ਇੱਧਰ ਸਾਡੇ ਲੰਗਰ ਲਾਉਣ ਦਾ ਕੋਈ ਗੁਰਮੁਖ ਪਿਆਰਿਓ ਖਿਆਲ ਨਹੀਂ। ਕਿੰਨਾ ਪਤਤ ਪੁਣੇ ਦੀ ਸੁਨਾਮੀ, ਨਸ਼ਿਆਂ ਦੀ ਸੁਨਾਮੀ, ਆ ਬਿਮਾਰੀਆਂ ਕਿੰਨੀਆਂ ਪੰਜਾਬ ਦੇ ਅੰਦਰ। ਮੈਂ ਕੱਲ੍ਹ ਹੀ ਸਿੱਖ ਚੈਨਲ 'ਤੇ ਮੈਂ ਬੇਨਤੀ ਕਰ ਰਿਹਾ ਸੀ, ਆ ਦੁਆਬੇ ਦੇ ਸਿੱਖ ਜਿਹੜੇ ਵਿਦੇਸ਼ਾਂ 'ਚ ਆਏ, ਆਪੋ ਆਪਣੇ ਇਲਾਕਿਆਂ 'ਚ ਜਾਂਦੇ ਆ, ਬੜੇ ਕੈਂਪ ਲਵਾਉਂਦੇ ਮੈਡੀਕਲ, ਬਹੁਤ ਚੰਗੀ ਗੱਲ, ਲਵਾਉਣੇ ਚਾਹੀਦੇ ਆ। ਪਰ ਮੈਂ ਬੇਨਤੀ ਕਰਦਾ ਹੁੰਦਾ, ਇੱਧਰੋਂ ਪਿੰਡਾਂ ਵੱਲੋਂ ਨਿਕਲੋ ਮਾੜਾ ਜਿਹਾ, ਮਾਲਵੇ ਵੱਲ ਨੂੰ ਨਿਗਾਹ ਮਹਿਰੋ, ਪਿੰਡਾਂ 'ਚ ਕੈਂਸਰ, ਕਿਉਂਕਿ ਹੇਠਲਾ ਪਾਣੀ ਗੰਧਲਾ ਹੋ ਗਿਆ, ਬਿਮਾਰ ਕਰਦਾ ਹੇਠਲਾ ਪਾਣੀ, ਕੈਂਸਰ ਦਾ ਗੁਰਮੁਖ ਪਿਆਰਿਓ ਇੰਨਾ ਜ਼ਿਆਦਾ ਪ੍ਰਕੋਪ ਉਸ ਇਲਾਕੇ ਦੇ ਅੰਦਰ। ਲੋੜ ਹੈ ਇਸ ਇਲਾਕੇ 'ਚ ਕੈਂਪਾਂ ਦੀ, ਦੁਆਬੇ 'ਚ ਤਾਂ ਬਹੁਤ ਕੈਂਪ ਲੱਗਦੇ, ਵਿਦੇਸ਼ਾਂ 'ਚੋਂ ਜਾ ਕੇ ਪਿੰਡ ਪਿੰਡ ਕੈਂਪ ਲੱਗਦੇ ਆ, ਪਰ ਮਾਲਵੇ ਦੇ ਅੰਦਰ ਦੇਖੋ ਜਿੱਧਰ ਕੈਂਪਾਂ ਦੀ ਲੋੜ ਹੈ, ਉੱਧਰ ਮੈਡੀਕਲ ਕੈਂਪ ਲਾਏ ਜਾਣ, ਕੈਂਸਰ ਦੇ ਗੁਰਮੁਖ ਰੋਕਣ ਵਾਸਤੇ ਕੈਂਪ ਲਾਏ ਜਾਣ, ਔਰ ਜਿੱਥੇ ਕਿਤੇ ਗੁਰਮੁਖ ਪਿਆਰਿਓ ਲੋੜ ਹੈ ਪਤਤ ਪੁਣੇ ਨੂੰ ਹਟਾਉਣ ਵਾਸਤੇ, ਸਾਡੇ ਲੰਗਰ ਜੋ ਅਸੀਂ ਦਸਵੰਧ ਕੱਢਣਾ ਇਸ ਪਾਸੇ ਵੀ, ਗੁਰਮੁਖ ਪਿਆਰਿਓ ਪਖੰਡਵਾਦ ਨੂੰ ਹਟਾਉਣ ਵਾਸਤੇ ਵੀ ਸਾਨੂੰ ਹੰਬਲਾ ਮਾਰਨਾ ਚਾਹੀਦਾ। ਬਹੁਤ ਗੁਰਸਿੱਖ ਮਾਈ ਭਾਈ ਹੰਬਲਾ ਮਾਰਦੇ ਵੀ ਆ, ਮੈਂ ਉਹਨਾਂ ਦਾ ਸਤਿਕਾਰ ਕਰਦਾ, ਸਿਜਦਾ ਕਰਦਾ, ਪਰ ਮੈਂ ਬਾਕੀਆਂ ਨੂੰ ਵੀ ਬੇਨਤੀ ਕਰਦਾ, ਜਿੱਥੇ ਆਪ ਸੰਗਤਾਂ ਬੈਠੇ ਹੋ ਸਿੱਖ ਚੈਨਲ ਦੇ ਰਾਹੀਂ, ਸੰਗਤਾਂ ਘਰਾਂ 'ਚ ਬਹਿ ਕੇ ਵੀ ਸੁਣਦੀਆਂ ਨੇ, ਗੁਰਮੁਖ ਪਿਆਰਿਓ ਮੈਂ ਅਕਸਰ ਬੇਨਤੀ ਕਰਦਾ ਹੁੰਦਾ, ਇਸ ਪਾਸੇ ਵੀ ਲੋੜ। ਗੁਰੂ ਨਾਨਕ ਨੇ ਜੋ ਸਿਧਾਂਤ ਦਿੱਤਾ, ਧਰਮ ਦੀ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ, ਅਤੇ ਉੱਥੇ ਵੰਡ ਛਕਣ ਦੀ ਗੱਲ ਆ, ਜਿੱਥੇ ਗੁਰਮੁਖ ਪਿਆਰਿਓ ਸਾਨੂੰ ਯੋਗ ਜਗ੍ਹਾ ਦੇ ਉੱਪਰ ਜਿੱਥੇ ਲੋੜ ਆ। ਐਵੇਂ ਕਈ ਵਾਰ ਅਸੀਂ ਇੱਟ 'ਤੇ ਇੱਟ ਮਾਰੀ ਜਾਂਦੇ ਹਾਂ, ਗੁਰਮੁਖ ਪਿਆਰਿਓ ਜਿੱਥੇ ਲੋੜ ਹੀ ਨਹੀਂ ਉੱਥੇ ਖਰਚ ਕਰੀ ਜਾਂਦੇ ਹਾਂ, ਜਿੱਥੇ ਲੋੜ ਆ ਉੱਥੇ ਸਾਨੂੰ ਖਰਚ ਕਰਨਾ ਚਾਹੀਦਾ। ਮੈਂ ਵੇਖਦਾ ਕਈ ਵਾਰ ਦੁਆਬੇ 'ਚ ਇੱਧਰੋਂ ਵਿਦੇਸ਼ਾਂ ਤੋਂ ਸਾਡੇ ਮਾਈ ਭਾਈ ਜਾਂਦੇ ਆ, ਜਾ ਕੇ ਇਹਨਾਂ ਨੇ ਜਠੇਰਿਆਂ 'ਤੇ ਲੰਗਰ ਲਾਏ ਹੋਣਗੇ, ਜਠੇਰਿਆਂ 'ਤੇ ਸੰਗਮਰਮਰ ਸਿੱਟੀ ਜਾਣਗੇ। ਲੈ ਦੱਸੋ ਜਠੇਰਿਆਂ 'ਤੇ ਕੀ ਲੋੜ ਆ ਲੰਗਰਾਂ ਦੀ, ਜਠੇਰਿਆਂ 'ਤੇ ਕਿਤੇ ਸਾਲ ਬਾਅਦ ਜਾ ਕੇ ਉੱਥੇ ਲੱਡੂ ਜਲੇਬੀਆਂ ਪਕਾਏ ਅਤੇ ਸਾਲ ਭਰ ਜਠੇਰੇ ਰੱਜੇ ਰਹਿਣਗੇ, ਦੱਸੋ ਉਹਦੇ ਨਾਲ। ਮਨਮਤ ਵਾਲੇ ਪਾਸੇ ਪਾ ਉਹਨੇ, ਸਗੋਂ ਜਠੇਰਿਆਂ ਦੀਆਂ ਥਾਵਾਂ ਖੇਤਾਂ ਦੇ ਵੱਟ ਬੰਨਿਆਂ ਦੇ ਉੱਤੇ ਨਿਸ਼ਾਨ ਸਾਹਿਬ ਝੁਲਾਏ ਆ, ਅੱਗੇ 'ਤੇ 4 ਕਿੱਟਾਂ ਰੱਖ ਕੇ ਅਤੇ ਊਂ ਕਬਰ ਜੀ ਬਣਾਉਂਦੇ ਸੀ, ਜਗ੍ਹਾ ਬਣਾਉਂਦੇ ਸੀ, ਇਹ ਸਾਡੇ ਜੀ ਪਿਓ ਦਾਦਿਆਂ ਜਠੇਰਿਆਂ ਦੀ ਜਗ੍ਹਾ, ਹੁਣ ਤਾਂ ਮਕਰਾਣੇ ਤੋਂ ਲਿਆ ਕੇ ਪੱਥਰ ਲਾਉਂਦੇ ਆ, ਮਕਰਾਣੇ ਦੇ ਪੱਥਰ ਨਾਲ ਵੀ ਨਹੀਂ ਸਰਦਾ, ਹੁਣ ਤਾਂ ਇਟਾਲੀਆ ਦਾ ਪੱਥਰ ਲੱਗਦਾ ਜਠੇਰਿਆਂ ਦੀਆਂ ਥਾਵਾਂ 'ਤੇ। ਅੱਗੇ ਸੜਕਾਂ 'ਤੇ ਵੱਡੇ ਵੱਡੇ ਬੋਰਡ ਲੱਗੇ ਹੁੰਦੇ ਸੀ ਇਤਿਹਾਸਕ ਗੁਰਦੁਆਰਿਆਂ ਦੇ, ਅਤੇ ਹੁਣ ਜਠੇਰਿਆਂ ਦੇ ਬੋਰਡ ਲੱਗੇ ਹੁੰਦੇ ਆ, ਜਠੇਰੇ ਫਲਾਣੀ ਗੋਦ ਦੇ ਜੀ, ਨਾਲੇ ਹੁਣ ਤਾਂ ਲਿਖ ਕੇ ਵੀ ਲਾਇਆ ਹੁੰਦਾ ਉੱਤੇ ਵੀ ਇੱਥੇ ਸਾਲ ਬਾਅਦ 19 ਤਰੀਕ ਨੂੰ ਮੇਲਾ ਲੱਗਦਾ, ਸਾਲ ਬਾਅਦ 19 ਤਰੀਕ ਨੂੰ ਇੱਥੇ ਇਹ ਮੇਲਾ ਮਨਾਇਆ ਜਾਂਦਾ ਜਠੇਰਿਆਂ ਦਾ। ਦੱਸੋ ਜਠੇਰਿਆਂ ਦੇ ਕਾਹਦੇ ਮੇਲੇ ਆ, ਸਰਾਧਾਂ ਦੀ ਮਨਮਤ ਸਨਾਤਨ ਮਤ ਜਿਹਾ ਸਾਡੇ ਧਰਮ 'ਚ ਤਾਂ ਹੈ ਹੀ ਨਹੀਂ ਆ। ਸਤਿਗੁਰ ਤਾਂ ਕਹਿੰਦੇ ਜੀਵਤ ਪਿੱਤਰ ਨਾ ਮਾਨਿਆ ਕੋ ਮੂਹੇ ਸਰਾਧ ਕਰਾਹੀ, ਜਿਉਂਦੇ ਮਾਂ ਬਾਪ ਨੂੰ ਗਰਮ ਦਾਲ ਪ੍ਰਸ਼ਾਦਾ ਨਹੀਂ ਦੇਣਾ, ਗਰਮੀਆਂ 'ਚ ਠੰਡੇ ਪਾਣੀ ਦਾ ਗਲਾਸ ਨਹੀਂ ਪਿਓ ਦਾਦੇ ਨੂੰ ਫੜਾਉਣਾ, ਅਤੇ ਜਦੋਂ ਮਰ ਜਾਵੇ ਫਿਰ ਕਹਿਣਗੇ ਗੁਲਾਬ ਜਾਮਣ ਬਣਾਉਣੇ ਆ, ਜਲੇਬੀਆਂ ਬਣਾਉਣੀਆਂ, ਰਸਗੁੱਲੇ ਬਣਾਉਣੇ ਆ, ਕਿਉਂ ਸਰੀਕੇ 'ਚ ਨੱਕ ਨਹੀਂ ਰਹਿੰਦਾ ਕਹਿੰਦੇ। ਦੇਖੋ ਕਿੱਡੀ ਮਨਮਤ, ਜਿਉਂਦੇ ਮਾਂ ਬਾਪ ਦੀ ਸੇਵਾ ਕੋਈ ਨਹੀਂ, ਜਿਉਂਦਿਆਂ ਦੇ ਨਾਲ ਰਹਿ ਕੇ ਰਾਜੀ ਨਹੀਂ ਕੋਈ, ਕਹਿੰਦਾ ਇਹ ਮਾਂ ਬਾਪ ਦੇ ਨਾਲ ਨਹੀਂ ਰਹਿਣਾ, ਆਖੇ ਵੱਖਰੇ ਰਹਿਣਾ। ਜੇ ਕਿਉਂ ਇਹ ਦਾਲ ਪ੍ਰਸ਼ਾਦਾ ਨਾ ਬਣਾਉਣਾ ਪੈ ਜੇ, ਸੇਵਾ ਨਾ ਕਰਨੀ ਪੈ ਜੇ, ਜਿਉਂਦੇ ਮਾਂ ਬਾਪ ਦੀ ਸੇਵਾ ਨਹੀਂ, ਮਰਿਆਂ ਦੇ ਸ਼ਰਾਧ, ਜਿਉਂਦਿਆਂ ਦੀ ਕੋਈ ਸੇਵਾ ਨਹੀਂ, ਮਰਿਆਂ ਦੇ ਗੁਲਾਬ ਜਾਮਣ ਰਸਗੁੱਲੇ। ਸਿਆਣੇ ਹੋ ਗਏ ਨਾ, ਕਹਿੰਦੇ ਜਦੋਂ ਬੇਬੇ ਬਾਪੂ ਚੜ੍ਹਾਈ ਕੀਤੇ ਮੂੰਹ 'ਚ ਦੰਦ ਦਾੜਾਂ ਤਾਂ ਹੈ ਨਹੀਂ ਸੀ, ਹੁਣ ਸਖਤ ਚੀਜ਼ ਤਾਂ ਕੋਈ ਖਾ ਨਹੀਂ ਹੋਣੀ, ਹੁਣ ਤਾਂ ਗੁਲਾਬ ਜਾਮਣ ਹੀ ਖਾਣਗੇ, ਰਸਗੁੱਲੇ ਖਾਣਗੇ ਹੁਣ ਤਾਂ। ਕਿਉਂ ਹੁਣ ਹੋਰ ਤਾਂ ਕੁਝ ਚਥਿਆ ਨਹੀਂ ਜਾਣਾ, ਜਦੋਂ ਚੜ੍ਹਾਈ ਕੀਤੇ ਮਰੇ ਸੀ ਨਾ ਪਿਓ ਦਾਦੇ, ਉਦੋਂ ਇਹ ਮੂੰਹ 'ਚ ਦੰਦ ਦਾੜਾ ਹੈ ਨਹੀਂ ਸੀ, ਹੁਣ ਇਹਨਾਂ ਦੀ ਯਾਦ 'ਚ ਰਸਗੁੱਲੇ ਬਣਾਓ। ਜਾਂ ਦੀਵਾਲੀ ਵਾਲੀ ਰਾਤ ਨੂੰ ਤੁਸੀਂ ਦੇਖਦੇ ਆ ਘਰ ਵਿੱਚ ਦੀਵੇ ਦੀਪਮਾਲਾ ਕਰਦੇ ਗੁਰਮੁਖ ਪਿਆਰੇ ਹੋ, ਕਈ ਜਾ ਕੇ ਖੇਤਾਂ 'ਚ ਜਠੇਰਿਆਂ ਦੀਆਂ ਥਾਵਾਂ 'ਤੇ ਦੀਵੇ ਬਾਲ ਆਉਣਗੇ ਅਤੇ ਦੋ ਕੁ ਲੱਡੂ ਰੱਖ ਆਉਣਗੇ ਵੀ ਲਓ ਜਠੇਰਿਓ ਇਹਨਾਂ ਲੱਡੂਆਂ ਨਾਲ ਰੱਜ ਜਿਓ, ਅਤੇ ਆਹ ਦੀਵਾ ਬਾਲ ਚੱਲੇ ਆ, ਸਾਲ ਬਾਅਦ ਦੀਵਾਲੀ ਨੂੰ ਫਿਰ ਬਾਲਾਂਗੇ ਆ ਕੇ ਅਤੇ ਚਾਨਣੇ ਬੈਠੇ ਰਿਹਾ ਜੇ। ਦੇਖੋ ਕਿੱਡੀ ਮਨਮਤ ਸਾਡੇ 'ਚ ਫੈਲੀ। ਮੈਂ ਬੇਨਤੀ ਕਰਾਂ ਗੁਰਮੁਖ ਪਿਆਰਿਓ, ਇਹਨਾਂ ਚੀਜ਼ਾਂ 'ਤੇ ਖਰਚ ਕਰਨ ਦੀ ਲੋੜ ਨਹੀਂ ਆ। ਐਵੇਂ ਲੋਕਾਂ ਸਰੀਕੇ ਦੇ ਅੰਦਰ ਵੀ ਫਲਾਣੇ ਨੇ ਬੜਾ ਜਠੇਰਿਆਂ ਦਾ ਜੀ ਉੱਥੇ ਦਿਨ ਮਨਾਇਆ, ਦਿਨ ਮਨਾਉਣੇ ਅਸੀਂ ਸਤਿਗੁਰਾਂ ਦੇ, ਦਿਨ ਮਨਾਉਣੇ ਅਸੀਂ ਸ਼ਹੀਦਾਂ ਸਿੰਘਾਂ ਦੇ, ਮਾਫ਼ ਕਰਿਓ ਅਸੀਂ ਉਹ ਦਿਨ ਤਾਂ ਭੁੱਲ ਗਏ, ਨਾ ਸਾਨੂੰ ਬਾਬੇ ਬੋਤਾ ਸਿੰਘ ਗਰਜਾ ਸਿੰਘ ਦੀ ਸ਼ਹੀਦੀ ਯਾਦ ਆ, ਨਾ ਬਾਬਾ ਦੀਪ ਸਿੰਘ, ਨਾ ਭਾਈ ਮਨੀ ਸਿੰਘ, ਨਾ ਭਾਈ ਤਾਰੂ ਸਿੰਘ ਦੀ ਸ਼ਹੀਦੀ ਯਾਦ ਆ। ਜਾਂ ਤਾਂ ਜਠੇਰਿਆਂ ਦੀਆਂ ਥਾਵਾਂ 'ਤੇ ਰੰਗੜ, ਜਾਂ ਪਿੰਡ ਦੇ ਵਿੱਚ ਕੋਈ ਸਾਡਾ ਬਾਬਾ ਚੜ੍ਹਾਈ ਕਰ ਜੇ ਆਏ ਸਾਲ ਉਹਦੀ ਬਰਸੀ ਮਨਾਈ ਜਾਣੀ ਹੈ, ਆਏ ਸਾਲ ਉਹਦੀ ਬਰਸੀ ਜੀ। ਸਾਡੇ ਪਿੰਡ ਬਾਬਾ ਹੁੰਦਾ ਸੀਗਾ, ਬਸ ਸਾਡੇ ਪਿੰਡ 'ਚ 40 ਸਾਲ ਰਿਹਾ ਜੀ ਇੱਥੇ, ਅਤੇ ਉਹਦੀ ਬਰਸੀ ਆਏ ਸਾਲ। ਦੱਸੋ ਬਾਬਿਆਂ ਦੀਆਂ ਬਰਸੀਆਂ ਹੀ ਮਨਾਉਣ ਲੱਗ ਗਏ ਅਸੀਂ, ਤਾਂ ਗੁਰੂਆਂ ਦੇ ਦਿਨ ਕੌਣ ਮਨਾਊਗਾ, ਸ਼ਹੀਦਾਂ ਦੇ ਦਿਨ ਉਹ ਸਾਨੂੰ ਭੁੱਲ ਗਏ ਆ, ਅਸੀਂ ਬਾਬਿਆਂ ਦੀਆਂ ਬਰਸੀਆਂ 'ਤੇ ਜ਼ੋਰ ਲਾ ਦਿੱਤਾ। ਮਾਫ਼ ਕਰਿਓ, ਕਈ ਬਾਬਿਆਂ ਦੇ ਚੇਲੇ ਹੁੰਦੇ ਵਿਰੁੱਧ ਵੀ ਹੋ ਜਾਂਦੇ ਗੱਲ ਸੁਣ ਕੇ, ਪਰ ਮੇਰੀ ਬੇਨਤੀ ਆ ਸਾਨੂੰ ਇਸ ਪਾਸੇ ਬਹੁਤਾ ਖਿਆਲ ਦੇਣ ਦੀ ਲੋੜ ਨਹੀਂ ਹੈ, ਸਾਨੂੰ ਖਿਆਲ ਦੇਣ ਦੀ ਲੋੜ ਗੁਰੂਆਂ ਦੇ ਦਿਨ ਮਨਾਈਏ, ਔਰ ਜਿਹੜੇ ਦਿਨ ਮਨਾਉਣੇ ਉਹਨਾਂ ਨੂੰ ਮਨਾਉਣ ਦਾ ਵੀ ਤਰੀਕਾ ਹੋਵੇ। ਇਹ ਨਹੀਂ ਵੀ ਬਸ ਸ੍ਰੀ ਅਖੰਡ ਪਾਠ ਕਰਾਇਆ, ਲੰਗਰ ਲਾਇਆ ਜਾਂ ਨਗਰ ਕੀਰਤਨ ਕੱਢਿਆ, ਬਸ ਦਿਨ ਮਨਾਉਣਾ ਇਹ ਸਾਰਾ ਕੁਝ ਕਰੋ, ਸ੍ਰੀ ਅਖੰਡ ਪਾਠ ਸਾਹਿਬ ਵੀ ਹੋਵੇ, ਲੰਗਰ ਵੀ ਲੱਗੇ, ਨਗਰ ਕੀਰਤਨ ਵੀ ਕੱਢੋ, ਪਰ ਜਿਹੜਾ ਉਸ ਦਿਨ ਤੋਂ ਸਾਨੂੰ ਇਤਿਹਾਸ ਤੋਂ ਪ੍ਰੇਰਨਾ ਮਿਲਦੀ ਹੈ, ਗੁਰੂ ਦੇ ਸਿਧਾਂਤ ਤੋਂ ਪ੍ਰੇਰਨਾ ਕਿਹਨੇ ਲੈਣੀ ਹੈ, ਉਹ ਪ੍ਰੇਰਨਾ ਤਾਂ ਅਸੀਂ ਲੈਂਦੇ ਨਹੀਂ। ਮੈਂ ਕਈ ਵਾਰੀ ਦੇਖਦਾ ਹੁੰਦਾ ਇੰਡੀਆ ਦੇ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਦਿਹਾੜੇ 'ਤੇ ਥਾਂ ਥਾਂ ਸਬੀਲਾਂ ਲੱਗੀਆਂ ਹੁੰਦੀਆਂ, ਠੰਡੇ ਪਾਣੀ ਦੀਆਂ ਸਬੀਲਾਂ, ਅਤੇ ਗੱਡੀਆਂ ਨੂੰ ਰੋਕਿਆ ਜਾਂਦਾ, ਕਈ ਵਾਰੀ ਰੱਸੇ ਫੜੇ ਹੁੰਦੇ ਹੱਥਾਂ 'ਚ, ਗੱਡੀ ਨੂੰ ਲੰਘਣ ਨਹੀਂ ਦੇਣਾ, ਰੱਸਾ ਲਾਉਣਾ ਨਹੀਂ ਹੇਠਾਂ, ਵੀ ਕਹਿਣਾ ਜੀ ਰੋਕ ਕੇ ਹੀ ਜਾਓ, ਅਤੇ ਜਿਹੜੇ ਜਲ ਵਰਤਾ ਰਹੇ ਹੁੰਦੇ ਠੰਡਾ 'ਚ ਗੱਡੀ ਖੜਾ ਕੇ ਪੁੱਛ ਲਓ ਵੀ ਕਾਹਦੇ ਲਈ ਵਰਤਾ ਰਹੇ, ਕਹਿੰਦੇ ਪਤਾ ਨਹੀਂ ਸਾਨੂੰ ਤਾਂ ਲਿਆਂਦਾ ਹੀ, ਸਿਰਾਂ 'ਤੇ ਰੁਮਾਲ ਬੰਨੇ ਹੁੰਦੇ, ਕਈਆਂ ਦੇ ਰੁਮਾਲ ਵੀ ਨਹੀਂ ਹੁੰਦੇ, ਨੰਗੇ ਸਿਰ ਹੀ ਕਲੀਨ ਸੇਵ ਨੌਜਵਾਨ ਪਾਣੀ ਵਰਤਾ ਰਹੇ ਹੁਣ, ਜੇ ਖੜਾ ਕੇ ਪੁੱਛ ਲਓ ਵੀ ਇਹ ਕਾਹਦੇ ਲਈ ਲਾਇਆ ਜੀ, ਪਤਾ ਨਹੀਂ ਬਸ ਸਾਲ ਬਾਅਦ ਲਾਉਂਦੇ ਹੁੰਦੇ ਸਾਡੇ ਪਿੰਡ 'ਚ ਜੀ ਸਬੀਲ। ਜੇ ਕਿਸੇ ਨੂੰ ਪੁੱਛ ਲਓ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਦਿਹਾੜਾ ਤਾਂ ਕਰਕੇ ਲਾਈ ਹੈ, ਕਿਉਂ ਵਰਤਾ ਰਹੇ ਹਾਂ ਇਹ ਠੰਡਾ ਜਲ, ਉਹ ਗੁਰਮੁਖੋ ਸਿਧਾਂਤ ਲੈਣਾ ਕਿ ਸਤਿਗੁਰ ਨੇ ਅੱਤ ਦੀ ਗਰਮੀ, ਜਦੋਂ ਬਾਦਸ਼ਾਹ ਗਰਮ, ਮੌਸਮ ਗਰਮ, ਸਾਰਾ ਕੁਝ ਗਰਮ ਸੀ, ਸਤਿਗੁਰ ਨੇ ਤੱਤੀ ਤਵੀ ਦੇ ਉੱਤੇ, ਤੱਤੀ ਤਵੀ ਗਰਮ, ਰੇਤਾ ਗਰਮ, ਸਤਿਗੁਰ ਨੇ ਤੱਤੀ ਤਵੀ 'ਤੇ ਬਹਿ ਕੇ ਠੰਡ ਵਰਤਾਈ, ਸ਼ਹਾਦਤ ਦਾ ਜਾਮ ਧਰਮ ਖਾਤਰ ਪੀਤਾ, ਸਿਧਾਂਤ ਤਾਂ ਆਹ ਲੈਣਾ ਸੀਗਾ ਕਿ ਧਰਮ ਖਾਤਰ ਜੂਝ ਜਾਣਾ, ਧਰਮ ਖਾਤਰ ਸ਼ਹੀਦ ਹੋ ਜਾਣਾ, ਅਮਨ ਸ਼ਾਂਤੀ ਠੰਡ ਕਲ ਤਾਤੀ ਠੰਡ ਹਰਨਾਓ ਠੰਡ ਵਰਤਾ ਜਾਣੀ, ਪਰ ਅਸੀਂ ਕੇਵਲ ਠੰਡੇ ਪਾਣੀ ਦੀਆਂ ਛਬੀਲਾਂ 'ਤੇ ਜ਼ੋਰ ਲਾ ਦਿੱਤਾ ਵੀ ਠੰਡੇ ਪਾਣੀ, ਹੁਣ ਤਾਂ ਛੋਲੇ ਵੀ ਨਾਲ ਰੱਖਦੇ ਆ, ਛੋਲੇ ਹੁਣ ਪਿੰਡਾਂ ਦੇ ਵਿੱਚ ਛਬੀਲਾਂ ਲੱਗਦੀਆਂ ਨਾ, ਨਾਲ ਛੋਲੇ ਰਲਾਏ ਹੁੰਦੇ, ਜੇ ਪੁੱਛੋ ਇਹ ਕਾਹਦੇ ਲਈ, ਕਹਿੰਦੇ ਥਾਂ ਥਾਂ ਪਾਣੀ ਪੀਣਾ ਇਹਨਾਂ ਨਾਲ ਹਜ਼ਮ ਹੋ ਜਾਂਦਾ, ਕਿ ਛੋਲਿਆਂ ਦੇ ਨਾਲ ਵੀ 2-4 ਗਲਾਸ ਪੀ ਕੇ ਛੋਲੇ ਖਾ ਲਓ ਅਤੇ ਫਿਰ ਹਜ਼ਮ ਹੋ ਜਾਵੇ, ਅਤੇ ਫਿਰ ਜਾ ਕੇ ਗਾਂਹ ਪਾਣੀ ਪੀ ਲਓ, ਫਿਰ ਛੋਲੇ ਖਾ ਲਓ, ਦੱਸੋ ਖਾਣ ਪੀਣ ਦੇ ਉੱਤੇ ਹੀ ਸਾਰਾ ਉਲਝਿਆ ਪਿਆ ਢਾਂਚਾ ਸਾਡਾ। ਮੈਂ ਬੇਨਤੀ ਕਰਾਂ ਵੰਡ ਛਕੋ ਦਾ ਜਿਹੜਾ ਸਤਿਗੁਰ ਨੇ ਉਪਦੇਸ਼ ਦਿੱਤਾ, ਸੇਵਾ ਕਰਨੀ ਹੈ ਅਸੀਂ, ਪਰ ਕਿੱਥੇ, ਸਤਿਗੁਰ ਦੀ ਬਾਣੀ ਕਹਿੰਦੀ ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਣ, ਅਕਲੀ ਪੜ ਕੇ ਬੁੱਝੀ ਹੈ, ਅਕਲੀ ਕੀਚੈ ਦਾਨ, ਦਾਨ ਵੀ ਅਕਲ ਨਾਲ ਕਰਨਾ, ਜਿੱਥੇ ਲੋੜ ਆ ਉੱਥੇ ਦਾਨ ਦੀ ਲੋੜ ਹੈ। ਐਵੇਂ ਜਠੇਰਿਆਂ 'ਤੇ ਇੱਟਾਂ ਲਾਉਣ ਦਾ, ਜਠੇਰਿਆਂ 'ਤੇ ਪੱਥਰ ਲਾਉਣ ਦਾ ਫਾਇਦਾ ਨਹੀਂ ਹੈ, ਐਵੇਂ ਪਾਣੀ ਵਰਤਾਈ ਜਾਣਾ ਜੇ ਕੋਈ ਸਿਧਾਂਤ ਹੀ ਨਹੀਂ ਹੈ, ਜੇ ਕੋਈ ਪ੍ਰੇਰਨਾ ਹੀ ਨਹੀਂ ਹੈ ਅਤੇ ਲੋੜ ਨਹੀਂ ਹੈ। ਪੈਸਾ ਅਸੀਂ ਖਰਚੀਏ, ਦਸਵੰਧ ਕੱਢਣਾ ਅਸੀਂ, ਪਰ ਜਿਹੜਾ ਧਰਮ ਦੇ ਘਰ, ਜਿੱਥੇ ਧਰਮ ਨੂੰ ਉੱਚਾ ਚੁੱਕਿਆ ਜਾਵੇ, ਕੌਮ ਨੂੰ ਉੱਚਾ ਚੁੱਕਿਆ ਜਾਵੇ, ਜਿਹੜੀ ਸੁਨਾਮੀ ਕੌਮ ਵਿੱਚ ਆਈ ਹੈ ਉਹਨੂੰ ਠੱਲ ਪਾਈ ਜਾਵੇ, ਜੋ ਪਤਤ ਪੁਣੇ ਦੀ ਸੁਨਾਮੀ, ਜੋ ਨਸ਼ਿਆਂ ਦੀ ਸੁਨਾਮੀ, ਜੋ ਪਖੰਡਵਾਦ ਦੀ ਸੁਨਾਮੀ, ਕਿ ਸਾਡੇ ਮਾਈ ਭਾਈ ਕਿਵੇਂ ਪਖੰਡ ਗੁਰੂ ਗ੍ਰੰਥ ਪੰਥ ਦਾ ਦਰ ਛੱਡ ਕੇ, ਕੋਈ ਕਹਿੰਦਾ ਮੇਰਾ ਆਹ ਬਾਬਾ ਗੁਰੂ ਹੈ, ਕੋਈ ਕਹਿੰਦਾ ਮੇਰਾ ਇਹ ਬਾਬੇ ਤੋਂ ਨਾਮ ਲਿਆ, ਕੋਈ ਸਰਸੇ ਨੂੰ ਤੁਰਿਆ, ਕੋਈ ਪਨਿਹਾਰੇ ਨੂੰ ਤੁਰਿਆ, ਕੋਈ ਕਿਸੇ ਪਾਸੇ ਨੂੰ ਤੁਰਿਆ, ਹੁਣ ਤਾਂ ਬੰਦੇ ਨਹੀਂ ਆ ਉਹ ਉਤਨੇ ਜਿਤਨੇ ਗੁਰੂ ਹੈ ਜਹਾਨ ਮੈਂ ਕਿਸ ਕਿਸ ਕੇ ਸਾਹਮਣੇ ਸਜਦਾ ਕਰੇ ਕੋਈ। ਹੁਣ ਤੇ ਉਨੀ ਪਬਲਿਕ ਨਹੀਂ ਰਹੀ ਜਿੰਨੇ ਗੁਰੂ ਬਣੇ ਬੈਠੇ ਜਿੰਨੇ ਡੇਰੇ ਖੁੱਲੇ ਹੋਏ ਆ। ਮਾਫ ਕਰਿਓ ਗੁਰਮੁਖ ਪਿਆਰਿਓ, ਪਰ ਸਾਨੂੰ ਸਾਡੇ ਸਤਿਗੁਰ ਨੇ ਜਿੱਥੇ ਜੋੜਿਆ, ਜਿੱਥੇ ਧਰਮ ਦੀ ਕਿਰਤ ਨਾਮ ਜਪਣਾ ਵੰਡ ਛਕਣ ਦਾ ਸਿਧਾਂਤ ਦਿੱਤਾ, ਉੱਥੇ ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ ਸਤਿਗੁਰ ਨੇ ਸਿਧਾਂਤ ਦਿੱਤਾ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਗੁਰੂ ਮੰਨਣਾ, ਐਵੇਂ ਲੋਕੀ ਭਟਕਦੇ ਪਖੰਡੀਆਂ ਦੇ ਡੇਰਿਆਂ ਤੇ। ਗੁਰੂ ਗ੍ਰੰਥ ਸਾਹਿਬ ਜਿਹਾ ਗੁਰੂ ਨਾ ਜਹਾਨ, ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਮਾਰਗ, ਸ਼ਬਦ ਗੁਰੂ ਦਾ ਮਾਰਗ। ਖੂਨ ਪਸੀਨੇ ਦੀ ਕਮਾਈ ਐਵੇਂ ਕਬਰਾਂ ਤੇ ਰੋੜਨ ਦੀ ਲੋੜ ਨਹੀਂ ਹੈ, ਖੂਨ ਪਸੀਨੇ ਦੀ ਕਮਾਈ ਐਵੇਂ ਥਾਵਾਂ ਤੇ ਰੋੜਨ ਦੀ ਲੋੜ ਨਹੀਂ ਹੈ। ਕਿੰਨੀ ਮਿਹਨਤ ਕਰਦੇ ਹੋ ਇੱਥੇ ਤੇ ਪੈਸਾ ਬਣਦਾ ਗੁਰਮੁਖੋ, ਪੈਸੇ ਕਿਤੇ ਦਰਖਤਾਂ ਨਾਲ ਥੋੜ੍ਹੀ ਲੱਗਦੇ ਆ। ਮੈਂ ਕਈ ਵਾਰ ਇੰਡੀਆ 'ਚ ਬੇਨਤੀ ਕਰਦਾ ਹੁੰਦਾ, ਕਈ ਕਹਿਣਗੇ ਜੀ ਵਿਦੇਸ਼ਾਂ 'ਚ ਬੜਾ ਪੈਸਾ, ਅਤੇ ਮੈਂ ਬੇਨਤੀ ਕਰਦਾ ਹੁੰਦਾ ਹਾਂ ਉੱਥੇ ਦਰਖਤਾਂ ਨੂੰ ਲੱਗੇ ਆ ਵੀ ਇੱਕ ਜਣਾ ਝਾੜ ਦਿੰਦਾ ਦੂਜਾ ਝਾੜੂ ਮਾਰ ਕੇ ਇਕੱਠੇ ਕਰ ਲੈਂਦਾ, ਵੀ ਦਰਖਤਾਂ ਦੇ ਨਾਲ ਜਿਵੇਂ ਪੱਤੇ ਝਾੜਦੇ ਆ ਨਾ, ਮੈਂ ਕਿਹਾ ਐਂ ਉੱਥੇ ਪੈਸੇ ਝਾੜਦੇ ਆ। ਨਹੀਂ ਭਲਿਓ, 14-14 ਘੰਟੇ 16-16 ਘੰਟੇ ਖੜ ਕੇ ਕੰਮ ਕਰਨਾ, ਮਿਹਨਤਾਂ ਕਰਨੀਆਂ ਦਿਨ ਰਾਤ, ਇੱਕ ਖੂਨ ਪਸੀਨੇ ਦੀ ਕਮਾਈ ਨਾਲ ਪੈਸਾ ਬਣਦਾ, ਪੈਸਾ ਕਿਤੇ ਐਵੇਂ ਬਣਦਾ? ਅਤੇ ਉਹਨੂੰ ਵਹਾ ਦਈਏ ਪਾਣੀ ਵਾਂਗੂ, ਉਹਨੂੰ ਵਹਾ ਦਈਏ ਅਸੀਂ ਗਲਤ ਜਗ੍ਹਾ 'ਤੇ? ਨਹੀਂ, ਖੂਨ ਪਸੀਨੇ ਦੀ ਕਮਾਈ ਧਰਮ ਦੀ ਕਿਰਤ ਹੈ, ਸਤਿਗੁਰ ਨੇ ਵੰਡ ਛਕੋ ਦਾ ਸਿਧਾਂਤ ਦਿੱਤਾ, ਯੋਗ ਜਗ੍ਹਾ ਦੇ ਉੱਤੇ ਖਰਚ ਹੋਵੇ, ਜਿੱਥੇ ਲੋੜ ਆ, ਜਿੱਥੇ ਪੰਥ ਦਾ ਭਲਾ, ਸਮਾਜ ਦਾ ਭਲਾ, ਦੇਸ਼ ਕੌਮ ਧਰਮ ਦਾ ਭਲਾ, ਉਸ ਪਾਸੇ ਸਾਨੂੰ ਖਰਚ ਕਰਨ ਦੀ ਲੋੜ ਆ। ਪਰ ਮਾਫ ਕਰਿਓ, ਸਾਡਾ ਉਸ ਪਾਸੇ ਧਿਆਨ ਘੱਟ ਹੁੰਦਾ, ਅਸੀਂ ਤੇ ਇੱਟ ਤੇ ਇੱਟ ਮਾਰੀ ਜਾਂਦੇ ਹਾਂ ਬਸ। ਜਿੱਥੇ ਗੁਰਮੁਖ ਪਿਆਰੇ ਲੋੜ ਹੀ ਨਹੀਂ ਉੱਥੇ ਜਾ ਕੇ ਸਿੱਟੀ ਜਾਂਦੇ ਹਾਂ ਪੈਸਾ, ਫਿਰ ਉਹਦੀ ਦੁਰਵਰਤੋਂ ਹੁੰਦੀ ਹੈ। ਪਖੰਡ ਦੀਆਂ ਥਾਵਾਂ 'ਤੇ ਪੈਸੇ ਟੇਕਦੇ ਆ, ਦੇਖੋ ਪਖੰਡੀ ਉਹ ਮੁੜ ਕੇ ਸਾਡੇ ਸਾਹਮਣੇ ਖੜ੍ਹੇ ਹੁੰਦੇ ਆ, ਸਾਡੇ ਲੋਕਾਂ ਨੇ ਮੱਥੇ ਟੇਕ ਟੇਕ ਕੇ ਸਰਸੇ ਵਾਲਾ ਖੜ੍ਹਾ ਕਰ ਦਿੱਤਾ, ਅਤੇ ਅੱਜ ਉਹ ਪੰਥ ਦੇ ਸਾਹਮਣੇ ਖੜ੍ਹਾ ਹੋ ਗਿਆ, ਉਹਨੇ ਸ਼ਰਬਤ ਦਾ ਕੜਾਹਾ ਘੋਲ ਲਿਆ, ਬਾਜਾਂ ਵਾਲੇ ਵਰਗੀ ਪੁਸ਼ਾਕ ਪਾ ਲਈ, ਲਾ ਕੇ ਕਲਗੀ, ਕਹਿੰਦਾ ਗੁਰੂ ਗੋਬਿੰਦ ਸਿੰਘ ਮੈਂ ਹੀ ਹਾਂ, ਕਹਿੰਦਾ ਇਹ ਅਸੀਂ ਖੜ੍ਹੇ ਕੀਤੇ ਲੋਕ ਗੁਰਮੁਖ ਪਿਆਰਿਓ, ਅਸੀਂ ਜਾ ਪੈਸਾ ਚੜ੍ਹਾਇਆ, ਖਾਸ ਕਰ ਆ ਪੰਜਾਬ ਤੋਂ ਗੁਰਮੁਖ ਪਿਆਰਿਓ, ਮੁਫ਼ਤ ਦੇ ਜਾ ਕੇ ਉੱਥੇ ਦਿਹਾੜੀਆਂ ਕਰਨੀਆਂ, ਉਹਦੇ ਖੇਤਾਂ 'ਚ ਕੰਮ ਕਰਨਾ, ਅਤੇ 5 ਕਨਾਲਾਂ ਤੋਂ ਡੇਰਾ ਸ਼ੁਰੂ ਹੋਇਆ, ਅੱਜ 5,000 ਏਕੜਾਂ 'ਚ ਫੈਲ ਗਿਆ। ਗੁਰਮੁਖ ਪਿਆਰਿਓ ਕਿੱਥੋਂ ਆਇਆ ਪੈਸਾ? ਆ ਸਾਡੇ ਲੋਕਾਂ ਨੇ ਗੁਰਮੁਖ ਪਿਆਰਿਓ ਜਾ ਅਸੀਂ ਅਕਲੀ ਕੀਚਾ ਦਾਣ ਵਾਲੀ ਪੰਗਤੀ ਭੁੱਲ ਗਏ, ਅਕਲੀ ਕੀਚਾ ਦਾਣ ਵਾਲਾ ਸਤਿਗੁਰ ਦਾ ਸਿਧਾਂਤ ਭੁੱਲ ਗਏ। ਦਾਨ ਦੇਣਾ ਅਕਲ ਦੇ ਨਾਲ, ਯੋਗ ਜਗ੍ਹਾ 'ਤੇ ਖਰਚ ਹੋਵੇ। ਸਾਨੂੰ ਕੌਮ ਦੇ ਅੰਦਰ, ਪੰਥ ਦੇ ਅੰਦਰ ਗੁਰਮੁਖ ਪਿਆਰਿਓ ਉੱਥੇ ਸੇਵਾ ਕਰਨ ਦੀ ਲੋੜ ਜਿੱਥੇ ਲੋੜ ਹੈ। ਇਹ ਖੂਨ ਪਸੀਨੇ ਦੀ ਕਮਾਈ ਐਵੇਂ ਦੰਭੀਆਂ ਪਖੰਡੀਆਂ 'ਤੇ ਸਾਨੂੰ ਵਹਾਉਣ ਦੀ ਲੋੜ ਨਹੀਂ ਹੈ। ਧਰਮ ਅਰਥ ਗੁਰਮੁਖ ਪਿਆਰਿਓ ਪੰਥ ਦੇ ਸੰਘਰਸ਼ ਦੇ ਉੱਤੇ ਖਰਚ ਕਰਨ ਦੀ ਲੋੜ ਹੈ। ਪਰ ਮੈਂ ਵੇਖਦਾ ਇਸ ਪਾਸੇ ਬਹੁਤ ਸਾਡਾ ਘੱਟ ਖਿਆਲ ਆ। ਸੰਘਰਸ਼ ਲੜਨਾ ਵੀ ਔਖਾ, ਸੰਘਰਸ਼ ਦਾ ਨਾਂ ਹੀ ਔਖਾ ਪੰਥ ਖਾਤਰ। ਕੌਮ ਗੁਲਾਮ ਹੈ, ਗਲੋਂ ਗੁਲਾਮੀ ਲਾ ਕੇ ਆਜ਼ਾਦੀ ਦੀ ਗੱਲ ਕਰਨੀ, ਕਿੰਨਾ ਸੰਘਰਸ਼ ਕਰਨਾ ਪੈਂਦਾ। ਭਾਈ ਰਾਜੋਵਾਣੀ ਦੀ ਫਾਂਸੀ ਰੱਦ ਕਰਾਉਣੀ ਸੀ, ਕੇਵਲ ਗੱਲਾਂ ਬਾਤਾਂ ਨਾਲ ਰੱਦ ਨਹੀਂ ਹੋਈ, ਗੁਰਮੁਖ ਪਿਆਰਿਓ ਸੰਘਰਸ਼ ਲੜਿਆ ਗਿਆ, ਸ਼ਹਾਦਤ ਵੀ ਹੋਈ। ਭਾਈ ਜਸਪਾਲ ਸਿੰਘ ਗੁਰਦਾਸਪੁਰ ਚੌੜ ਸਿੱਧਵਾਂ ਦੀ ਸ਼ਹਾਦਤ ਹੋਈ ਆ, ਐਵੇਂ ਨਹੀਂ ਉਹ ਫਾਂਸੀ, ਐਵੇਂ ਨਹੀਂ ਉਹ ਗੁਰਮੁਖ ਪਿਆਰਿਓ ਫਾਂਸੀ ਰੁਕੀ, ਸ਼ਹਾਦਤ ਹੋਈ ਆ। ਔਰ ਗੁਰਮੁਖ ਪਿਆਰਿਓ ਸੰਘਰਸ਼ ਗੁਰਦੁਆਰਾ ਗਿਆਨ ਗੋਦੜੀ ਸਾਹਿਬ, ਅਸੀਂ ਤਾਂ ਕੇਵਲ ਇੰਨਾ ਪੜ੍ਹ ਸੁਣ ਲਵਾਂਗੇ ਕਿ ਗਿਆਨ ਗੋਦੜੀ ਸਾਹਿਬ ਬਸ ਜੀ ਉੱਥੇ ਲੈ ਕੇ ਗਏ, ਯਾਤਰਾ ਜੀ ਫੜ ਲਿਆ ਜੀ, ਛੱਡ ਦਿੱਤਾ। ਪਰ ਮਾਫ ਕਰਿਓ, ਹਜ਼ਾਰਾਂ ਸਿੱਖ ਨਾਲ ਲੈ ਕੇ ਤੁਰਨੇ ਕੋਈ ਸੌਖੀ ਬਾਤ ਨਹੀਂ ਹੈ। ਇਹ ਗੁਰੂ ਕਿਰਪਾ ਕਰਦਾ ਤੁਸੀਂ ਸੰਗਤਾਂ ਸਹਿਯੋਗ ਬਖਸ਼ਦੇ ਹੋ ਸੰਘਰਸ਼ ਵਾਸਤੇ, ਅਤੇ ਉਹਦੇ ਨਾਲ ਹੀ ਲੱਖਾਂ ਰੁਪਈਆ ਸਾਧਨਾਂ 'ਤੇ ਹੀ ਖਰਚੇ ਆ ਜਾਂਦਾ। 8-10 ਹਜ਼ਾਰ ਸਿੱਖ ਲੈ ਕੇ ਦਿੱਲੀ ਗਏ ਸੀ, ਦਿੱਲੀ ਜਾਣਾ ਕਿਤੇ ਸੌਖਾ? ਗੁਰਮੁਖ ਪਿਆਰਿਓ ਹਜ਼ਾਰਾਂ ਸਿੱਖ ਨਾਲ ਲੈ ਕੇ, ਇੱਥੇ ਵਾਂਗੂ ਤਾਂ ਹੈ ਨਹੀਂ ਹੈ ਕਿ ਇਕੱਲੇ ਇਕੱਲੇ ਸਿੱਖ ਕੋਲ ਆਪਣਾ ਸਾਧਨ ਹੋਵੇ। ਉੱਥੇ ਵਿਚਾਰਾ ਆਪਣਾ ਕੰਮ ਧੰਦਾ ਸ਼ਿਕਾਰ ਛੱਡ ਕੇ ਕੋਈ ਬੰਦਾ ਟਾਈਮ 'ਤੇ ਕੱਢ ਸਕਦਾ, ਪਰ ਕਿਰਾਇਆ ਵੀ ਨਹੀਂ ਖਰਚ ਸਕਦਾ, ਸਾਧਨ ਨਹੀਂ ਫੋਰਡ ਕਰ ਸਕਦਾ। ਗੁਰਮੁਖ ਪਿਆਰਿਓ ਸੰਘਰਸ਼ ਲੜਨੇ, ਸੰਘਰਸ਼ਾਂ ਦੀ ਗੱਲ ਕਰਨੀ ਹੈ, ਬੜੀ ਔਖੀ ਹੈ। ਗੁਰਦੁਆਰਾ ਗਿਆਨ ਗੋਦੜੀ ਦਾ ਆਜ਼ਾਦੀ ਦਾ ਸੰਘਰਸ਼ ਚੱਲ ਰਿਹਾ, ਲੱਖਾਂ ਰੁਪਈਆਂ ਦਾ ਖਰਚ ਆ ਗਿਆ, ਪਰ ਅਜੇ ਤੱਕ ਗੁਰਦੁਆਰਾ ਸਾਹਿਬ ਦੀ ਪ੍ਰਾਪਤੀ ਨਹੀਂ ਹੋਈ, ਕਦੋਂ ਹੋਊਗੀ? ਸਤਿਗੁਰੂ ਕਿਰਪਾ ਕਰਨਗੇ, ਸੰਘਰਸ਼ ਜਾਰੀ ਆ। ਸ਼ਹੀਦੀ ਯਾਦਗਾਰ ਬਣਾਉਣ ਦਾ ਸੰਘਰਸ਼ ਤੋਰਿਆ ਸੀ ਗੁਰਮੁਖੋ, ਸਮਾਂ ਲੱਗਿਆ, ਗੁਰੂ ਨੇ ਕਿਰਪਾ ਕੀਤੀ, ਅੱਜ ਸ਼ਹੀਦੀ ਯਾਦਗਾਰ ਬਣ ਰਹੀ ਆ। 1984 ਦੇ ਸ਼ਹੀਦਾਂ ਦੀ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਸੰਘਰਸ਼ ਲੜੀਏ, ਸਫਲਤਾ। ਵੜੈਜਪਤੀ ਗੁਰਦੁਆਰਾ ਸਾਹਿਬ ਡੇਰਾ ਬਿਆਸ ਵੱਲੋਂ ਢਾ ਦਿੱਤਾ ਗਿਆ, ਭਾਵੇਂ ਸਾਡੇ ਕੌਮ ਦੇ ਧਾਰਮਿਕ ਆਗੂਆਂ ਨੇ, ਸਰਕਾਰਾਂ ਨੇ ਕਲੀਨ ਚਿੱਟਾਂ ਦੇ ਦਿੱਤੀਆਂ, ਪਰ ਸੰਘਰਸ਼ ਲੜਿਆ। ਸੰਘਰਸ਼ ਦੀ ਜਦੋਂ ਗੱਲ ਚੱਲੀ, ਡੇਰਾ ਬਿਆਸ ਨੇ ਪਹੁੰਚ ਕੀਤੀ, ਕਹਿੰਦਾ ਮੈਂ ਪੰਥ ਨਾਲ ਲੜਨਾ ਨਹੀਂ ਆ, ਭਾਈ ਮੇਰੇ ਨਾਲ ਗੱਲ ਕਰ ਲਵੋ, ਜੋ ਕਹੋ ਮੈਂ ਮੰਨਣ ਨੂੰ ਤਿਆਰ ਹਾਂ। ਅਤੇ ਫਿਰ ਹੁਣ ਸ਼ੇਰ ਸ਼ਰਨ ਪਏ ਨੂੰ ਤਾਂ ਸ਼ੇਰ ਵੀ ਨਹੀਂ ਖਾਂਦਾ ਗੁਰਮੁਖ ਪਿਆਰੇ। ਜਦੋਂ ਕਿਸੇ ਨੇ ਸਿਆਣਪ ਵਰਤ ਕੇ ਪਹੁੰਚ ਕੀਤੀ, ਉਹਦੇ ਨਾਲ ਗੱਲਬਾਤ ਕੀਤੀ, ਕਹਿੰਦਾ ਭਾਈ ਮੇਰਾ ਕਸੂਰ ਦੱਸੋ। ਦੱਸਿਆ ਵੀ ਆਹ ਕਸੂਰ ਆ। ਕਹਿੰਦੇ ਹੱਲ ਦੱਸੋ। ਕਹਿੰਦੇ ਮੈਂ ਪੰਥ ਤੋਂ ਖਿਮਾ ਮੰਗਦਾ, ਹੱਲ ਦੱਸੋ। ਹੱਲ ਭਾਈ ਜਿੱਥੇ ਗੁਰਦੁਆਰਾ ਢਾਇਆ ਸੀ ਉੱਥੇ ਗੁਰਦੁਆਰਾ ਬਣੂੰਗਾ, ਨਿਸ਼ਾਨ ਸਾਹਿਬ ਝੂਲੂਗਾ। ਅਤੇ ਗੁਰਮੁਖ ਪਿਆਰੇ, ਉਹ ਸੰਘਰਸ਼ ਨਾਲ ਸਫਲਤਾ ਹੋਈ। ਆ ਪਿਛਲੀ 29 ਤਰੀਕ ਜਿਹੜੀ ਲੰਘੀ ਆ, ਉਸ ਦਿਨ ਗੁਰਮੁਖ ਪਿਆਰਿਓ ਇਹ ਫੈਸਲਾ ਹੋਇਆ ਪੰਥਕ ਆਗੂਆਂ ਦਾ ਬੈਠ ਕੇ, ਡੇਰਾ ਬਿਆਸ ਮੁਖੀ ਬੈਠੇ ਆ ਗੁਰਮੁਖ ਪਿਆਰਿਓ। ਅਤੇ ਅਗਲੇ ਦਿਨ ਐਲਾਨ ਅਖਬਾਰਾਂ 'ਚ ਤੁਸੀਂ ਪੜ੍ਹਿਆ, ਗੁਰੂ ਨੇ ਕਿਰਪਾ ਕੀਤੀ, ਬਿਨਾਂ ਝਰੀਟ ਆਏ ਕਿਸੇ ਸਿੱਖ ਦੇ ਐਡਾ ਵੱਡਾ ਮਸਲਾ ਹੱਲ ਕਰ ਲਿਆ। ਨਹੀਂ ਤਾਂ ਕਈ ਵਾਰ ਅਸੀਂ ਦੇਖੋ ਗੁਰਮੁਖੋ, ਲੱਖਾਂ ਸ਼ਹੀਦ ਕਰਾ ਕੇ ਵੀ ਪ੍ਰਾਪਤੀ 0% ਨਹੀਂ ਕਰ ਸਕੇ। ਔਰ ਇੱਕ ਉਹ ਪ੍ਰਾਪਤੀ ਜਿੱਥੋਂ ਢਾਇਆ ਸੀ ਗੁਰਦੁਆਰਾ, ਉੱਥੇ ਹੀ ਬਣਾਉਣ ਦਾ ਐਲਾਨ ਕਰਾ ਦਿੱਤਾ। ਆ 5-7 ਦਿਨਾਂ ਨੂੰ ਵਾਪਸ ਚਲੇ ਜਾਣਾ, ਅਤੇ ਉੱਥੇ ਜਾ ਕੇ ਪੰਥ ਡੇਰੇ ਦੇ ਅੰਦਰ ਕੇਸਰੀ ਨਿਸ਼ਾਨ ਸਾਹਿਬ ਖਾਲਸੇ ਦਾ ਗੁਰੂ ਘਰ ਦਾ ਝੂਲੇਗਾ, ਅਤੇ ਉੱਥੇ ਗੁਰਦੁਆਰਾ ਸਾਹਿਬ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਸੋ ਮੈਂ ਬੇਨਤੀ ਕਰ ਰਿਹਾ, ਸੰਘਰਸ਼ ਦੀ ਗੱਲ ਹੁਣੇ ਸਰਦਾਰ ਜਰਨੈਲ ਸਿੰਘ ਜੀ ਰਾਣਾ ਸਾਹਿਬ ਪ੍ਰਧਾਨ ਸਾਹਿਬ ਬੇਨਤੀ ਕਰ ਰਹੇ, ਸੰਘਰਸ਼ ਦੀ ਗੱਲ, ਸੰਘਰਸ਼ ਦੀ ਗੱਲ, ਸੇਵਾ ਦੀ ਗੱਲ। ਸੇਵਾ ਦੇਸ਼ ਕੌਮ ਧਰਮ ਦੀ ਜ਼ਿੰਦੜੀ ਹੈ, ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ। ਜਿਨ੍ਹਾਂ ਦੇਸ਼ ਕੌਮ ਧਰਮ ਦੀ ਸੇਵਾ ਵਿੱਚ ਪੈਰ ਪਾਇਆ, ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ। ਗੁਰੂ ਕਾਲ ਤੋਂ ਲੈ ਕੇ ਅੱਜ ਤੱਕ ਜਿਹੜੇ ਸੰਘਰਸ਼ ਦੇ ਰਾਹ ਪਏ ਗੁਰਮੁਖੋ, ਚਰਖੜੀਆਂ 'ਤੇ ਚੜ੍ਹਨਾ ਪਿਆਰਿਆਂ ਨਾਲ ਚੀਰੇ ਗਏ, ਬੰਦ ਬੰਦ ਕੱਟੇ ਗਏ, ਗੋਲੀਆਂ ਡਾਂਗਾਂ ਦੀ ਗਿਣਤੀ ਕੋਈ ਨਹੀਂ, ਫਾਂਸੀਆਂ 'ਤੇ ਝੂਲੇ। ਸੰਘਰਸ਼ ਦਾ ਨਾਂ ਸੌਖਾ, ਸੰਘਰਸ਼ ਲੜਨਾ ਔਖਾ, ਸੰਘਰਸ਼ ਦੀ ਗੱਲ ਕਰਨੀ। ਆਮ ਕੇਵਲ ਅਸੀਂ ਸੰਘਰਸ਼ ਦੀ ਗੱਲ ਕਰੀ ਜਾਈਏ, ਗੁਰਮੁਖ ਪਿਆਰਿਓ ਗੱਲ ਵੱਖਰੀ ਆ ਕਿ ਆਪਣੇ ਕਿਸੇ ਲਾਹੇ ਵਾਸਤੇ ਸੰਘਰਸ਼ ਦੀ ਗੱਲ, ਪਰ ਸੰਘਰਸ਼ ਲੜਨਾ, ਫੀਲਡ ਵਿੱਚ ਜਾ ਕੇ ਵਰਕ ਕਰਨਾ, ਇਹ ਖਾਲਾ ਜੀ ਦਾ ਵਾੜਾ ਨਹੀਂ ਹੈ। ਇਹ ਗੁਰੂ ਕਿਰਪਾ ਕਰੇ, ਪੰਥ ਸਾਥ ਦੇਵੇ, ਅਤੇ ਤਾਂ ਹੁਣ ਜੇਕਰ ਹੋ ਰਿਹਾ ਸੀ ਗੁਰਮੁਖ ਪਿਆਰਿਓ, ਮੈਂ ਬੇਨਤੀ ਕਰਾਂ, ਜੇ ਸਤਿਗੁਰ ਦੀ ਕਿਰਪਾ ਅਤੇ ਦੁਨੀਆਂ ਦੇ ਸਿੱਖਾਂ ਦਾ ਸਾਥ ਆ, ਤੁਸੀਂ ਵਿਦੇਸ਼ਾਂ ਵਿੱਚ ਬੈਠੇ ਸਿੱਖ ਵੀ ਹਰ ਸਮੇਂ ਸਾਥ ਦਿੰਦੇ ਹੋ, ਇੰਡੀਆ ਦੇ ਸਿੱਖ ਵੀ ਜਿਹੜੇ ਪੰਜਾਬ ਵਿੱਚ ਵੱਸਦੇ, ਹਰਿਆਣੇ, ਰਾਜਸਥਾਨ, ਦਿੱਲੀ, ਉਹ ਵੀ ਨਾਲ ਤੁਰਦੇ ਆ, ਅੱਧੀ ਅੱਧੀ ਰਾਤ ਨੂੰ ਵੀ ਡਾਂਗਾਂ ਫੜ ਕੇ ਨਾਲ ਤੁਰਦੇ ਆ, ਤਾਂ ਅਸੀਂ ਸੰਘਰਸ਼ ਲੜ ਰਹੇ ਹਾਂ, ਤਾਂ ਲੜਿਆ ਜਾ ਰਿਹਾ। ਅਤੇ ਸੰਘਰਸ਼ ਹੈ ਕਿੱਦਾਂ ਦਾ ਗੁਰਮੁਖ ਪਿਆਰਿਓ? ਆ ਤੁਸੀਂ ਸਿੱਖ ਚੈਨਲ 'ਤੇ ਦੇਖਦੇ ਹੀ ਹੋ, ਮਿੰਟ ਮਿੰਟ ਦੀ ਖਬਰ ਤੁਹਾਨੂੰ ਪਹੁੰਚਦੀ ਰਹਿੰਦੀ ਆ। ਇਹ ਗੁਰਮੁਖ ਪਿਆਰੇ ਉਦੋਂ ਹੀ ਲੈ ਕੇ ਤੁਹਾਡੇ ਤੱਕ ਪਹੁੰਚਾ ਦਿੰਦੇ, ਅੱਗੇ ਵਾਂਗੂ ਤਾਂ ਨਹੀਂ, ਮੀਡੀਏ ਦਾ ਸੁੱਖ ਆ, ਤੁਹਾਡੇ ਸਹਿਯੋਗ ਨਾਲ ਜੇ ਮੀਡੀਆ ਚੱਲ ਰਿਹਾ, ਸਿੱਖ ਚੈਨਲ ਨੂੰ ਤੁਸੀਂ ਸਹਿਯੋਗ ਦਿੰਦੇ ਹੋ, ਆਪਣਾ ਦਸਵੰਧ ਕੱਢਦੇ ਹੋ, ਅਤੇ ਤੁਹਾਡੇ ਕੋਲ ਮਿੰਟ ਮਿੰਟ ਦੀ ਖਬਰ ਗੁਰਮੁਖ ਪਿਆਰੇ ਤੁਹਾਨੂੰ ਪਹੁੰਚਾਉਂਦਾ, ਜੋ ਇਹਦਾ ਬਣਦਾ ਹਿੱਸਾ ਤੁਸੀਂ ਆਪਣੀ ਕਿਰਤ 'ਚੋਂ ਦਿੰਦੇ ਹੋ, ਸਹਿਯੋਗ ਦਿੰਦੇ ਹੋ, ਤਾਂ ਹੀ ਮੀਡੀਆ ਚੱਲ ਰਿਹਾ। ਜੇ ਤੁਸੀਂ ਸਹਿਯੋਗ ਨਹੀਂ ਦਿਓਗੇ, ਤੁਹਾਨੂੰ ਖਬਰ ਕਿੱਥੋਂ ਮਿਲੂਗੀ? ਮੀਡੀਆ ਬੰਦ ਹੋ, ਨਾ ਗੁਰਬਾਣੀ ਦੀ ਗੱਲ, ਨਾ ਪੰਥ ਦੇ ਜੋ ਹਾਲਾਤ ਆ ਉਹਨਾਂ ਦੀ ਖਬਰ, ਅਤੇ ਤੁਸੀਂ ਮਿੰਟ ਮਿੰਟ ਦੀ ਖਬਰ ਦੇਖਦੇ ਹੋ ਗੁਰਮੁਖ ਪਿਆਰਿਓ, ਕਿਸ ਤਰ੍ਹਾਂ ਉੱਥੇ ਡਾਂਗਾਂ ਦਾ ਸਾਹਮਣਾ ਕਰਨਾ, ਗੋਲੀਆਂ ਦਾ ਸਾਹਮਣਾ ਕਰਨਾ, ਪਾਣੀ ਦੀਆਂ ਵਿਛਾੜਾਂ ਪੈਂਦੀਆਂ, ਅਥਰੂ ਗੈਸ ਪੈਂਦੇ ਗੁਰਮੁਖ ਪਿਆਰਿਓ, ਕੋਈ ਸਰਕਾਰਾਂ ਜਬਰ। ਅਸੀਂ ਪੰਜਾਬ 'ਚ ਕੋਈ ਸੰਘਰਸ਼ ਦੀ ਗੱਲ, ਸਿਧਾਂਤ ਦੀ ਗੱਲ ਕਰਦੇ ਹਾਂ, ਸਰਕਾਰਾਂ ਉੱਥੇ ਜਬਰ ਕਰਦੀਆਂ, ਪੰਜਾਬੋਂ ਬਾਹਰ ਤੁਰਦੇ ਹਾਂ, ਹਰਿਆਣੇ 'ਚ ਉੱਧਰ ਨੂੰ ਗੁਰਮੁਖ ਪਿਆਰਿਓ, ਆ ਉੱਤਰਾਖੰਡ ਨੂੰ ਤੁਰੇ ਸੀ, ਉੱਧਰ ਜਬਰ, ਉੱਧਰ ਪਾਬੰਦੀ ਲਾ ਦਿੱਤੀ, ਸਿੱਖ ਉੱਤਰਾਖੰਡ 'ਚ ਹੀ ਨਹੀਂ ਵੜ ਸਕਦੇ। ਦੱਸੋ, ਜਿਸ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਸਿੱਖਾਂ ਨੇ ਯੋਗਦਾਨ ਪਾਇਆ, ਫਾਂਸੀਆਂ, ਤਬਾਹੀਆਂ, ਉਮਰ ਕੈਦਾਂ ਕੱਟੀਆਂ, ਉਸੇ ਦੇਸ਼ ਦੇ ਤੁਸੀਂ ਇਸ ਖਿੱਤੇ 'ਚ ਪ੍ਰਵੇਸ਼ ਕਰਕੇ ਗੁਰੂ ਨਾਨਕ ਦਾ ਗੁਰਪੁਰਬ ਨਹੀਂ ਮਨਾ ਸਕਦੇ। ਦੇਖੋ ਪਾਬੰਦੀਆਂ ਸਾਡੇ, ਪਰ ਫਿਰ ਵੀ ਸੰਘਰਸ਼ ਜਾਰੀ ਆ ਗੁਰੂ ਦੀ ਕਿਰਪਾ ਨਾਲ। ਸਤਿਗੁਰ ਕਿਰਪਾ ਕਰਨ, ਸੰਗਤਾਂ ਸਹਿਯੋਗ ਬਖਸ਼ਣ, ਜਿੰਨੇ ਸਵਾਸ ਸਤਿਗੁਰ ਨੇ ਬਖਸ਼ੇ ਆ, 2 ਹੋਣ, 4 ਹੋਣ, 1000 ਹੋਣ, ਇਹ ਸੰਘਰਸ਼ ਇਸੇ ਤਰ੍ਹਾਂ ਗੁਰਮੁਖ ਪਿਆਰਿਓ, ਗੁਰੂ ਗ੍ਰੰਥ ਪੰਥ ਖਾਲਸੇ ਦੇ ਬੋਲਬਾਲੇ ਦਾ ਜਾਰੀ ਰਹਿਣਾ ਤੁਹਾਡੇ ਸਹਿਯੋਗ ਦੇ ਨਾਲ। ਅਤੇ ਮੈਂ ਬੇਨਤੀ ਕਰੂੰਗਾ ਗੁਰਮੁਖ ਪਿਆਰਿਓ, ਐਵੇਂ ਜਠੇਰਿਆਂ ਦੀਆਂ ਥਾਵਾਂ 'ਤੇ, ਮਨਮਤ ਦੀਆਂ ਥਾਵਾਂ 'ਤੇ ਸਾਨੂੰ ਆਪਣਾ ਦਸਵੰਧ ਨਹੀਂ ਕੱਢਣਾ ਚਾਹੀਦਾ। ਉਸ ਪੈਸੇ ਨਹੀਂ, ਅਕਲੀ ਕੀਚਾ ਦਾਨ, ਸਾਨੂੰ ਬੜੀ ਸਿਆਣਪ ਦੇ ਨਾਲ ਗੁਰਮੁਖ ਪਿਆਰਿਓ ਧਰਮ ਦੀਆਂ ਥਾਵਾਂ 'ਤੇ, ਧਰਮ ਵਾਲੇ ਪਾਸੇ ਆਪਣਾ ਜਿਹੜਾ ਹੈ ਉਹ ਯੋਗਦਾਨ ਪਾਉਣਾ ਚਾਹੀਦਾ। ਇਹ ਸਾਡਾ ਫਰਜ਼ ਬਣਦਾ, ਇਹ ਸਾਰੀਆਂ ਸੰਗਤਾਂ ਦਾ ਫਰਜ਼ ਬਣਦਾ ਸਾਡਾ। ਗੁਰਮੁਖ ਪਿਆਰਿਓ, ਸਤਿਗੁਰ ਨੇ ਜੋ ਸਾਨੂੰ ਸਿਧਾਂਤ ਦਿੱਤਾ, ਅਸੀਂ ਧਰਮ ਦੀ ਕਿਰਤ ਕਰਨੀ ਹੈ, ਨਾਮ ਜਪਣਾ, ਵੰਡ ਛਕਣਾ, ਇਹ ਸਤਿਗੁਰ ਦਾ ਸਿਧਾਂਤ ਆ। ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ, ਪਰ ਸੰਘਰਸ਼ ਗੁਰਮੁਖ ਪਿਆਰਿਓ ਬੜਾ ਔਖਾ, ਸੰਘਰਸ਼ ਦੀਆਂ ਗੱਲਾਂ ਕਰਨੀਆਂ ਸੌਖੀਆਂ। ਮੈਂ ਕਈ ਵਾਰ ਦੀਵਾਨਾਂ 'ਚ ਵੀ ਬੇਨਤੀ ਸਾਂਝੀ ਕੀਤੀ ਆ, ਸਿੱਖ ਚੈਨਲ 'ਤੇ ਵੀ ਤੁਸੀਂ ਸੁਣਿਆ ਹੋਵੇਗਾ। ਮੈਂ ਅੱਜ ਇੱਥੇ ਤੁਹਾਨੂੰ ਬੇਨਤੀ ਕਰਾਂ, ਮੈਂ ਇੱਥੇ ਇੰਗਲੈਂਡ ਵਿੱਚ ਆਇਆ ਅਤੇ ਇੱਕ ਸਿੱਖ ਨੇ ਬੜੀ ਸੰਘਰਸ਼ ਦੀ ਗੱਲ ਮੇਰੇ ਨਾਲ ਹਮੇਸ਼ਾ ਕਰਨੀ, ਬਾਬਾ ਜੀ ਉੱਥੇ ਐਂ ਕਰੋ, ਉੱਥੇ ਐਂ ਕਰੋ, ਉੱਥੇ ਐਂ ਕਰਨਾ ਚਾਹੀਦਾ, ਐਂ ਕਰਨਾ। ਮੈਂ ਕਿਹਾ ਗੁਰਮੁਖਾ ਸੌਖਾ ਕੰਮ ਨਹੀਂ ਆ, ਗੁਰੂ ਦੀ ਕਿਰਪਾ ਨਾਲ ਸੰਗਤਾਂ ਦੇ ਸਹਿਯੋਗ ਨਾਲ ਜਿਵੇਂ ਕਰਦੇ ਹਾਂ ਸੰਘਰਸ਼ ਵਿੱਚ ਜਾ ਕੇ ਪਤਾ ਲੱਗਦਾ। ਸੰਘਰਸ਼ ਦੀਆਂ ਗੱਲਾਂ ਕਰ ਲੈਣੀਆਂ ਬਹੁਤ ਸੌਖੀਆਂ ਨੇ। ਇੱਕ ਸਾਨੂੰ ਵੀਰ ਇੱਥੇ ਮਿਲਿਆ, ਕਹਿੰਦਾ ਬਾਬਾ ਜੀ ਸਰਸੇ ਵਾਲੇ ਨੂੰ ਟਾਈਮ ਬੜਾ ਪੈ ਗਿਆ, ਸੰਘਰਸ਼ ਕਿਸ ਤਰ੍ਹਾਂ ਚੱਲ ਰਿਹਾ? ਮੈਂ ਕਿਹਾ ਭਾਈ ਸਿਧਾਂਤਕ ਸੰਘਰਸ਼ ਆ, ਵਿਚਾਰਾਂ ਦਾ ਵਿਰੋਧ ਆ, ਉਹਦੇ ਪਖੰਡ ਨੂੰ ਕਰਮਕਾਂਡ ਨੂੰ ਕੰਡੈਮ ਕਰ ਰਹੇ ਹਾਂ। ਸੰਗਤਾਂ ਨੂੰ ਸੱਚ ਤੋਂ ਚਾਨਣ, ਸੱਚ ਦਾ ਚਾਨਣ ਜਿਹੜਾ ਗੁਰਬਾਣੀ ਦਾ, ਉਹਦੇ ਲਈ ਅਵੇਅਰ ਕਰ ਰਹੇ ਹਾਂ। ਉਹ ਕਹਿੰਦਾ ਨਹੀਂ ਇੱਦਾਂ ਨਹੀਂ ਹੋਣਾ ਚਾਹੀਦਾ। ਮੈਂ ਕਿਹਾ ਦੱਸ ਫਿਰ ਗੁਰਮੁਖਾ, ਤੂੰ ਦੱਸ ਕਿਵੇਂ ਕਰਨਾ, ਕਿਵੇਂ ਹੋਣਾ ਚਾਹੀਦਾ? ਅਤੇ ਬੜਾ ਬਣਾਸ ਵਾਰ ਕੇ ਸਿੱਖ ਕਹਿੰਦਾ ਬਾਬਾ ਜੀ ਬਸ ਫਿਨਿਸ਼, ਕਹਿੰਦਾ ਇੱਕ ਮਿੰਟ 'ਚ ਬੰਦੇ ਨੂੰ ਫਿਨਿਸ਼ ਕਰ ਦਿਓ, ਐਂ ਬੜਾ ਹੱਥ ਦੇ ਨਾਲ ਇਸ਼ਾਰਾ। ਮੈਂ ਕਿਹਾ ਗੁਰਮੁਖਾ ਇੰਗਲੈਂਡ 'ਚ ਬਹਿ ਕੇ ਐਂ ਫਿਨਿਸ਼ ਕਹਿ ਦੇਣਾ ਬਹੁਤ ਸੌਖਾ ਵਾ, ਆਹ ਭਾਈ ਰਾਣੀ ਵਰਗੇ ਬੈਠੇ ਆ, ਇਹਨਾਂ ਨੂੰ ਪਤਾ ਕਿਸ ਤਰ੍ਹਾਂ ਇੱਥੇ ਫਿਨਿਸ਼ ਦੀਆਂ ਗੱਲਾਂ ਚੱਲੀਆਂ ਸੀ, ਅਤੇ ਗੱਲਾਂ ਦੇ ਨਾਲ ਹੀ ਕਿੰਨੇ ਕਿੰਨੇ ਸਾਲ ਜੇਲ੍ਹਾਂ ਕੱਟਣੀਆਂ ਪੈ ਗਈਆਂ। ਅਤੇ ਗੁਰਮੁਖ ਪਿਆਰੋ ਫਿਨਿਸ਼ ਕਹਿ ਦੇਣਾ ਸੌਖਾ, ਕਰਨਾ ਜਿਹੜਾ ਜਾਂ ਇਸ ਰਾਹ ਦੇ ਉੱਤੇ ਚੱਲਣਾ ਸੰਘਰਸ਼ ਬੜਾ ਔਖਾ। ਉਹ ਗੁਰਮੁਖ ਦੂਸਰਾ ਜਿਹੜਾ ਮੇਰੇ ਨਾਲ ਇਸ ਤਰ੍ਹਾਂ ਗੱਲ ਕਰੇ, ਇੱਕ ਵਾਰ ਕੁਦਰਤੀ ਕੀ ਹੋਇਆ, ਉੱਥੇ ਤਖ਼ਤ ਦਮਦਮਾ ਸਾਹਿਬ ਅਸੀਂ ਗੁਰਮੁਖ ਪਿਆਰੇ ਅਰਦਾਸਾਂ ਸੋਧ ਕੇ ਕਿਸੇ ਮੋਰਚੇ 'ਤੇ ਚੱਲੇ। ਡੱਬ ਵਾਲੀ ਦੇ ਨੇੜੇ ਪਿੰਡ ਪੈਂਦਾ ਫਰੀਦਕੋਟ ਕੋਟਲੀ, ਉੱਥੇ ਇੱਕ ਮਹਿੰਦਰਦਾਸ ਨਾਂ ਦੇ ਪਖੰਡੀ ਦਾ ਡੇਰਾ ਸੀ, ਅਤੇ ਉਹ ਕੀ ਕਰਦਾ ਦੁਸਹਿਰੇ ਵਾਲੇ ਦਿਨ ਸ਼੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪੈਂਦਾ ਉਹਦੇ ਡੇਰੇ 'ਚ। ਦੋ ਦਿਨ ਪਹਿਲਾਂ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੁੰਦਾ, ਅਤੇ ਤਿੰਨੇ ਦਿਨ ਸ਼ਰਾਬ ਦਾ ਚੜਾਵਾ ਚੜ੍ਹਦਾ ਉਹਦੇ ਡੇਰੇ ਦੇ ਅੰਦਰ, ਸ਼ਰਾਬ ਦਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ। ਅਤੇ ਜਿੰਨੇ ਹਰਿਦੁਆਰ ਤੋਂ 400-500 ਗੁਰਮੁਖ ਪਿਆਰੇ ਭਗਵੇ ਕੱਪੜਾਂ ਵਾਲੇ ਜਟਾਧਾਰੀ ਅਤੇ ਹੋਰ ਭਗਵੇ ਲਿਬਾਸ ਵਾਲੇ ਉੱਥੇ ਆ ਕੇ ਸ਼ਰਾਬ ਪੀਂਦੇ, ਜਿੰਨੇ ਰੇਲਵੇ ਸਟੇਸ਼ਨ ਬਠਿੰਡੇ ਅਤੇ ਹੋਰ ਆਸੇ ਪਾਸੇ ਡੱਬ ਵਾਲੀ ਰੇਲਵੇ ਸਟੇਸ਼ਨ 'ਤੇ ਜਿਹੜੇ ਗੁਰਮੁਖ ਪਿਆਰੇ ਪਖੰਡੀ ਜੇ ਐਵੇਂ ਜੱਟਾਂ ਵਧਾਈ ਅਤੇ ਭਗਵੇ ਕੱਪੜੇ ਪਾਈ ਫਿਰਦੇ ਉੱਥੇ, ਉਹਨਾਂ ਨੇ ਵੀ ਉੱਥੇ ਪਹੁੰਚ ਜਾਣਾ, ਅਤੇ 500-700 ਬੰਦਾ ਸ਼ਰਾਬੀ ਲੋਕਾਂ ਨੇ ਸ਼ਰਾਬ ਘਰ ਦੀ ਕੱਢ ਕੱਢ ਕੇ ਉੱਥੇ ਚੜਾਵਾ ਚੜਾਉਣਾ, ਅਤੇ ਦੁਸਹਿਰੇ ਵਾਲੇ ਦਿਨ ਆਲੇ ਦੁਆਲੇ ਦੇ 40 ਪਿੰਡ ਸ਼ਰਾਬੀ ਹੁੰਦੇ, 40 ਪਿੰਡ ਰੂੜੀਆਂ 'ਤੇ ਲਿਟਦੇ ਫਿਰਦੇ। ਜਦੋਂ ਸਾਡੇ ਕੋਲ ਖਬਰ ਮਿਲੀ ਗੁਰਮੁਖ ਪਿਆਰੇ ਉਹਨੂੰ ਚਿੱਠੀ ਕੱਢੀ ਕਿ ਭਾਈ ਤੂੰ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਕਰ ਸਕਦਾ, ਇੱਥੇ ਮਹਾਰਾਜ ਦੀ ਹਜ਼ੂਰੀ 'ਚ ਆ ਕੁਝ ਬੜੀ ਮਨਮਤ ਆ, ਇੱਥੇ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਨਹੀਂ ਹੋ ਸਕਦਾ, ਜੇ ਅਖੰਡ ਪਾਠ ਸਾਹਿਬ ਕਰਨਾ ਤਾਂ ਆਹ ਕੰਮ ਬੰਦ ਕਰ, ਇੱਥੇ ਸ਼ਰਾਬ ਦਾ ਚੜਾਵਾ ਨਹੀਂ ਚੜ੍ਹ ਸਕਦਾ, ਜਾਂ ਤਾਂ ਮਨਮਤ ਰੱਖ ਲਾ ਅਤੇ ਜਾਂ ਗੁਰਮਤ ਧਾਰਨ ਕਰ ਲਾ। ਅਤੇ ਅੱਗੋਂ ਬੜਾ ਬਣਾਸਵਾਰ ਜਿਹੜੇ ਸਿੰਘ ਗਏ ਸੁਨੇਹਾ ਲੈ ਕੇ, ਕਹਿੰਦਾ ਮੈਨੂੰ ਕੌਣ ਰੋਕੂਗਾ, ਮੁੱਖ ਮੰਤਰੀ ਸਾਹਿਬ ਦਾ ਪਿੰਡ ਨਾਲ ਆ ਬਾਦਲ ਸਾਹਿਬ ਦਾ, ਕਹਿੰਦਾ ਉਹ ਵੀ ਮੇਰੇ ਕੋਲ ਆਉਂਦੇ, ਹੋਰ ਬੜੇ ਅਫਸਰ ਮੇਰੇ ਕੋਲ ਆਉਂਦੇ, ਮੇਰੀ ਮੰਤਰੀਆਂ ਨਾਲ ਸਿੱਧੀ ਗੱਲ ਆ, ਮੈਨੂੰ ਕੌਣ ਰੋਕੂਗਾ। ਮਹਿੰਦਰਦਾਸ ਨਾਂ ਦਾ ਗੁਰਮੁਖ ਪਿਆਰੇ ਉਹ ਪਖੰਡੀ ਫਰੀਦਕੋਟ ਕੋਟਲੀ ਪਿੰਡ ਆ ਡੱਬ ਵਾਲੀ ਦੇ ਨੇੜੇ, ਬਾਦਲ ਪਿੰਡ ਦੇ ਵੀ ਨੇੜੇ, ਬਾਦਲ ਪਿੰਡ ਵੀ ਨੇੜੇ ਪੈ ਜਾਂਦਾ ਮੁੱਖ ਮੰਤਰੀ ਦਾ। ਅਤੇ ਗੁਰਮੁਖ ਪਿਆਰਿਓ ਜਦੋਂ ਉਹਨੂੰ ਚਲੋ ਸੁਚੇਤ ਕਰਨਾ ਫਰਜ਼ ਸੀ, ਉਹ ਨਾ ਸਮਝਿਆ, ਉਹ ਅੜਿਆ ਰਿਹਾ ਗੱਲ 'ਤੇ। 2 ਮਹੀਨੇ ਪਹਿਲਾਂ ਉਹਨੂੰ ਸੁਚੇਤ ਕੀਤਾ ਗਿਆ, ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਲੈਟਰ ਉਹਨੂੰ ਭੇਜੀ, ਪਰ ਨਾ ਸਮਝਿਆ। ਫਿਰ ਉਸ ਦਿਨ ਜਿੱਦਣ ਗੁਰਮੁਖ ਪਿਆਰਿਓ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਨਾ ਸੀ, 150 ਸਿੰਘਾਂ ਦਾ ਲੈ ਕੇ ਜਥਾ ਸੋਧਿਆ ਅਰਦਾਸਾ ਤਖ਼ਤ ਸ੍ਰੀ ਦਮਦਮਾ ਸਾਹਿਬ 'ਤੇ, ਅਸੀਂ ਸਵੇਰੇ ਤੜਕੇ ਹੀ ਚਾਲੇ ਮਾਰਤੇ ਵੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਨ ਤੋਂ ਪਹਿਲਾਂ ਹੀ ਉੱਥੇ ਪਹੁੰਚ ਜਾਣਾ ਅਤੇ ਅਖੰਡ ਪਾਠ ਸਾਹਿਬ ਪ੍ਰਕਾਸ਼ ਨਹੀਂ ਹੋਣ ਦੇਣਾ। ਇੰਨੇ ਚਿਰ ਨੂੰ ਉਹ ਗੁਰਮੁਖ ਇੱਥੋਂ ਇੰਗਲੈਂਡ ਤੋਂ ਗਿਆ ਜੀ ਮੈਨੂੰ ਮਿਲਣ ਵਾਸਤੇ, ਸਬੱਬੀ ਉੱਥੇ ਆ ਗਿਆ, ਕਹਿੰਦਾ ਜੀ ਮੈਂ ਤੁਹਾਨੂੰ ਮਿਲਣ ਆਇਆ ਸੀ, ਮੈਂ ਸੋਚਿਆ ਨਾਲੇ ਤੁਹਾਨੂੰ ਮਿਲ ਜੂ, ਨਾਲੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਦਰਸ਼ਨ ਕਰ ਜੂੰਗਾ। ਮੈਂ ਕਿਹਾ ਚੱਲ ਵੀ ਸਿੰਘਾ ਬੜੇ ਟਾਈਮ 'ਤੇ ਆਇਆ, ਤੂੰ ਮੋਰਚਿਆਂ ਦੀਆਂ ਬੜੀਆਂ ਗੱਲਾਂ ਕਰਦਾ ਹੁੰਦਾ, ਉੱਥੇ ਵੀ ਅੱਜ ਚੱਲ ਮੋਰਚੇ 'ਤੇ ਹੀ ਜਾ ਰਹੇ ਹਾਂ, ਚੱਲ ਤੈਨੂੰ ਮੋਰਚਾ ਦਿਖਾਈਏ, ਅੱਜ ਤੈਨੂੰ ਮੋਰਚੇ ਦੀ ਗੱਲ ਸੰਘਰਸ਼ ਦੀ ਗੱਲ ਤੂੰ ਬਹੁਤ ਸੁਣਾਉਂਦਾ ਹੁੰਦਾ ਉੱਥੇ ਇੰਗਲੈਂਡ 'ਚ, ਚੱਲ ਚੱਲੀਏ ਨਾਲ। ਹੁਣ ਗੁਰਮੁਖ ਉਹ ਬੜਾ ਕਹੇ ਵੀ ਮੈਂ ਇੱਥੇ ਜਾਣਾ ਉੱਥੇ, ਅਸੀਂ ਕਹਿੰਦੇ ਨਹੀਂ ਚੱਲ ਅੱਜ ਤਾਂ ਨਾਲ ਹੀ, 10-2 ਘੰਟੇ ਲੇਟ ਹੋ ਜਾਊਂ, ਫਿਰ ਕੀ ਤੈਨੂੰ ਦੇ ਦਿਆਂਗੇ ਛੁੱਟੀ ਉੱਥੋਂ। ਬਿਠਾ ਲਿਆ ਨਾਲ ਹੀ, ਅਸੀਂ ਆਪਣੇ ਵਾਲੀ ਗੱਡੀ 'ਚ ਬਿਠਾ ਲਿਆ, ਸੋਧ ਕੇ ਅਰਦਾਸਾ ਜਦੋਂ ਗਏ ਫਰੀਦਕੋਟ ਕੋਟਲੀ ਪਿੰਡ, ਪੰਜਾਹ ਪੰਜਾਹ ਸਿੰਘ ਦੋਨਾਂ ਗੁਰਦੁਆਰਿਆਂ 'ਚ ਬਿਠਾ ਦਿੱਤੇ। ਪਿੰਡ 'ਚ ਦੋ ਗੁਰਦੁਆਰਾ ਸਾਹਿਬ ਸੀ। ਅਸੀਂ ਕਿਹਾ ਕੋਈ ਇੱਥੋਂ ਆਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈਣ ਦੇਣਾ ਨਹੀਂ ਆ। ਕੋਈ ਉਹ ਪਖੰਡੀ ਡੇਰੇਦਾਰ ਦਾ ਚੇਲਾ ਆਵੇ, ਤੁਸੀਂ ਸਰੂਪ ਨਹੀਂ ਦੇਣਾ। ਉੱਥੇ ਤੱਕ ਪਹੁੰਚਦਿਆਂ ਪਹੁੰਚਦਿਆਂ ਰਾਹ 'ਚ ਟੈਲੀਫੋਨ ਅਤੇ ਮੋਬਾਈਲਾਂ 'ਤੇ ਫੋਨ ਕਰਦਿਆਂ 200 ਸਿੰਘਾਂ ਦਾ ਜਥਾ ਬਣ ਗਿਆ। ਪੰਜਾਹ ਪੰਜਾਹ 'ਤੇ ਗੁਰਦੁਆਰਿਆਂ 'ਚ ਬਿਠਾਤੇ ਅਤੇ 100 ਕੁ ਸਿੰਘਾਂ ਨੇ ਅਸੀਂ ਪਿੰਡ ਦੀ ਪਰਿਕਰਮਾ ਆਰੰਭਤੀ। ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦੇ ਜੈਕਾਰੇ, ਰਾਜ ਕਰੇਗਾ ਖਾਲਸਾ ਪੰਥ ਕੀ ਜੀਤ, ਗੁਰੂ ਮਾਨਿਓ ਗ੍ਰੰਥ ਦੇ ਨਾਅਰੇ ਜਦੋਂ ਲੱਗੇ ਲੱਗਣ, ਲੋਕਾਂ ਨੇ ਦਰਵਾਜ਼ੇ ਕਰ ਲਏ ਬੰਦ, ਗੁਰਮੁਖ ਪਿਆਰੇ ਕਰਫਿਊ ਵਰਗਾ ਮਾਹੌਲ ਬਣ ਗਿਆ। ਹੁਣ ਜਦੋਂ ਉੱਧਰੋਂ ਸਿੰਘਾਂ ਨੇ ਜਕਾਰੇ ਛੱਡੇ ਅਤੇ ਉਹ ਪਖੰਡੀ ਡੇਰੇ ਵਾਲਾ ਵੀ ਆਪਣੇ ਚੇਲੇ ਇਕੱਠੇ ਕਰੀ ਬੈਠਾ ਸੀ ਡੇਰੇ 'ਚ, ਉਹਨੇ ਵੀ ਸਪੀਕਰ ਲਾ ਲਿਆ ਅਤੇ ਹਰ ਹਰ ਮਹਾਂਦੇਵ, ਹਰ ਹਰ ਮਹਾਂਦੇਵ, ਉਹ ਵੀ ਨਾਅਰੇ ਲਾਉਣ ਲੱਗ ਗਏ ਅੰਦਰੋਂ। ਪਰ ਹੁਣ ਇੱਧਰ ਅਸੀਂ ਪਰਿਕਰਮਾ ਆਰੰਭੀ ਹੋਈ ਪਿੰਡ ਦੀ, ਪੰਜਾਹ ਪੰਜਾਹ ਸਿੰਘ ਗੁਰਦੁਆਰਿਆਂ 'ਚ ਬੈਠੇ, ਨਾਲ ਹੀ ਟੈਲੀਫੋਨ 'ਤੇ ਸੰਪਰਕ, ਕਿਉਂਕਿ ਸਾਜਰਾ ਵਾਲਾ ਸੀ, ਅਸੀਂ ਤਾਂ 8 ਵਜੇ ਹੀ ਜਾ ਪਹੁੰਚੇ ਉੱਥੇ ਪਿੰਡ, ਵੀ ਪਹਿਲਾਂ ਹੀ ਜਾ ਕੇ 10 ਕੁ ਵਜੇ ਸ਼੍ਰੀ ਅਖੰਡ ਪਾਠ ਸਾਹਿਬ 10-11 ਵਜੇ ਆਰੰਭ ਹੋਣੇ ਆ, ਆਪਾਂ ਪਹਿਲਾਂ ਹੀ ਜਾ ਕੇ ਮੋਰਚਾ ਸੰਭਾਲ ਲੈਣਾ। ਗੁਰੂ ਨੇ ਕਿਰਪਾ ਕੀਤੀ, 400 ਸਿੰਘ ਗੁਰਮੁਖ ਪਿਆਰੇ ਹੋ ਗਏ, ਉੱਥੇ 200 ਸਿੰਘ ਹੋਰ ਪਹੁੰਚ ਗਏ ਆਸੇ ਪਾਸਿਓਂ। ਫਿਰ ਆਈਆਂ ਪੁਲਿਸ ਦੀਆਂ ਧਾੜਾਂ ਚੜ੍ਹ ਕੇ ਬਠਿੰਡੇ ਤੋਂ, ਡੱਬ ਵਾਲੀ ਤੋਂ, ਫੋਰਸਾਂ ਹੀ ਫੋਰਸਾਂ। ਹੁਣ ਇੱਕ ਪਾਸੇ ਉਹ ਅੰਦਰੋਂ ਨਾਅਰੇ ਉਹ ਲਾਉਣ, ਅਸੀਂ ਬਾਹਰੋਂ ਨਾਅਰੇ ਗੁਰਮੁਖ ਪਿਆਰੇ ਗੁਰਮਤ ਦੇ, ਉਹ ਆਪਦੇ ਡੇਰੇ ਦੇ ਨਾਅਰੇ ਲਾਉਣ। ਪਿੰਡ ਦੀਆਂ ਪਰਿਕਰਮਾ ਅਤੇ ਗੁਰਮੁਖ ਪਿਆਰੇ ਹੋਇਆ ਕਰਫਿਊ ਵਰਗਾ ਮਾਹੌਲ, ਸਭ ਦਰਵਾਜ਼ੇ ਘਰਾਂ ਦੇ ਬੰਦ, ਅਤੇ ਉੱਧਰੋਂ ਫੋਰਸਾਂ ਪੁਲਿਸ ਵਾਲੇ ਆਪਣੇ ਥਾਂ, ਜੀ ਤੁਸੀਂ ਇੱਦਾਂ ਨਾ ਕਰੋ, ਇੱਥੇ ਅਖੰਡ ਪਾਠ ਸਾਹਿਬ ਹੋ ਲੈਣ ਦਿਓ। ਅਸੀਂ ਕਿਹਾ ਵੀ ਇੱਥੇ ਕਿਵੇਂ ਹੋ ਸਕਦਾ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਅੰਦਰ ਇੱਥੇ ਸ਼ਰਾਬ ਦੀਆਂ ਬੋਤਲਾਂ, ਸ਼ਰਾਬ ਦੀਆਂ ਕੈਨੀਆਂ ਚੜ੍ਹਦੀਆਂ ਅਤੇ ਪੀ ਕੇ ਮਹਾਰਾਜ ਦੀ ਹਜ਼ੂਰੀ 'ਚ ਹੀ ਲੇਟੇ ਰਹਿੰਦੇ ਆ। ਸਾਡੇ ਕੋਈ ਰਿਪੋਰਟ ਪਹੁੰਚੀ ਆ, ਅਸੀਂ ਇੱਥੇ ਮਨਮਤ ਨਹੀਂ ਹੋਣ ਦੇਣੀ। ਗੁਰਮੁਖ ਪਿਆਰਿਓ, ਸਤਿਗੁਰ ਨੇ ਕਿਰਪਾ ਕੀਤੀ, ਜਿਸ ਵੇਲੇ ਇੱਦਾਂ ਖਾਲਸੇ ਦਾ ਜ਼ੋਰ ਪਿਆ, 400 ਫੇਰੇ ਸਤਿ ਸ਼੍ਰੀ ਅਕਾਲ ਦੇ ਜੈਕਾਰੇ, ਅਤੇ ਉੱਧਰੋਂ ਉਹਨਾਂ ਦਾ ਲੜਾਈ ਦਾ ਮਾਹੌਲ ਬਣ ਗਿਆ ਪੂਰਾ, ਵਿੱਚ ਫੋਰਸ ਆ। ਅਤੇ ਜਿਹੜਾ ਇੱਥੋਂ ਸਿੰਘ ਗਿਆ ਸੀ ਨਾ ਗੁਰਮੁਖ ਪਿਆਰਿਓ, ਉਹ ਹੌਲੀ ਜੀ ਨਾ ਮੇਰੇ ਨੇੜੇ ਹੋ ਕੇ ਕਹਿੰਦਾ, ਬਾਬਾ ਜੀ ਮੇਰਾ ਗਲਾ ਸੁੱਕਦਾ, ਕੋਕ ਮਿਲੂ? ਕਹਿੰਦਾ ਸੱਚਾ ਬਚਨ ਆ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ, ਕਹਿੰਦਾ ਬਾਬਾ ਜੀ ਕੋਕ ਮਿਲੂ, ਮੇਰਾ ਗਲਾ ਜਿਹਾ ਸੁੱਕ ਰਿਹਾ। ਮੈਂ ਕਿਹਾ ਭਲਿਆ ਮਾਨਸਾ, ਇੱਥੇ ਕਿਸੇ ਨੇ ਪਾਣੀ ਨਹੀਂ ਪਿਆਉਣਾ, ਤੂੰ ਕੋਕ ਲੱਭਦਾ? ਇੱਥੇ ਮਾਵਾਂ ਪੁੱਤ ਨਹੀਂ ਸੰਭਾਲਦੀਆਂ, ਦਰਵਾਜ਼ੇ ਦੇਖ ਬੰਦ ਪਏ, ਪਿੰਡ 'ਚ ਕਰਫਿਊ ਵਰਗਾ ਮਾਹੌਲ ਹੈ, ਅਤੇ ਇੱਥੇ ਕੋਕ ਕਿੱਥੇ? ਇੰਗਲੈਂਡ ਥੋੜ੍ਹੀ ਬੈਠਾ ਤੂੰ, ਮੋਰਚਿਆਂ ਦੀਆਂ ਗੱਲਾਂ ਕਰਦਾ ਸੀ, ਅੱਜ ਮੋਰਚਾ ਦੇਖ ਲਾ। ਗੁਰਮੁਖ ਪਿਆਰਿਓ, ਜਿਸ ਵੇਲੇ ਉਹ ਵਿਚਾਰਾ ਕੋਕ ਭਾਲੇ, ਹੁਣ ਉੱਥੇ ਸੰਘਰਸ਼ ਦੀਆਂ ਗੱਲਾਂ ਕਰ ਲੈਣੀਆਂ। ਗੁਰਮੁਖ ਪਿਆਰਿਓ, ਗੱਲਾਂ ਨਾਲ ਗੱਲ ਨਹੀਂ ਬਣਦੀ, ਗੱਲਾਂ ਨਾਲ, ਅਸੀਂ ਗੱਲਾਂ ਨਾਲ ਹੀ ਗੱਲ ਬਣਾਉਣਾ, ਕਿਸੇ ਪਾਸੇ ਵੀ ਤੁਰ ਪਓ, ਗੱਲਾਂ ਨਾਲ ਗੱਲ ਨਹੀਂ ਬਣਦੀ। ਰੱਬ ਨੂੰ ਪਾਉਣਾ ਗੱਲਾਂ ਨਾਲ ਮਿਲ ਜੂ, ਬਾਣੀ ਕਹਿੰਦੀ ਇੱਕ ਫਿਣੇ ਘਨੇਰੇ ਕਰੇ ਗੱਲਾਂ, ਗੱਲੀ ਕਿਨਾਂ ਨਾ ਪਾਇਆ, ਗੱਲਾਂ ਨਾਲ ਨਹੀਂ ਮਿਲਦਾ, ਗੱਲੀ ਯੋਗ ਨਾ ਹੋਈ, ਗੱਲਾਂ ਨਾਲ ਯੋਗ ਨਹੀਂ ਹੁੰਦਾ, ਗੱਲਾਂ ਨਾਲ। ਪਰੌਂਠੇ ਗੁਰਮੁਖ ਪਿਆਰਿਓ, ਘਿਓ ਲਾਉਣਾ ਪੈਂਦਾ ਫੇਰ ਬਣਦੇ ਆ, ਥੋਕਣਾ ਪਰੌਂਠੇ ਨਹੀਂ ਬਣਦੇ ਕਦੇ, ਘਿਓ ਨਾਲ ਬਣਦੇ ਆ ਗੁਰਮੁਖ ਪਿਆਰਿਓ, ਕਦੇ ਥੋਕਣਾ ਪਰੌਂਠੇ ਥੋੜ੍ਹੀ ਪੱਕਦੇ ਆ। ਗੱਲਾਂ ਨਾਲ ਗੱਲ ਨਹੀਂ ਕਿਸੇ ਪਾਸ, ਸੰਘਰਸ਼ ਲੜਨਾ ਗੁਰੂ ਦੀ ਗੱਲ, ਗੱਲਾਂ ਨਾਲ ਗੱਲ ਨਹੀਂ ਬਣਦੀ ਕੋਈ ਵੀ ਗੱਲ, ਗੱਲਾਂ ਨਾਲ ਸੇਵਾ ਦੀ ਗੱਲ, ਸੰਘਰਸ਼ ਦੀ ਗੱਲ, ਸਿਮਰਨ ਦੀ ਗੱਲ, ਰੱਬ ਨੂੰ ਪਾਉਣ ਦੀ ਗੱਲ, ਗੱਲਾਂ ਨਾਲ ਗੱਲ ਨਹੀਂ, ਇਹ ਅਗਾਂਹ ਲੰਘਣਾ ਪੈਂਦਾ ਗੱਲਾਂ ਤੋਂ। ਮੈਂ ਕਿਹਾ ਗੁਰਮੁਖਾ ਦੱਸ ਹੁਣ। ਕਹਿੰਦਾ ਜੀ ਬਹੁਤ ਔਖਾ ਕੰਮ ਆ। ਲਓ 11 ਵੱਜ ਗਏ ਗੁਰਮੁਖ ਪਿਆਰਿਓ, ਜਦੋਂ ਹੁਣ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ, ਨਾ ਮਹਾਰਾਜ ਦਾ ਸਰੂਪ ਦਿੱਤਾ ਗੁਰਦੁਆਰਿਓਂ, ਨਾ ਕੋਈ ਲੈਣ ਆਇਆ, ਫੋਰਸਾਂ ਵਿੱਚ ਖੜੀਆਂ ਨੇ, ਅਤੇ ਗੁਰਮੁਖ ਪਿਆਰਿਓ ਉੱਧਰ ਡੇਰੇ ਦੇ ਸਪੀਕਰ 'ਚੋਂ ਆਵਾਜ਼ ਆਈ, ਕਹਿੰਦੇ ਅਬ ਜਹਾਂ ਰਮਾਇਣ ਕਾ ਪਾਠ ਰੱਖਾ ਜਾਏਗਾ। ਉੱਧਰੋਂ ਆਵਾਜ਼ ਆਈ, ਕਹਿੰਦੇ ਹੁਣ ਇੱਥੇ ਰਮਾਇਣ ਦਾ ਪਾਠ ਰੱਖਾਂਗੇ। ਅਸੀਂ ਛੱਡਦੇ ਜਕਾਰੇ, ਲਓ ਜੀ ਮੋਰਚਾ ਹੋ ਗਿਆ ਫਤਿਹ, ਹੁਣ ਰਮਾਇਣ ਵਾਲੇ ਜਾਣਨ ਸਾਡੇ ਵੱਲੋਂ, ਭਾਵੇਂ ਰਮਾਇਣ ਰੱਖੋ ਅਤੇ ਭਾਵੇਂ ਮਹਾਂਭਾਰਤ ਰੱਖੋ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਹੀਂ ਜਾਣ ਦਿੱਤਾ। ਸਤਿਗੁਰ ਨੇ ਕਿਰਪਾ ਕੀਤੀ, ਮੋਰਚਾ ਸਫਲ ਕਰਕੇ, ਗੁਰਮੁਖ ਪਿਆਰਿਓ ਬੜੀ ਮਨਮਤ ਸੀ, ਪੱਤਰਕਾਰ ਵੀਰ ਆਏ, ਉਹ ਅੰਦਰ ਗਏ ਡੇਰੇ ਦੇ ਅੰਦਰ ਜਾ ਕੇ ਮਹਿੰਦਰ ਦਾਸ ਨੂੰ ਕਹਿੰਦੇ ਵੀ ਤੂੰ ਇੱਥੇ ਇੰਨੀ ਮਨਮਤ ਕਰਦਾ ਭਾਈ, ਇਹ ਸਿੰਘਾਂ ਨੂੰ ਉਤਰਾਜ਼ ਆ। ਸਾਰੀ ਗੱਲਬਾਤ ਤੋਂ ਬਾਅਦ ਮੈਂ ਵਿਸਥਾਰ ਨਾਲ ਜਾਵਾਂ, ਕਹਿੰਦੇ ਬਾਬਾ ਜੀ ਪ੍ਰਸ਼ਾਦ ਦਿਓ, ਅਤੇ ਇੰਨੀ ਫੀਮ ਗੁਰਮੁਖ ਪਿਆ ਦਿਓ, ਉਹਨਾਂ ਨੂੰ ਪ੍ਰਸ਼ਾਦ ਦੋਵਾਂ ਪੱਤਰਕਾਰਾਂ ਨੂੰ, ਫੀਮ ਦਾ ਪ੍ਰਸ਼ਾਦ ਡੇਰੇ 'ਚ, ਸ਼ਰਾਬ ਦਾ ਪ੍ਰਸ਼ਾਦ, ਦੱਸੋ ਕੋਈ ਧਰਮ ਦੇ ਡੇਰੇ ਜਿਨ੍ਹਾਂ 'ਚ ਫੀਮ ਦਾ ਪ੍ਰਸ਼ਾਦ ਵਰਤਦਾ, ਸ਼ਰਾਬ ਦਾ ਪ੍ਰਸ਼ਾਦ, ਸ਼ਰਾਬ ਦਾ ਵੀ ਕੋਈ ਪ੍ਰਸ਼ਾਦ ਹੁੰਦਾ? ਆਹ ਕਾਲੇ ਸੰਘਿਆਂ ਚਲੇ ਜਾਓ ਬਾਬੇ ਕਾਹਨਦਾਸ ਦੀ ਸਮਾਧ 'ਤੇ, ਉੱਥੇ ਸ਼ਰਾਬ ਦਾ, ਬਾਬੇ ਰੁੱਖੜਦਾਸ ਦੇ ਇੱਧਰ ਮੋਗੇ ਕੋਲੇ ਚਲੇ ਜਾਓ, ਸ਼ਰਾਬ ਦਾ ਪ੍ਰਸ਼ਾਦ, ਸ਼ਰਾਬ ਦਾ, ਦੱਸੋ ਸ਼ਰਾਬ ਦਾ ਕੋਈ ਪ੍ਰਸ਼ਾਦ ਹੁੰਦਾ? ਅਤੇ ਉਹ ਕਿਹੋ ਜਿਹੇ ਬਾਬੇ ਆ ਜਿਹੜੇ ਸ਼ਰਾਬ ਦਾ ਚੜਾਵਾ ਲੈਂਦੇ, ਸ਼ਰਾਬ ਦਾ ਪ੍ਰਸ਼ਾਦ ਲੈਂਦੇ, ਅਤੇ ਸ਼ਰਾਬ ਦਾ, ਨਸ਼ਿਆਂ ਦਾ ਪ੍ਰਸ਼ਾਦ ਦਿੰਦੇ ਆ? ਨਸ਼ਿਆਂ ਤੋਂ ਤਾਂ ਸਤਿਗੁਰ ਨੇ ਰੋਕਿਆ, ਉਸ ਤੋਂ ਭੰਗ ਅਫੀਮ ਇਹ ਸਾਰੀਆਂ ਚੀਜ਼ਾਂ ਤੋਂ ਤੇ ਰੋਕਿਆ ਸਤਿਗੁਰ ਨੇ। ਕਬੀਰ ਭੰਗ ਮਾਸਲੀ ਸੁਰਾ ਪਾਨ ਜੋ ਜੋ ਪ੍ਰਾਣੀ ਖਾਹੇ ਤੀਰਥ ਵਰਤ ਨੇਮ ਕੀ ਹੈ ਸਭ ਰਸਾਤਲ ਜਾਹੇ। ਬਾਣੀ ਕਹਿੰਦੀ ਜਿਹੜੇ ਨਸ਼ਿਆਂ ਦਾ ਸੇਵਨ ਕਰਦੇ ਆ ਉਹਨਾਂ ਦਾ ਕੀਤਾ ਕਰਮ ਧਰਮ ਸਾਰਾ ਖੂਹ ਖਾਤੇ 'ਚ ਪੈ ਜਾਂਦਾ, ਕੋਈ ਲਾਭ ਨਹੀਂ ਹੁੰਦਾ ਉਹਨਾਂ ਨੂੰ। ਤਨਕ ਤਮਾਕੂ ਸੇਵੀ ਹੈ ਦੇਵ ਪਿੱਤਰ ਤਜ ਜਾਏ, ਜਿਹੜਾ ਰੱਤੀ ਮਾਤਰ ਤਮਾਕੂ ਦਾ ਸੇਵਨ ਕਰਦਾ ਉਹਦੇ ਵੱਡੇ ਵਡੇਰੇ ਸ਼ੁਭ ਪੁਰਸ਼ ਉਹਨੂੰ ਛੱਡ ਜਾਂਦੇ ਆ। ਪਾਣੀ ਤਾਂ ਕਿ ਹੱਥ ਕਾ ਮਦਰਾ ਸਮ ਹੋ ਜਾਏ, ਕਹਿੰਦੇ ਤਮਾਕੂ ਖਾਣ ਵਾਲੇ ਬੰਦੇ ਦਾ ਹੱਥ ਦਾ ਪਾਣੀ ਉਹ ਵੀ ਸ਼ਰਾਬ ਦੇ ਬਰਾਬਰ ਹੁੰਦਾ। ਇੱਥੋਂ ਤੱਕ ਲਿਖਿਆ ਗੁਰਮੁਖ ਪਿਆਰਿਓ ਮਰਜ਼ਾਦਾ ਦੇ ਅੰਦਰ। ਅਤੇ ਉਹ ਡੇਰਿਆਂ ਦੇ ਵਿੱਚ ਅਫੀਮ ਦਾ ਪ੍ਰਸ਼ਾਦ ਉਹ ਪੱਤਰਕਾਰ ਲੈ ਕੇ ਬਾਹਰ ਆ ਗਏ ਸਾਡੇ ਕੋਲ, ਅਤੇ ਉੱਥੇ ਪੁਲਿਸ ਅਫਸਰ ਖੜ੍ਹਾ ਸੀ ਗੁਰਮੁਖ ਪਿਆਰਿਓ, ਉਸ ਵੇਲੇ ਉਹ ਡੀ ਐੱਸ ਪੀ ਰੈਂਕ 'ਤੇ ਸੀ, ਬਾਅਦ ਵਿੱਚ ਐੱਸ ਐੱਸ ਪੀ ਰੈਂਕ ਤੱਕ ਪਹੁੰਚੇ ਆ। ਆ ਪਿੱਛੇ ਜਿਹੜਾ ਮਾਨਸਾ ਘਟਨਾ ਹੋਈ ਉਹ ਗਊਆਂ ਨੂੰ ਗੁਰਮੁਖ ਪਿਆਰਿਓ ਕਤਲ ਕਰਦੇ ਸੀ ਫੈਕਟਰੀ ਦੇ ਅੰਦਰ, ਉਸ ਵੇਲੇ ਸਸਪੈਂਡ ਕੀਤਾ ਗਿਆ ਸੁਖਦੇਵ ਸਿੰਘ ਚਹਿਲ, ਉਦੋਂ ਡੀ ਐੱਸ ਪੀ ਸੀ ਬਠਿੰਡੇ, ਉਹ ਸਾਡੇ ਕੋਲ ਖੜ੍ਹਾ। ਉਸ ਵੇਲੇ ਪੱਤਰਕਾਰ ਆ ਗਏ, ਕਹਿੰਦੇ ਜੀ ਤੁਸੀਂ ਇਹਨਾਂ ਨੂੰ ਰੋਕਦੇ ਨਹੀਂ, ਆ ਦੇਖੋ ਡੇਰੇ 'ਚ ਪ੍ਰਸ਼ਾਦ ਫੀਮ ਦਾ ਮਿਲ ਰਿਹਾ। ਅਤੇ ਹੁਣ ਡੀ ਐੱਸ ਪੀ ਵਿਚਾਰਾ ਕਹਿੰਦਾ ਜੀ ਅਸੀਂ ਬਾਹਰੋਂ ਨਹੀਂ ਜਾਣ ਦਿੰਦੇ, ਉਹਨੇ ਆਪਣੇ ਗਲੋਂ ਤਾਂ ਲਾਉਣੀ ਸੀ ਗੱਲ, ਕਹਿੰਦਾ ਜੀ ਅਸੀਂ ਬਾਹਰੋਂ ਨਹੀਂ ਜਾਣ ਦਿੰਦੇ। ਅਤੇ ਅਸੀਂ ਹੈਰਾਨ ਹੋ ਗਏ ਸੀ ਕਿ ਅੰਦਰ ਖਾਣ ਪੁੱਟੀ ਆ ਦੱਸੋ ਫੀਮ ਦੀ, ਬਾਹਰੋਂ ਹੀ ਜਾਂਦੀ ਆ ਅੰਦਰ ਡੇਰੇ ਦੇ, ਅੰਦਰ ਉੱਗਦੀ ਆ ਫੀਮ ਦੱਸੋ। ਅਤੇ ਉਹ ਪੱਤਰਕਾਰ ਕਹਿੰਦੇ ਅਸੀਂ ਪੁੱਛਿਆ ਸੀ ਉਹਨੂੰ ਮਹਿੰਦਰ ਦਾਸ ਨੂੰ ਵੀ ਤੈਨੂੰ ਡਰ ਨਹੀਂ ਲੱਗਦਾ ਤੂੰ ਫੀਮ ਦਾ ਪ੍ਰਸ਼ਾਦ ਦੇਈ ਜਾਂਦਾ, ਅਤੇ ਕਹਿੰਦੇ ਤੈਨੂੰ ਅਸੀਂ ਉਹਨੂੰ ਆਖਿਆ ਵੀ ਆਹ ਦੇਖ ਕਿੰਨੀ ਪੁਲਿਸ ਆਈ ਵੀ ਆ, ਤੈਨੂੰ ਡਰ ਨਹੀਂ ਲੱਗਦਾ ਤੂੰ ਫੀਮ ਦਾ ਪ੍ਰਸ਼ਾਦ ਦੇਈ ਜਾਂਦਾ। ਕਹਿੰਦੇ ਸਾਨੂੰ ਜਵਾਬ ਪਤਾ ਕੀ ਮਿਲਿਆ, ਅੱਗੋਂ ਜਵਾਬ ਉਹਨੇ ਦਿੱਤਾ ਮਹਿੰਦਰ ਦਾਸ ਨੇ, ਕਹਿੰਦਾ ਪੁਲਿਸ ਵਾਲਿਆਂ ਨੇ ਮੈਨੂੰ ਕੀ ਕਹਿਣਾ, ਅੱਧੀ ਪੁਲਿਸ ਤਾਂ ਮੇਰੇ ਤੋਂ ਹੀ ਲੈ ਕੇ ਜਾਂਦੀ ਹੈ, ਕਹਿੰਦੇ ਅੱਧੀ ਤਾਂ ਮੇਰੇ ਤੋਂ ਹੀ ਲੈ ਕੇ ਜਾਂਦੀ, ਇਹਨਾਂ ਨੇ ਮੈਨੂੰ ਕੀ ਫੜਨਾ, ਇਹਨਾਂ ਨੇ ਇਹਨਾਂ ਦਾ ਡਰ ਕਾਹਦਾ ਮੈਨੂੰ। ਸੋ ਮਾਫ਼ ਕਰਿਓ ਗੁਰਮੁਖ ਪਿਆਰਿਓ, ਦੇਖੋ ਮੈਂ ਬੇਨਤੀ ਕਰ ਰਿਹਾ ਸੀ ਸੰਘਰਸ਼ ਦੀ ਗੱਲ ਦੀ, ਗੱਲਾਂ ਕਰ ਲੈਣੀਆਂ ਬਹੁਤ ਸੌਖੀਆਂ, ਸੰਘਰਸ਼ ਲੜਨਾ ਜਦੋਂ ਸਾਹਮਣੇ ਫੋਰਸਾਂ ਖੜ੍ਹੀਆਂ ਹੁੰਦੀਆਂ, ਸਰਕਾਰ ਗੋਲੀ ਵੀ ਚਲਾ ਸਕਦੀ, ਸਰਕਾਰ ਅਥਰੂ ਗੈਸ, ਸਰਕਾਰ ਪਾਣੀ ਦੀਆਂ ਪਛਾੜਾਂ, ਕਿੰਨਾ ਕੁਝ ਰੋਜ਼ ਉੱਥੇ ਹੁੰਦਾ, ਪਰ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ, ਸੰਗਤਾਂ ਦਾ ਸਹਿਯੋਗ ਅਤੇ ਸੇਵਾਵਾਂ ਚੱਲਦੀਆਂ। ਗੁਰਮੁਖੋ ਆਓ ਉਸ ਕੌਮੀ ਸੰਘਰਸ਼ ਦੇ ਅੰਦਰ, ਪੰਥ ਦੇ ਸੰਘਰਸ਼ ਵਿੱਚ ਅਸੀਂ ਤਨ ਮਨ ਧਨ ਦਾ ਸਹਿਯੋਗ ਦਈਏ ਸਾਰੇ, ਐਵੇਂ ਇੱਟ 'ਤੇ ਇੱਟ ਨਾ ਮਾਰੀਏ ਵੀ ਜਠੇਰਿਆਂ ਦੇ ਥਾਵਾਂ 'ਤੇ ਜਾ ਕੇ ਰਸਗੁੱਲੇ ਅਤੇ ਜਲੇਬੀਆਂ ਦੇ ਲੰਗਰ ਲਾਈ ਜਾਓ, ਜਿਵੇਂ ਜਿੱਥੇ ਲੋੜ ਨਹੀਂ ਉੱਥੇ, ਜਿੱਥੇ ਕੌਮ ਦੇ ਅੰਦਰ ਸੁਨਾਮੀ ਆਈ ਪੰਥ ਦੀ ਚੜ੍ਹਦੀ ਕਲਾ ਵਾਸਤੇ ਸਾਨੂੰ ਪਤਤ ਪੁਣੇ ਨੂੰ ਰੋਕਣ ਲਈ, ਨਸ਼ਿਆਂ ਨੂੰ ਰੋਕਣ ਲਈ, ਪਖੰਡਵਾਦ ਨੂੰ ਰੋਕਣ ਲਈ ਸਾਨੂੰ ਆਪਣਾ ਸਹਿਯੋਗ ਦੇਣਾ ਚਾਹੀਦਾ। ਸਾਡੇ ਪੰਜਾਬ ਵਿੱਚ ਦੁਨੀਆ ਗੁਰਮਤ ਦਾ ਪ੍ਰਚਾਰ ਹੋਵੇ, ਧਰਮ ਦਾ ਪ੍ਰਚਾਰ ਹੋਵੇ, ਬਾਣੀ ਦੀ ਗੱਲ, ਗੁਰੂ ਦੇ ਸਿਧਾਂਤ ਦੀ ਗੱਲ, ਕਿ ਧਰਮ ਦੀ ਕਰਤ ਕਰਨੀ, ਨਾਮ ਜਪਣਾ ਵੰਡ ਛਕਣਾ, ਪੂਜਾ ਕਾਲ ਕੀ ਪਰਚਾ ਸ਼ਬਦ ਕਾ ਦੇਦਾਰ ਖਾਲਸੇ ਕਾ, ਇਹ ਪ੍ਰਚਾਰ ਹੋਵੇ ਗੁਰਮੁਖ ਪਿਆਰਿਓ ਸਾਡੇ, ਸਾਨੂੰ ਇਹਨਾਂ ਕਾਰਜਾਂ ਵਾਸਤੇ ਆਪਣਾ ਤਨ ਮਨ ਧਨ ਦਾ ਸਹਿਯੋਗ ਦੇਣਾ ਚਾਹੀਦਾ। ਮੈਂ ਵਿਸ਼ੇਸ਼ ਧੰਨਵਾਦ ਕਰਦਾ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦਾ, ਹੋਰ ਸੰਗਤਾਂ ਦਾ ਜਿਹੜੇ ਹਮੇਸ਼ਾ ਸਹਿਯੋਗ ਬਖਸ਼ਦੇ ਇਹਨਾਂ ਪੰਥਕ ਕਾਰਜਾਂ 'ਚ, ਅਤੇ ਆਪ ਸਰਬੱਤ ਸੰਗਤਾਂ ਦਾ ਜਿਹੜੇ ਹਮੇਸ਼ਾ ਸਹਿਯੋਗ ਬਖਸ਼ਦੇ ਹੋ, ਤੁਹਾਡੇ ਸਹਿਯੋਗ, ਤੁਹਾਡੀਆਂ ਬਖਸ਼ੀਆਂ ਹੋਈਆਂ ਰਹਿਮਤਾਂ ਦੇ ਸਦਕਾ ਹੀ ਇਹ ਸਾਰੇ ਪੰਥ ਦੇ ਸੰਘਰਸ਼ ਦੀ ਗੱਲ, ਸੇਵਾ ਦੀ ਗੱਲ, ਜਿੱਥੇ ਗੁਰੂ ਘਰਾਂ ਦੀ ਸੇਵਾ, ਧਰਮ ਪ੍ਰਚਾਰ, ਅੰਮ੍ਰਿਤ ਸੰਚਾਰ ਦੀ ਸੇਵਾ ਚੱਲ ਰਹੀ ਹੈ, ਤੁਹਾਡੇ ਸਹਿਯੋਗ ਦੇ ਨਾਲ ਸਾਰੀਆਂ ਸੇਵਾਵਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ। ਗੁਰੂ ਪਿਆਰਿਓ ਮੈਂ ਬੇਨਤੀ ਕਰੂੰਗਾ, ਉਹ ਧੜੇ ਬੰਦੀਆਂ ਤੋਂ ਉੱਪਰ ਉੱਠ ਕੇ, ਨਿੱਜੀ ਗਿਲੇ ਸੇਵਕਵਿਆਂ ਤੋਂ ਉੱਪਰ ਉੱਠ ਕੇ, ਅਸੀਂ ਗੁਰੂ ਦੇ ਸਿਧਾਂਤ ਵਾਸਤੇ ਇੱਕਮੁੱਠ ਹੋ ਕੇ ਹੰਬਲਾ ਮਾਰੀਏ, ਤਾਂ ਕਿ ਖਾਲਸੇ ਕੇ ਬੋਲ ਵਾਲੇ ਹੋਣ। ਉਹ ਤਾਂ ਹੀ ਹੋਣਗੇ ਜੇ ਅਸੀਂ ਆਪੋ ਚੋਂ ਦੀ ਧੜੇਬੰਦੀਆਂ 'ਚ ਇੱਕ ਦੂਜੇ ਨਾਲ ਡਾਂਗੋ ਡਾਂਗੀ ਪੱਗੋ ਪੱਗੀ ਹੋਏ ਰਹੇ। ਗੁਰਮੁਖ ਪਿਆਰਿਓ, ਫਿਰ ਪੰਥ ਖਾਲਸੇ ਦੀ ਚੜ੍ਹਦੀ ਕਲਾ ਕਿਸ ਤਰ੍ਹਾਂ ਹੋਊ? ਪੰਥ ਖਾਲਸੇ ਦੀ ਚੜ੍ਹਦੀ ਕਲਾ ਤਾਂ ਹੀ ਹੋਣੀ ਹੈ ਜੇ ਅਸੀਂ ਆਪੋ ਆਪਣਾ ਚੜ੍ਹਦੀ ਕਲਾ ਦੇ ਨਾਲ ਨਿੱਜੀ ਗਿਲੇ ਸਿਕਵੇ 'ਚ ਭੁਲਾ ਕੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਈਏ। ਹਰ ਸਿੱਖ ਇੱਕ ਦੂਜੇ ਨੂੰ ਗੁਰਮੁਖ ਪਿਆਰਿਓ ਭਰਾਵਾਂ ਤੌਰ 'ਤੇ ਨਾਲ ਲੈ ਕੇ, ਇੱਕ ਦੂਜੇ ਦੇ ਇਹ ਨਹੀਂ ਵੀ ਸਾਹਮਣੇ ਉਹਨੂੰ ਕਹੀ ਜਾਣਾ ਵਾਹ ਜੀ ਜਹੇਦਾਰ ਜੀ, ਵਾਹ ਜੀ ਤੁਹਾਡੇ ਵਰਗੀ ਸੇਵਾ ਨਹੀਂ, ਅਤੇ ਪਿੱਛੋਂ ਮਾੜਾ ਜਿਹਾ ਪਾਸੇ ਹੋ ਕੇ ਨਾਲ ਹੀ ਕਹਿਣ ਲੈ ਇਹਦੇ ਵਰਗਾ ਤਾਂ ਕਲੰਕੀ ਬੰਦਾ ਕੋਈ ਨਹੀਂ ਹੈ, ਇਹਦੇ ਵਰਗਾ ਤਾਂ ਮਾੜਾ ਬੰਦਾ ਹੀ ਕੋਈ ਨਹੀਂ ਹੈ। ਮੂੰਹ 'ਤੇ ਖੜ੍ਹੇ ਸਿਫਤਾਂ ਕਰੀ ਜਾਣੀਆਂ, ਅਤੇ ਮਾੜਾ ਜਿਹਾ ਪਾਸੇ ਹੁੰਦੇ ਹੀ ਬਸ ਪਿੱਠ ਪਿੱਛੇ ਬਰਿਆਈ ਕਰਨ ਲੱਗ ਜਾਣਾ। ਇਹੋ ਜਿਹੀਆਂ ਗੱਲਾਂ ਤੋਂ ਸਾਨੂੰ ਸੁਚੇਤ ਹੋਣਾ ਚਾਹੀਦਾ, ਹਟਣਾ ਚਾਹੀਦਾ। ਇਹ ਮਾੜੀਆਂ ਗੱਲਾਂ ਨੇ ਗੁਰਮੁਖ ਪਿਆਰਿਓ, ਮਾੜੀ ਚੰਗੀ ਗੱਲ ਆ ਕਿਸੇ ਦੀ ਮੂੰਹ 'ਤੇ ਕਹੋ, ਪਿੱਛੇ ਨਾ ਕਹੋ, ਤਾਂ ਹੀ ਤੁਸੀਂ ਗੁਰਸਿੱਖ ਗੁਰਮੁਖ ਪਿਆਰਿਓ, ਸਾਹਮਣੇ ਕਹੋ। ਮਾੜੀ ਗੱਲ ਆ ਉਹਨੂੰ ਮੂੰਹ 'ਤੇ ਕਹੋ, ਚੰਗਿਆਈ ਕਰਨੀ ਕਿਸੇ ਦੀ ਪਿੱਠ ਪਿੱਛੇ ਕਰੋ। ਚੰਗਿਆਈ ਜਿਹੜੀ ਹੈ ਵਰਿਆਈ ਦੀ ਗੱਲ ਉਹਨੂੰ ਸੁਚੇਤ ਕਰੋ ਤਾਂ ਹੀ ਤੁਹਾਡੀ ਗੁਰਮੁਖ ਪਿਆਰਿਓ ਸਹੀ ਸੋਚ ਦੀ ਗੱਲ ਆ। ਆਓ ਸਤਿਗੁਰ ਸੱਚੇ ਪਾਤਸ਼ਾਹ ਰਹਿਮਤ ਕਰਨ, ਸਾਡੀ ਬਿਰਤੀ ਸਾਡੀ ਭਾਵਨਾ ਐਸੀ ਬਣ ਜਾਵੇ ਅਤੇ ਗੁਰੂ ਦੀ ਰਹਿਮਤ ਹੋਵੇ, ਫਿਰ ਸਤਿਗੁਰ ਦੀ ਕਿਰਪਾ ਦੇ ਸਦਕਾ ਅਸੀਂ ਗੁਰੂ ਦੇ ਸਿਧਾਂਤ 'ਤੇ ਚੱਲ ਕੇ ਆਪਣਾ ਜੀਵਨ ਵੀ ਸਫਲ ਕਰੀਏ, ਪੰਥ ਦੀ ਚੜ੍ਹਦੀ ਕਲਾ ਵੀ ਹੋਵੇ, ਕੌਮ ਦੇ ਗਲੋਂ ਗੁਲਾਮੀ ਲੱਥ ਕੇ ਪੂਰਨ ਆਜ਼ਾਦੀ ਦੀ ਗੱਲ ਵੀ ਹੋਵੇ ਅਤੇ ਗੁਰੂ ਦਾ ਸਿਧਾਂਤ ਰਾਜ ਕਰੇਗਾ। ਖਾਲਸਾ ਆਖੀ ਰਹੇ ਨਾ ਕੋਏ, ਖੁਆਰ ਹੋਏ ਸਾਂ ਮਿਲਾਂਗੇ, ਬਚੇ ਸ਼ਰਨ ਜੋ ਹੋਏ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਓ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ। ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਬਖਸ਼ਣ ਯੋਗ ਹੈ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਸਤਿਗੁਰ ਨੇ ਰਹਿਮਤ ਕੀਤੀ ਹੈ। ਆਪ ਜੀ ਦੇ ਦਰਸ਼ਨ ਦਾਰੇ ਗੁਰਮੁਖਾਂ ਦੇ ਉੱਦਮ ਸਦਕਾ ਇਸ ਵਾਰ ਗੁਰਮੁਖ ਪਿਆਰੇ ਸਮਾਂ ਨਹੀਂ ਸੀ ਬਣ ਰਿਹਾ ਇੱਕ ਦਿਨ ਦਾ। ਅੱਜ ਲੈਸਟਰ ਸ਼ਹਿਰ ਦੇ ਅੰਦਰ ਇਸ ਗੁਰੂ ਘਰ ਦਸਮੇਸ਼ ਸਾਹਿਬ ਮਾਤਾ ਗੁਜਰੀ ਦੀਵਾਨ ਹਾਲ ਜਿਪਸੀ ਲੇਨ ਵਿਖੇ ਇੱਥੇ ਹਾਜ਼ਰੀ ਭਰੀ ਹੈ। ਗੁਰੂ ਕਿਰਪਾ ਕਰੇ ਫਿਰ ਕਦੇ ਸਮਾਂ ਬਣਿਆ ਆਪ ਜੀ ਦੇ ਦਰਸ਼ਨ ਦਿਦਾਰੇ ਕਰਾਂਗੇ। ਇਸ ਗੁਰੂ ਘਰ ਦੇ ਸਮੂਹ ਪ੍ਰਬੰਧਕਾਂ ਦਾ, ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹਮੇਸ਼ਾ ਹੀ ਲੰਬੇ ਸਮੇਂ ਤੋਂ ਹਮੇਸ਼ਾ ਹੀ ਸਹਿਯੋਗ ਇਹਨਾਂ ਗੁਰਮੁਖਾਂ ਨੇ ਬਖਸ਼ਿਆ, ਸਤਿਗੁਰ ਕਿਰਪਾ ਕਰੇ ਇਸੇ ਤਰ੍ਹਾਂ ਸਹਿਯੋਗ ਬਖਸ਼ਦੇ ਰਹਿਣ। ਗੁਰੂ ਘਰ ਦੀ, ਗੁਰੂ ਗ੍ਰੰਥ ਪੰਥ ਦੀ ਸੇਵਾ ਚੜ੍ਹਦੀ ਕਲਾ ਦੇ ਨਾਲ ਕਰਨ ਗੁਰੂ ਅੱਗੇ ਅਰਦਾਸ ਹੈ। ਸਤਿਗੁਰ ਸਾਰਿਆਂ ਦੀ ਸੇਵਾ ਪ੍ਰਵਾਨ ਕਰੇ, ਸਾਰਿਆਂ ਨੂੰ ਤੰਦਰੁਸਤੀ ਸੱਚੇ ਪਾਤਸ਼ਾਹ ਬਖਸ਼ਣ, ਆਪਣੇ ਦਰ ਘਰ ਦੀ ਸੇਵਾ ਬਖਸ਼ਣ। ਗੁਰੂ ਅੱਗੇ ਅਰਦਾਸ ਹੈ ਸੱਚੇ ਪਾਤਸ਼ਾਹ ਕਿਰਪਾ ਕਰੋ, ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰੋ, ਪੰਥ ਨੂੰ ਏਕਤਾ ਇਤਫਾਕ ਬਖਸ਼ੋ, ਦੰਭੀਆਂ ਪਖੰਡੀਆਂ ਦਾ ਨਾਸ਼ ਕਰੋ, ਧਰਮੀਆਂ ਦਾ ਪ੍ਰਕਾਸ਼ ਕਰੋ ਅਤੇ ਸਾਡੇ ਵੀਰਾਂ ਨੂੰ ਜੋ ਵੱਖ ਵੱਖ ਜੇਲ੍ਹਾਂ 'ਚ ਬੰਦੇ ਆ, ਦੇਸ਼ਾਂ ਵਿਦੇਸ਼ਾਂ 'ਚ ਸਿੱਖੀ ਦੀ ਸੇਵਾ ਕਰਦੇ, ਸੱਚੇ ਪਾਤਸ਼ਾਹ ਉਹਨਾਂ ਨੂੰ ਰਿਹਾਈਆਂ ਬਖਸ਼ੋ, ਚੜ੍ਹਦੀ ਕਲਾ ਬਖਸ਼ੋ। ਇਹ ਗੁਰੂ ਅੱਗੇ ਅਰਦਾਸ ਹੈ। ਆਓ ਬੜੇ ਅਦਬ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝੁਕਾਓ ਅਤੇ ਅਗਲਾ ਪ੍ਰੋਗਰਾਮ ਪ੍ਰਬੰਧਕ ਗੁਰਮੁਖਾਂ ਪਾਸੋਂ ਸਰਵਣ ਕਰਨਾ। ਸਾਰਿਆਂ ਦਾ ਧੰਨਵਾਦ, ਗੁਰੂ ਘਰ ਦੇ ਗ੍ਰੰਥੀ ਸਿੰਘ ਸੇਵਾਦਾਰ ਪ੍ਰਚਾਰਕ ਵੀਰ ਸਾਰਿਆਂ ਦਾ ਧੰਨਵਾਦ। ਸਾਰੇ ਰਲ ਕੇ ਸ਼ੁਕਰ ਗੁਜ਼ਾਰ ਹੋਈਏ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ, ਜਿਨ੍ਹਾਂ ਦੀ ਰਹਿਮਤ ਬਖਸ਼ਿਸ਼ ਦੇ ਸਦਕਾ ਦੇਸ਼ਾਂ ਪ੍ਰਦੇਸ਼ਾਂ 'ਚ ਧਰਮ ਪ੍ਰਚਾਰ, ਅੰਮ੍ਰਿਤ ਸੰਚਾਰ, ਪੰਥਕ ਸੰਘਰਸ਼ ਦੀਆਂ ਸੇਵਾਵਾਂ ਚੱਲ ਰਹੀਆਂ। ਇਹ ਸਾਰੀ ਰਹਿਮਤ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹੈ। ਆਓ ਸਾਰੇ ਬੜੇ ਅਦਬ ਨਾਲ ਸਤਿਗੁਰਾਂ ਨੂੰ ਸੀਸ ਝੁਕਾਓ ਅਤੇ ਫਤਿਹ ਦੀ ਸਾਂਝ ਕਰੋ। ਅਗਲਾ ਪ੍ਰੋਗਰਾਮ ਗੁਰਮੁਖਾਂ ਤੋਂ ਸਰਵਣ ਕਰੋ, ਕੋਈ ਰਸਨਾ ਵਾਂਝੀ ਨਾ ਰਹੇ। ਸਾਰੀਆਂ ਸੰਗਤਾਂ ਮਿਲ ਕੇ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।